And now, News Takeaway. ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਸੂਰਜ ਬੜਾ ਕਮਾਲ ਦਾ, ਉਹਦਾ ਸਨਰਾਈਜ਼ ਬੜਾ ਵਧੀਆ ਸੀ।
ਅੱਛਾ ਜੀ।
ਪਰ ਹੁਣ ਉਹ ਦੁਬਾਰਾ ਤੋਂ ਮੈਨੂੰ ਲੱਗਦਾ ਬੱਦਲਾਂ ਦੇ ਓਲੇ ਲੁੱਕ ਗਿਆ ਸੂਰਜ। ਸੋ ਜਿਹੜੀ ਬੱਦਲਵਾਈ ਵਾਲੀ ਫੋਰਕਾਸਟ ਸੀਗੀ, ਮੈਂ ਸੋਚ ਹੀ ਰਿਹਾ ਸੀ ਵੀ ਫੋਰਕਾਸਟ 'ਤੇ ਇਹ ਸੀਗਾ ਵੀ ਸੂਰਜ ਥੋੜ੍ਹਾ ਚਮਕੂਗਾ ਲੇਟ ਮਾਰਨਿੰਗ। ਮੈਂ ਇਹ ਤਾਂ ਹੁਣੇ ਹੀ 2 ਮਿੰਟਾਂ 'ਚ ਹੀ ਫੋਰਕਾਸਟ ਝੂਠੀ ਪੈ ਗਈ। ਪਰ ਹੁਣ ਬੱਦਲਾਂ ਦੇ ਓਲੇ ਲੁਕਿਆ ਹੋਇਆ ਲੱਗਦਾ ਸੂਰਜ। ਸੂਰਜ ਨੇ ਗੋਗਲਸ ਲਾ ਲਏ ਨੇ।
ਉਹਨੇ ਆਪਣਾ ਫੋਨ ਬਾਅਦ ਚੈੱਕ ਕੀਤਾ।
ਅੱਛਾ, ਉਹਨੇ ਫੋਨ ਬਾਅਦ
ਪਤਾ ਨਹੀਂ ਸੀ ਵੀ ਅੱਜ ਦਾ ਧੁੱਪ ਛਾਂ ਵਾਲਾ ਫੋਰਕਾਸਟ ਆ।
ਹਾਂ, ਉਹਨੇ ਮੈਸੇਜ ਬਾਅਦ, ਹਾਂ ਲੁਕਿਆ। ਹੁਣ ਸੂਰਜ ਨੇ ਵੀ ਗੋਗਲਾਂ ਲਾ ਲਈਆਂ ਨੇ। ਵਾਸੂ ਜੀ, ਅੱਜ ਖਬਰਾਂ ਕਈ ਨੇ ਅਤੇ ਸਾਰੀਆਂ ਖਬਰਾਂ ਇੰਪੋਰਟੈਂਟ ਹੀ ਹੁੰਦੀਆਂ ਨੇ। ਪਰ ਸਾਨੂੰ ਪਤਾ ਵੀ ਅਗਲੇ ਸਾਲ ਹੈਗਾ ਹੁਣ ਮਿਊਂਸੀਪਲ ਇਲੈਕਸ਼ਨ। ਇੰਝ ਲੱਗਦਾ ਵੀ ਹਲੇ ਇਟਸ ਮੋਰ ਦੈਨ 1 ਈਅਰ ਮਿਊਂਸੀਪਲ ਇਲੈਕਸ਼ਨਸ ਨੂੰ। ਅਗਲੇ ਸਾਲ ਅਕਤੂਬਰ 'ਚ ਪੂਰੇ ਸੂਬੇ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਚੋਣਾਂ ਹੋਣਗੀਆਂ। ਪਰ ਕੈਂਪੇਨ ਅਤੇ ਉਹਦੇ ਨਾਲ ਸੰਬੰਧਿਤ ਪੋਲੀਟਿਕਸ ਜਿਵੇਂ ਆਲਰੇਡੀ ਮੱਗ ਗਈ ਹੋਈ ਆ, ਉਹਦੇ ਸੰਕੇਤ ਮਿਲਦੇ ਪਏ ਨੇ। ਅਸੀਂ ਪਿਛਲੇ ਦਿਨ ਹੀ ਗੱਲ ਕਰ ਹੀ ਰਹੇ ਸੀ ਵੀ ਸਰੀ ਦੇ ਵਿੱਚ ਜਿਵੇਂ ਲਿੰਡਾ ਐਨਿਸ ਨੇ ਆਲਰੇਡੀ ਆਪਣੀ ਕੈਂਪੇਨ ਲਾਂਚ ਕਰ ਦਿੱਤੀ ਹੋਈ ਆ ਕਿ ਅਗਲੇ ਸਾਲ ਉਹ ਵੀ ਸਰੀ ਦੇ ਮੇਅਰਲ ਕੈਂਡੀਡੇਟ ਹੋਣਗੇ। ਵੈਨਕੂਵਰ ਦੇ ਵਿੱਚ ਵੀ ਜਿਹੜੀਆਂ ਕੁਝ ਗੱਲਾਂ ਚੱਲਦੀਆਂ ਪਈਆਂ ਨੇ ਨਾ, ਕਿ ਡਿਸਕਲੋਜ਼ਰ ਨੂੰ ਲੈ ਕੇ ਜਿਹੜਾ ਕੱਲ੍ਹ ਮਤਾ ਉਹਨਾਂ ਨੇ ਪਾਸ ਕਰ ਦਿੱਤਾ ਰਾਤੀ ਸਿਟੀ ਆਫ ਵੈਨਕੂਵਰ ਨੇ, ਕਿ ਜਿਹੜੇ ਸਿਟੀ ਦੇ ਕਾਉਂਸਲਰਸ ਨੇ, ਜਿਹੜੇ ਇਲੈਕਟਿਡ ਅਫੀਸ਼ਲਸ ਨੇ ਬੇਸਿਕਲੀ ਵੈਨਕੂਵਰ 'ਚ, ਉਹਨਾਂ ਨੂੰ ਪਬਲਿਕ ਫੰਡਸ ਰਾਹੀਂ ਕਿੱਥੋਂ ਕਿੱਥੋਂ ਪੈਸੇ ਮਿਲਦੇ ਨੇ, ਕਿ ਮੈਟਰੋ ਵੈਨਕੂਵਰ ਦੇ ਬੋਰਡ ਤੋਂ ਕਿੰਨੇ, ਟਰਾਂਸਲਿੰਕ ਦੇ ਬੋਰਡ 'ਤੇ ਕਿੰਨੇ, ਵੀ ਉਹ ਸਾਰੀ ਚੀਜ਼ਾਂ ਪ੍ਰੋਪਰਲੀ ਡਿਸਕਲੋਜ਼ ਹੋਣੀਆਂ ਚਾਹੀਦੀਆਂ ਨੇ। ਸੋ ਇੱਦਾਂ ਦਾ ਮਤਾ ਕੱਲ੍ਹ ਉੱਥੇ ਵੀ ਪਾਸ ਕੀਤਾ ਗਿਆ। ਇੱਕ ਜਿਹੜੀ ਹੋਰ ਹੁਣ ਅੱਜ ਇੱਕ ਕੈਂਪੇਨ ਲਾਂਚ ਕੀਤੀ ਗਈ ਆ, ਫਿਕਸ ਸਿਟੀ ਹਾਲ ਨੋਨ ਪ੍ਰੋਫਿਟ ਇੱਕ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ ਕਿ ਵੈਨਕੂਵਰ ਦੇ ਸਾਬਕਾ ਮੇਅਰ ਕੈਨੇਡੀ ਸਟੂਅਰਟ, ਜਿਹੜੇ 2 ਵਾਰੀ NDP ਵੱਲੋਂ MP ਵੀ ਰਹਿ ਚੁੱਕੇ ਨੇ, SFU ਦੇ ਵਿੱਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ, ਹੁਣ ਉਹਨਾਂ ਨੇ ਅਤੇ ਉਹਨਾਂ ਦੇ ਕੁਝ ਟੀਮ ਮੈਂਬਰਸ ਨੇ, ਉਹਨਾਂ ਦੇ ਕੁਝ ਸਾਥੀਆਂ ਨੇ ਰਲ ਕੇ ਇਹ ਫਿਕਸ ਸਿਟੀ ਹਾਲ ਨੋਨ ਪ੍ਰੋਫਿਟ ਸ਼ੁਰੂ ਕੀਤਾ, ਜਿਹੜਾ ਕਿ ਇਹ ਕਹਿੰਦਾ ਵੀ ਜਿਵੇਂ ਅਸੀਂ ਸੂਬੇ ਦੇ ਵਿੱਚ ਸਿਟੀ ਕਾਉਂਸਲਰਸ ਇਲੈਕਟ ਕਰਦੇ ਹਾਂ, ਉਹ ਸਿਸਟਮ ਬੜਾ ਖਰਾਬ ਆ, ਉਹ 'ਚ ਤਬਦੀਲੀ ਆਉਣੀ ਚਾਹੀਦੀ ਆ।
ਯਾ ਸੋ ਐਟ ਲਾਰਜ ਸਿਸਟਮ ਇਹਨੂੰ ਕਿਹਾ ਜਾਂਦਾ ਕਿ ਜਿਹੜੇ ਕਾਉਂਸਲਰ ਕੈਂਡੀਡੇਟਸ ਨੇ ਉਹਨਾਂ ਨੂੰ ਪੂਰੇ ਸ਼ਹਿਰ ਦੇ ਵਿੱਚ ਹੀ ਸਮਝ ਲਓ ਵੀ ਇਲੈਕਸ਼ਨ ਲੜਨਾ ਪੈਂਦਾ
ਜੀ,
ਵੀ ਕਿਸੇ ਇੱਕ ਖਾਸ
ਹਲਕੇ ਦੇ ਵਿੱਚ,
ਹਲਕੇ ਨੂੰ ਜਾਂ ਕੋਈ ਇਲਾਕੇ ਨੂੰ ਸਿਟੀ ਦੇ ਵਿੱਚ ਉਹ ਰੈਪ੍ਰਜੈਂਟ ਨਹੀਂ ਕਰਦੇ, ਕਿਸੇ ਵਾਰਡ ਨੂੰ ਰੈਪ੍ਰਜੈਂਟ ਨਹੀਂ ਕਰਦੇ। BC ਤੋਂ ਬਾਹਰ ਬਹੁਤੇ ਸੂਬਿਆਂ ਦੇ ਵਿੱਚ ਵਾਰਡ ਸਿਸਟਮ ਹੈ ਮਿਊਨਸੀਪਲ ਪੋਲੀਟਿਕਸ ਦੇ ਵਿੱਚ ਵੀ। ਸੋ ਬੇਸਿਕਲੀ ਜਿਵੇਂ ਆਪਣੇ ਸੂਬੇ ਨੂੰ ਅਸੀਂ ਰਾਈਡਿੰਗਸ ਦੇ ਵਿੱਚ ਵੰਡਿਆ ਹੁੰਦਾ, ਸ਼ਹਿਰਾਂ ਨੂੰ ਵੀ ਅੱਗੋਂ ਵਾਰਡਸ ਦੇ ਵਿੱਚ ਵੰਡਿਆ ਹੁੰਦਾ। ਆਪਣੇ ਇੱਥੇ ਸ਼ਹਿਰ ਦੇ ਵਿੱਚ ਵਾਰਡਸ ਹੈਗੇ ਨਹੀਂ, ਐਟ ਲਾਰਜ ਸਿਸਟਮ ਹੈ ਕਿ ਕਾਉਂਸਲਰ ਬਣਨਾ ਤੇ ਪੂਰੇ ਸ਼ਹਿਰ ਦੇ ਕੋਲੋਂ ਵੋਟਾਂ ਮੰਗਣੀਆਂ ਪੈਣਗੀਆਂ। ਤੇ ਕਹਿੰਦੇ ਉਹਦੇ ਵਿੱਚ ਫਿਰ ਹੁੰਦਾ ਕੀ ਆ ਕਿ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਕਹਿ ਲਓ
ਇੰਡੀਪੈਂਡੈਂਟਸ ਨੂੰ ਆਖਿਆ ਜਾਂਦਾ,
ਹਾਂ ਉਹਨਾਂ ਦੀ ਪੁੱਛ ਘੱਟ ਜਾਂਦੀ ਆ, ਤੇ ਜੋ ਉਹਨਾਂ ਦੀ ਸਲੇਟ ਆ, ਜੋ ਪੋਲੀਟੀਕਲ ਪਾਰਟੀ ਆ, ਉਹਦੀ ਫਿਰ ਜ਼ਿਆਦਾ ਸੇ ਹੁੰਦੀ ਆ, ਤੇ ਫਿਰ ਪੋਲੀਟੀਕਲ ਪਾਰਟੀ ਦੇ ਨਾਂ ਨੂੰ ਵੋਟ ਪੈ ਜਾਂਦੀ ਹੈ, ਕਾਉਂਸਲਰਸ ਦੀ ਜਿਹੜੀ ਆਪਣੀ ਅਹਿਮੀਅਤ ਆ
ਉਹ
ਘੱਟ ਜਾਂਦੀ ਆ।
ਜਿਹੜੇ
ਇਹਦੇ ਖਿਲਾਫ ਜਿਹੜੀ ਇੱਕ ਆਰਗੂਮੈਂਟ ਇਹ ਆ, ਤੇ ਹੁਣ ਇਸ ਨੋਨ ਪ੍ਰੋਫਿਟ ਸੋਸਾਇਟੀ ਵੱਲੋਂ, ਫਿਕਸ ਸਿਟੀ ਹਾਲ ਵੱਲੋਂ ਇਸ ਗੱਲ ਦੀ ਪੈਰਵੀ ਕੀਤੀ ਜਾਏਗੀ ਕਿ ਐਟ ਲਾਰਜ ਸਿਸਟਮ ਦਾ ਕੋਈ ਬਦਲ ਲੱਭਿਆ ਜਾਵੇ, ਵੀ ਭਾਵੇਂ ਉਹ ਵਾਰਡ ਸਿਸਟਮ ਹੋਵੇ, ਭਾਵੇਂ ਉਹ ਪ੍ਰੋਪੋਰਸ਼ਨਲ ਰੈਪ੍ਰਜੈਂਟੇਸ਼ਨ ਹੋਵੇ, ਭਾਵੇਂ
ਸਿੰਗਲ
ਟ੍ਰਾਂਸਫਰੇਬਲ ਵੋਟ ਹੋਵੇ। ਸੋ ਇਹਨਾਂ ਨੇ ਹੁਣ ਇਹ ਗੱਲ ਕਹੀ ਆ ਨਵੀਂ। ਸੋ ਦੇਖੋ ਇੱਦਾਂ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਹੁਣ ਇਹ ਕਹਿ ਰਹੇ ਨੇ ਵੀ ਪਹਿਲੀ ਵਾਰ ਹੋਏਗਾ ਕਿ ਅਸੀਂ ਐਟ ਲਾਰਜ ਸਿਸਟਮ ਦੇ ਖਿਲਾਫ ਇੱਕ ਲੀਗਲ ਚੈਲੇਂਜ ਫਲੋਟ ਕਰਨ ਜਾ ਰਹੇ ਹਾਂ, ਅਦਾਲਤ ਦੇ ਵਿੱਚ ਕਹਿੰਦੇ ਮੁਕੱਦਮਾ ਕਰਾਂਗੇ।
ਅੱਛਾ, ਇਸ ਮਾਮਲੇ ਨੂੰ ਲੈ ਕੇ ਇਸ ਗਰੁੱਪ ਵੱਲੋਂ ਵਾਸੂ ਜੀ ਤਿਆਰੀਆਂ ਪਿਛਲੇ ਕੁਝ ਸਮੇਂ ਤੋਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਨੇ ਲੀਗਲ ਓਪੀਨੀਅਨ ਵੀ, ਜਦੋਂ ਜਿਹੜੇ ਲਾਇਰ ਇਹਨਾਂ ਦੇ ਸੀਗੇ, ਉਹ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਐਜ਼ ਅ ਜਸਟਿਸ ਨਿਯੁਕਤ ਕਰ ਦਿੱਤੇ ਗਏ,
ਐਲਿਸਨ ਲੈਟੀਮਰ।
ਉਹਨਾਂ ਨੇ ਜਿਹੜਾ ਆਪਣਾ ਲੀਗਲ ਓਪੀਨੀਅਨ ਲਿਖ ਕੇ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਵੀ ਇੱਕ ਤਾਂ ਚਾਰਟਰ ਦੇ ਵਿੱਚ ਜਿਹੜਾ ਰਾਈਟ ਹੈਗਾ ਨਾ ਬਰਾਬਰਤਾ ਦਾ, ਉਹਦੇ ਆਧਾਰ 'ਤੇ ਜਿਹੜਾ ਆਰਗੂਮੈਂਟ ਆ ਬੜਾ ਮਜ਼ਬੂਤ ਹੋ ਸਕਦਾ। ਕਿ ਨਾਲ ਹੀ ਇਹਦੇ ਵਿੱਚ ਇੱਕ ਇਹ ਵੀ ਗੱਲ ਆਉਂਦੀ ਹੈ ਵੀ ਜਿਹੜਾ ਮੌਜੂਦਾ ਸਿਸਟਮ ਹੈ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਕੋਈ ਰੇਸ਼ੀਅਲਾਈਜ਼ਡ ਕੈਨੇਡੀਅਨਸ ਹੈਗੇ ਨੇ ਉਹਨਾਂ ਦੀ ਰਿਪ੍ਰਜੈਂਟੇਸ਼ਨ ਕਈ ਵਾਰੀ ਘੱਟ ਜਾਂਦੀ ਆ। ਜਦੋਂ ਵਾਸੂ ਜੀ ਕੈਨੇਡੀ ਸਟੂਵਰਟ ਖੁਦ ਬਣੇ ਸੀਗੇ, ਵੈਨਕੂਵਰ ਦੇ ਮੇਅਰ ਬਣੇ ਸੀ 2018 ਵਾਲੀਆਂ ਚੋਣਾਂ 'ਚ, ਉਦੋਂ ਸਿਟੀ ਆਫ ਵੈਨਕੂਵਰ ਦੇ ਵਿੱਚ ਇਹ ਗੱਲ ਬੜੀ ਚੱਲੀ ਸੀ ਕਿ ਲਗਭਗ ਵਾਈਟ ਵਾਸ਼ ਹੀ ਹੋ ਗਈ ਸੀ ਸਾਰੀ ਦੀ ਸਾਰੀ ਕਾਉਂਸਲ, ਕਿ ਜਿਹੋ ਜਿਹਾ ਪਾਪੂਲੇਸ਼ਨ ਦਾ ਮਿਕਸ ਹੈਗਾ ਵੈਨਕੂਵਰ 'ਚ ਜਦੋਂ ਤੁਸੀਂ ਵੈਨਕੂਵਰ ਦੀ ਸਿਟੀ ਕਾਉਂਸਲ ਦੇ ਵਿੱਚ ਵੇਖਦੇ ਸੀ ਵੀ ਕਾਉਂਸਲਰ ਕਿਹੜੇ ਕਿਹੜੇ ਚੁਣੇ ਗਏ, ਉਹਦੇ ਵਿੱਚ ਉਹ ਰਿਪ੍ਰੈਜੈਂਟੇਸ਼ਨ ਆਉਂਦੀ ਨਹੀਂ ਸੀ, ਉਹ ਰਿਫਲੈਕਟ ਨਹੀਂ ਸੀ ਕਰਦਾ।
11 ਚੋਂ 10 ਵਾਈਟ ਸੀਗੇ,
11 ਚੋਂ 10 ਜਾਣੇ ਗੋਰੇ ਸੀਗੇ,
ਤੇ ਉਹਨਾਂ ਵਿੱਚੋਂ ਇੱਕ ਸੀਗੇ ਕ੍ਰਿਸਟੀਨ ਬੋਇਲ
ਜੀ, ਜਿਹੜੇ ਇਸ ਵੇਲੇ ਹੁਣ ਸਾਡੇ
ਮਿਊਨਿਸਪਲ ਅਫੇਅਰਸ ਦੇ,
ਮਿਊਨਿਸਪਲ ਅਫੇਅਰਸ ਦੇ
ਹਾਊਸਿੰਗ ਐਂਡ ਮਿਊਨਿਸਪਲ
ਕਰੈਕਟ।
ਤੇ ਜੇ ਇਹ ਫੈਸਲਾ ਕੋਈ ਪ੍ਰੋਵਿੰਸ਼ੀਅਲ ਲੈਵਲ ਤੇ ਹੋਣਾ ਤੇ ਫਿਰ ਉਹਦੇ ਵਿੱਚ ਮਿਊਨਿਸਪਲ ਅਫੇਅਰਸ ਦੇ ਮਿਨਿਸਟਰ ਦੀ ਕਾਫੀ ਉਹਦੀ ਅਹਿਮੀਅਤ ਹੋਏਗੀ, ਕਾਫੀ ਸਿਗਨੀਫਿਕੈਂਸ ਹੋਏਗੀ। ਤੇ ਕ੍ਰਿਸਟੀਨ ਬੋਇਲ ਨੇ ਉਸ ਇਲੈਕਸ਼ਨ ਤੋਂ ਬਾਅਦ, ਕਿਉਂਕਿ ਕਾਫੀ ਗੱਲ ਹੋਈ ਸੀ ਉਦੋਂ, ਸੀਬੀਸੀ ਦੇ ਵਿੱਚ ਵੀ ਬਹੁਤ ਸਾਰੀਆਂ ਖਬਰਾਂ ਛਪੀਆਂ ਸਨ, ਹੈਡਲਾਈਨ ਇਹ ਬਣੀ ਸੀ ਵੀ ਰੈਪ੍ਰੈਜੈਂਟੇਸ਼ਨ ਕਿੱਥੇ ਹੈ ਵੈਨਕੂਵਰ ਦੇ ਵਿੱਚ। ਸੋ ਉਸ ਤੋਂ ਬਾਅਦ ਕ੍ਰਿਸਟੀਨ ਬੋਇਲ ਨੇ ਆਪ ਇਹ ਗੱਲ ਕਹੀ ਸੀ, ਕਹਿੰਦੇ ਵੀ ਆਈ ਵਿਲ ਫਾਈਟ ਫਾਰ ਦੈਟ, ਵੀ ਮੈਂ ਰੈਪ੍ਰੈਜੈਂਟੇਸ਼ਨ ਲੈ ਕੇ ਆਵਾਂਗੀ, ਚੇਂਜ ਚਾਹੀਦਾ, ਕਹਿੰਦੇ ਸਿਸਟਮ ਦੇ ਵਿੱਚ ਚੇਂਜ ਚਾਹੀਦਾ। ਕ੍ਰਿਸਟੀਨ ਬੋਇਲ ਨੇ ਉਦੋਂ ਇਹ ਗੱਲ ਕਹੀ ਸੀ, ਉਦੋਂ ਕਾਉਂਸਲਰ ਸਨ, ਪਹਿਲੀ ਵਾਰ ਬਣੇ ਸਨ, ਤੇ ਹੁਣ ਉਹ ਪ੍ਰੋਵਿੰਸ਼ੀਅਲ ਪੋਲੀਟਿਕਸ ਵਿੱਚ ਆ ਗਏ ਨੇ ਤੇ ਸਾਡੇ ਹੁਣ ਉਹ ਮਿਊਨਿਸਪਲ ਅਫੇਅਰਸ ਦੇ ਮਿਨਿਸਟਰ ਨੇ। ਸੋ ਇੱਕ ਪਾਸੇ ਦੇਖੋ ਵੀ ਜਿਹੜੇ ਲਾਇਰ ਸੀਗੇ ਐਲਿਸਨ ਲੈਟਿਮਰ, ਉਹ ਹੁਣ ਬੀਸੀ ਸੁਪਰੀਮ ਕੋਰਟ ਦੇ ਵਿੱਚ ਜੱਜ ਨੇ ਜੇ ਲੀਗਲ ਪੱਧਰ ਤੇ। ਸੋ
ਜੇ ਮਾਮਲਾ ਉੱਥੇ ਤੱਕ ਜਾਂਦਾ ਤੇ ਉਹਨਾਂ ਦੀ ਅਦਾਲਤ ਜਾਂਦਾ,
ਉਹਨਾਂ ਦੀ ਅਦਾਲਤ ਵਿੱਚ ਜਾਂਦਾ, ਤੇ ਉਹ ਵੀ ਪਹਿਲਾਂ ਇਸ ਗੱਲ ਦੇ ਹਿਮਾਇਤੀ ਰਹੇ, ਉਹਨਾਂ ਆਪਣਾ ਲੀਗਲ ਓਪੀਨੀਅਨ ਕਹਿੰਦਾ ਕਿ ਇਹਦੇ ਵਿੱਚ ਕਾਫੀ ਚਾਂਸ ਹੈ ਵੀ ਇਸ ਜੇਕਰ ਇਸ ਤਰ੍ਹਾਂ ਦਾ ਕੋਈ ਮੁਕੱਦਮਾ ਹੁੰਦਾ, ਰੀਜ਼ਨੇਬਲ ਪ੍ਰੋਸਪੈਕਟ ਆਫ ਸਕਸੈਸ ਇਹਦੇ ਵਿੱਚ ਹੈਗਾ, ਇਹ ਕਾਮਯਾਬ ਹੋ ਸਕਦਾ ਮੁਕੱਦਮਾ।
ਤੇ ਉਹਨਾਂ ਨੇ ਲੀਗਲ ਓਪੀਨੀਅਨ ਕੋਈ ਏਦਾਂ ਨਹੀਂ, ਬਹੁਤ ਪੁਰਾਣਾ ਲਿਖਿਆ, 2023 ਦਾ ਹੀ ਲਿਖਿਆ ਹੋਇਆ।
ਹਾਂਜੀ, ਤੇ ਉਸ ਤੋਂ ਬਾਅਦ ਫਿਰ ਜਿਹੜੇ ਮਿਨਿਸਟਰ ਨੇ ਕ੍ਰਿਸਟੀਨ ਬੋਇਲ, ਉਹ ਵੀ ਇਸ ਗੱਲ ਦੀ ਪਹਿਲਾਂ ਹਾਮੀ ਭਰਦੇ ਰਹੇ ਨੇ ਪਬਲਿਕ ਰੈਕਡ ਤੇ। ਸੋ ਇਸ ਕਰਕੇ ਇਸ ਕੈਂਪੇਨ ਨੂੰ ਲੱਗ ਰਿਹਾ ਵੀ ਇਹਨਾਂ ਦਾ ਕੋਈ ਚਾਂਸ ਹੈਗਾ। ਬਟ ਜਿਹੜੀ ਆਪ ਤੁਸੀਂ ਗੱਲ ਜਿੱਥੋਂ ਮੁੱਢ ਬੰਨਿਆ ਕਿ ਇਲੈਕਸ਼ਨ ਅਗਲੇ ਸਾਲ ਆ, ਪਰ ਉਸ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਹੀ ਲੱਗ ਰਿਹਾ ਵੀ ਜਿਵੇਂ ਕੈਂਪੇਨ ਸ਼ੁਰੂ ਹੋ ਗਈ ਹੋਵੇ। ਕੈਂਪੇਨ ਵਾਸਤੇ ਤਾਂ ਲੱਗਦਾ ਇਟਸ ਲਿਟਲ ਟੂ ਅਰਲੀ ਮੇ ਬੀ, ਪਰ ਇਸ ਤਰ੍ਹਾਂ ਦੇ ਲੀਗਲ ਚੈਲੰਜ ਵਾਸਤੇ ਇੱਦਾਂ ਲੱਗਦਾ ਵੀ ਸ਼ਾਇਦ ਸਾਲ ਦੋ ਸਾਲ ਲੇਟ ਨਹੀਂ ਹੋ ਗਏ।
ਹਾਂ, ਦੈਟ ਇਜ਼,
ਜੇਕਰ ਅਸੀਂ ਅਗਲੇ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਜੇ ਚੇਂਜ ਕਰਾਉਣਾ ਕੋਈ, ਤੇ ਫਿਰ ਉਹਦੇ ਵਾਸਤੇ ਸਮਾਂ ਜ਼ਿਆਦਾ ਚਾਹੀਦਾ ਸੀ।
ਅੱਛਾ, ਇੰਟਰਸਟਿੰਗ ਗੱਲ ਇੱਕ ਹੋ ਰਹੀ ਹੈ, ਕੈਨੇਡੀ ਸਟੂਵਰਟ ਇੱਦਾਂ ਨਹੀਂ ਹੈ ਵੀ ਇੱਕਦਮ ਇਹਨਾਂ ਨੂੰ ਹੁਣੇ ਇਸ ਗੱਲ ਦਾ ਖਿਆਲ ਆਇਆ ਕਿ ਮਿਊਨਿਸਪਲ ਪੋਲਿਟਿਕਸ ਦੇ ਵਿੱਚ ਰੈਪ੍ਰੈਜੈਂਟੇਸ਼ਨ ਬਿਹਤਰ ਤਰੀਕੇ ਨਾਲ ਤਾਂ ਹੋਏਗੀ ਜੇ ਅਸੀਂ ਮੌਜੂਦਾ ਸਿਸਟਮ ਤੋਂ ਪਰੇ ਜਾਵਾਂਗੇ। ਇਹ ਸਿੱਧੇ ਸਿੱਧੇ ਤੌਰ 'ਤੇ ਕਿਸੇ ਇੱਕ ਸਿਸਟਮ ਦੀ ਪ੍ਰੋੜਤਾ ਨਹੀਂ ਕਰ ਰਹੇ, ਇਹ ਨਹੀਂ ਕਹਿ ਰਹੇ ਕਿ ਵਾਰਡ ਸਿਸਟਮ ਹੋਵੇ, ਪਰ ਇਹ ਗੱਲਾਂ ਇਹੋ ਜਿਹੀਆਂ ਪਹਿਲਾਂ ਵੀ ਕਰਦੇ ਰਹੇ ਸੀ, ਕਿਉਂਕਿ ਪੋਲੀਟੀਕਲ ਪਹਿਲਾਂ ਇਹ ਦੇਖੋ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ, ਫਿਰ ਸਿਟੀ ਕਾਉਂਸਲਰ ਰਹੇ, ਫਿਰ ਇਹ ਐਮ ਪੀ ਬਣੇ, ਫਿਰ ਇਹ ਮੇਅਰ ਬਣੇ ਵੈਨਕੂਵਰ ਦੇ। ਇਹਨਾਂ ਨੇ ਜਦੋਂ ਮੇਅਰ ਸੀਗੇ ਉਦੋਂ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਉਹਦੇ ਬਾਰੇ ਇਹਨਾਂ ਦਾ ਇਹ ਕਹਿਣਾ ਵੀ ਉਦੋਂ ਮੇਰੇ ਕੋਲ ਕਾਉਂਸਲ ਦੇ ਵਿੱਚ ਬਣਦੀ ਸਪੋਰਟ ਨਹੀਂ ਸੀ, ਕਿਉਂਕਿ ਜੇ ਸਿਟੀ ਕੋਈ ਵੀ ਚਾਹੇ ਆਪਣੇ ਲੈਵਲ 'ਤੇ ਵੀ ਇਹ ਤਬਦੀਲੀ ਦਾ ਮਤਾ ਪਾਸ ਕਰਕੇ ਤਬਦੀਲੀ ਲਾਗੂ ਕਰ ਸਕਦੀ ਆ, ਪਰ ਸਿਟੀ ਆਫ ਵੈਨਕੂਵਰ ਦੇ ਵਿੱਚ ਕੈਨੇਡੀ ਸਟੂਵਰਟ ਦੀ ਮੇਅਰਸ਼ਿਪ ਦੌਰਾਨ ਅਜਿਹਾ ਕੰਮ ਨਹੀਂ ਕੀਤਾ ਗਿਆ। ਅੱਛਾ, ਫਿਰ ਜਿਹੜੀ ਗੱਲ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ
ਹੋ, ਹੁਣ ਕੈਨੇਡੀ ਸਟੂਵਰਟ ਨੂੰ ਜਦੋਂ ਪੁੱਛਿਆ ਗਿਆ ਵੀ ਹੁਣ ਕਿਉਂ ਕਰ ਰਹੇ ਹੋ ਤੇ ਕੀ ਤੁਸੀਂ ਅਗਲਾ ਇਲੈਕਸ਼ਨ ਤਾਂ ਨਹੀਂ ਲੜਨਾ ਚਾਹੁੰਦੇ
ਅਗਲੇ ਸਾਲ,
ਉਹਨਾਂ ਨੇ ਕਿਹਾ ਵੀ ਐਕਟਿਵਲੀ ਕੰਸੀਡਰ ਕਰ ਰਹੇ ਨੇ ਉਹ। ਸੋ ਜਿਹੜੀ ਆਪਾਂ ਗੱਲ ਕੀਤੀ ਵੀ ਚੋਣ ਮੁਹਿੰਮ ਸ਼ੁਰੂ ਕਰਨ ਵਾਸਤੇ, ਕੈਂਪੇਨ ਸ਼ੁਰੂ ਕਰਨ ਵਾਸਤੇ ਤਾਂ ਵੀ ਕਹਿ ਲਓ ਥੋੜਾ ਜਿਹਾ ਤੁਸੀਂ ਅਰਲੀ ਹੋ ਜਾਂ ਫਿਰ ਔਨ ਟਾਈਮ ਹੋ, ਪਰ ਇਸ ਤਰ੍ਹਾਂ ਦੀ ਕੈਂਪੇਨ ਲਾਂਚ ਕਰਨ ਵਾਸਤੇ, ਚੈਲੰਜ, ਲੀਗਲ ਚੈਲੰਜ ਲਾਂਚ ਕਰਨ ਵਾਸਤੇ ਤੁਸੀਂ ਥੋੜੇ ਲੇਟ ਹੋ। ਸੋ ਕੀ ਇਹ ਐਕਚੁਅਲੀ ਲੀਗਲ ਚੈਲੰਜ ਦਾ ਲਾਂਚ ਹੈ ਜਾਂ ਕੈਨੇਡੀ ਸਟੂਵਰਟ ਦੀ ਕੈਂਪੇਨ ਦਾ ਹੀ
ਕੈਂਪੇਨ ਦਾ ਲਾਂਚ ਹੈ? ਕਿਉਂਕਿ ਇਹਦੇ ਨਾਲ ਹੋਇਆ ਕੀ ਹੈ ਕਿ ਇੱਕ ਵੱਖਰੇ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਦੇ ਪਏ।
ਕੈਨੇਡੀ ਸਟੂਵਰਟ ਦੀ ਦੁਬਾਰਾ ਗੱਲ ਹੋਣ ਲੱਗ ਪਈ ਨਾ, ਅਸੀਂ ਹੁਣ ਪਹਿਲੀ ਖਬਰ ਹੀ ਜਿਹੜੀ ਆ
ਉਹਨਾਂ ਬਾਰੇ
ਸੈਗਮੈਂਟ ਦੇ ਵਿੱਚ ਕੈਨੇਡੀ ਸਟੂਵਰਟ ਦਾ ਨਾਮ ਲੈ ਰਹੇ ਹਾਂ ਕਿ ਉਹ ਫਿਰ ਇੰਟਰਵਿਊ ਲਈ ਵੀ ਆ ਰਹੇ
ਪ੍ਰੋਗਰਾਮ ਦੇ ਸੈਕਿੰਡ ਆਵਰ ਦੇ ਵਿੱਚ, ਉਹਨਾਂ ਨੇ 8:25 ਤੇ ਉਹਨਾਂ ਨੇ ਗੱਲਬਾਤ ਕਰਨ ਲਈ ਸ਼ਾਮਲ ਵੀ ਹੋਣਾ ਹੈ। ਸੋ ਉਹਨਾਂ ਨੂੰ ਇਹ ਸਵਾਲ ਕੁਝ ਇਹਦੇ ਨਾਲ ਜੁੜਦੇ ਹੋਰ ਸਵਾਲ ਵੀ ਪੁੱਛਾਂਗੇ। ਇੱਕ ਨਾ ਦੇਖੋ ਦੇਖੋ ਪਿਛਲੇ ਸਮੇਂ ਦੇ ਵਿੱਚ ਨਾ ਰੈਪ੍ਰੈਜੈਂਟੇਸ਼ਨ ਦੀ, ਇਨਕਲੂਜਨ ਦੀ ਗੱਲ ਬਹੁਤ ਹੋਈ ਆ। ਉਹ ਲੱਗਦਾ ਸੀ ਕਿ ਇੱਕ ਅਜਿਹੀ ਚੀਜ਼ ਹੋਏਗੀ ਜਿਹਦੇ ਨਾਲ ਨਾ ਸਾਡੇ ਸਿਸਟਮ ਦੇ ਵਾਰੇ ਨਿਆਰੇ ਹੋ ਜਾਣਗੇ। ਦੇਖੋ ਡਾਇਵਰਸਿਟੀ ਆਫ ਵੋਇਸਿਸ ਹੋਣੀ ਬੜੀ ਜ਼ਰੂਰੀ ਆ, ਪਰ ਹੁਣ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਇਹ ਵੀ ਪੈਦਾ ਹੋਣ ਲੱਗ ਪਿਆ ਕਿ ਕਿਤੇ ਅਸੀਂ ਡਾਇਵਰਸਿਟੀ ਐਂਡ ਇਨਕਲੂਜਨ ਦੇ ਨਾਮ 'ਤੇ ਕਿ ਜੀ ਸਾਡੀ ਰੈਪ੍ਰੈਜੈਂਟੇਸ਼ਨ ਉੱਦਾਂ ਦੀ ਹੋਵੇ ਜਿਹੋ ਜੀ ਸਾਡੀ ਪਾਪੂਲੇਸ਼ਨ ਦੇ ਵਿੱਚ, ਵੀ ਤੁਸੀਂ ਕਿਸੇ ਮਾਲ 'ਚ ਚਲੇ ਜਾਓ, ਤੁਸੀਂ ਕਿਸੇ ਬੱਸ 'ਚ ਸਵਾਰ ਹੋ ਜਾਓ, ਤੁਸੀਂ ਜਦੋਂ ਆਮ ਸੁਸਾਇਟੀ ਦੇ ਵਿੱਚ ਵਿਚਰਦੇ ਹੋ ਕਿ ਜਿਸ ਤਰ੍ਹਾਂ ਦੀ ਕੰਪੋਜੀਸ਼ਨ ਉਹ ਸੁਸਾਇਟੀ ਦੀ ਹੈ, ਉੱਦਾਂ ਦੀ ਹੀ ਕੰਪੋਜੀਸ਼ਨ ਸਾਡੀ ਪੋਲੀਟੀਕਲ ਰੈਪ੍ਰੈਜੈਂਟੇਸ਼ਨ ਦੀ ਵੀ ਹੋਵੇ। ਇਹ ਗੱਲ ਬੜੀ ਚੱਲੀ ਅਤੇ ਇਹ ਗੱਲ ਲੋਕਾਂ ਦੇ ਮਨ ਨੂੰ ਲੱਗਦੀ ਵੀ ਸੀ ਆਫਕੋਰਸ, ਐਂਡ ਰੈਪ੍ਰੈਜੈਂਟੇਸ਼ਨ ਐਟ ਦ ਟੇਬਲ ਇਜ਼ ਵੈਰੀ ਇੰਪੋਰਟੈਂਟ। ਪਰ ਉਹਦੇ ਨਾਲ ਜਿਹੜਾ ਇੱਕ ਹੋਰ ਜੁੜਦਾ ਹੋਇਆ ਫੈਕਟਰ ਹੋਇਆ ਕੰਪੀਟੈਂਸ ਦਾ, ਕਿ ਰੈਪ੍ਰੈਜੈਂਟੇਸ਼ਨ ਦੇ ਨਾਲ ਨਾਲ ਜਿਹੜਾ ਵਿਅਕਤੀ ਤੁਹਾਨੂੰ ਰੈਪ੍ਰੈਜੈਂਟ ਕਰ ਰਿਹਾ ਕਿਸੇ ਵੀ ਰੰਗਦਾਰ ਭਾਈਚਾਰੇ ਨੂੰ, ਕੀ ਉਹਦੇ ਵਿੱਚੋਂ ਕੰਪੀਟੈਂਸ ਵੀ ਹੈਗੀ ਹੈ ਕਿ ਅੱਗੇ ਜਾ ਕੇ ਜਿਹੜੀਆਂ ਉਹਨੇ ਪੋਲਿਸੀ ਲੈਵਲ 'ਤੇ ਤਬਦੀਲੀਆਂ ਕਰਾਉਣੀਆਂ, ਜੋ ਸੁਝਾਅ ਦੇਣੇ ਨੇ, ਜਿੱਥੇ ਕੋਈ ਗੱਲ ਕਰਨੀ, ਕੋਈ ਪਹਿਲੂ ਐਕਸਪਲੇਨ ਕਰਨਾ, ਉਹ ਜਿਹਾ ਕਰ ਵੀ ਸਕੇ। ਸੋ ਪੈਰਲਲ ਇੱਕ ਗੱਲ ਇਹ ਵੀ ਜਾਣੀ ਚਾਹੀਦੀ ਆ। ਦੂਜੀ ਗੱਲ ਇਹ ਹੈ ਕਿ ਕੀ ਇਸ ਵੇਲੇ ਜਿਹੜਾ ਜ਼ਿਆਦਾ ਇੰਪੋਰਟੈਂਟ ਲੋਕ ਨੀਡ ਆਫ ਦੀ ਆਵਰ ਇਜ਼ ਕਿ ਅਮੈਲਗਮੇਸ਼ਨ ਹੋਵੇ, ਜਿਹੜੀਆਂ ਛੋਟੀਆਂ ਛੋਟੀਆਂ ਕਈ ਸਿਟੀਜ਼ ਦੇ ਵੱਖੋ ਵੱਖਰੇ ਸਿਟੀ ਹਾਲ ਨੇ ਵੀ ਉਹ ਇਕੱਠੇ ਹੋਣ। ਵਾਰਡ ਸਿਸਟਮ ਦੇ ਵਿੱਚ ਤਾਂ ਵਸਤੂ ਜੀ ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਿਟੀ ਕਿ ਨੰਬਰ ਆਫ ਕਾਉਂਸਲਰਸ ਵੱਧ ਜਾਣਗੇ ਜੇ ਉਹਨਾਂ ਦੀ, ਸੋ ਵੀ ਕੁਡ ਐਂਡ ਅਪ ਵਿਦ ਮੋਰ ਪੋਲੀਟੀਸ਼ੀਅਨਸ ਨਾਟ ਲੈਸ।
ਜਾਂ ਵੀ ਕਿੰਨੀਆਂ ਵਾਰਡਸ ਬਣਦੀਆਂ ਨੇ। ਸੋ ਵਿਜੇ ਜੀ ਹੁਣ ਇਹਦੇ ਵਿੱਚ ਇੱਕ ਹੋਰ ਵੀ ਪਹਿਲੂ ਹੈ ਕਿ ਅਸੀਂ ਜਿਹੜੇ ਵਾਈਟ ਪੋਲੀਟੀਸ਼ੀਅਨਸ ਨੇ ਅਸੀਂ ਉਹਨਾਂ ਨੂੰ ਡਿਸਕ੍ਰੈਡਿਟ ਨਹੀਂ ਕਰ ਰਹੇ ਐਵੇਂ
ਬੇਵਜਾ। ਸਹੀ ਗੱਲ ਹੈ, ਇਜ਼ ਅ ਵੈਰੀ ਇੰਪੋਰਟੈਂਟ
ਪੁਆਇੰਟ। ਕਹਿ ਦੇਣਾ ਕਿ ਬ੍ਰੈਂਡਾ ਲੌਕ ਜਾਂ ਡਗ ਮੈਕੈਲਮ ਵੀ ਇਹਨਾਂ ਦੀ, ਜੇ ਤੁਸੀਂ ਸੋਚੋ ਵੀ ਪੰਜਾਬੀ ਭਾਈਚਾਰੇ ਦੇ ਬਣੀ ਬਣਾਈ ਨਹੀਂ ਹੈ, ਮੈਨੂੰ ਲੱਗਦਾ ਕਿ ਸਾਨੂੰ ਘੱਟ ਲੋਕ ਜਾਣਦੇ ਹੋਣਗੇ। ਮਤਲਬ ਉਹ ਤਾਂ ਅਫਕੋਰਸ ਸਾਨੂੰ ਘੱਟ ਹੀ ਜਾਣਦੇ ਹੋਣਗੇ, ਮੇਅਰ ਰਹੇ
ਨੇ
ਵੀ ਅਸੀਂ ਘੱਟ ਲੋਕਾਂ ਨੂੰ ਜਾਣਦੇ ਹੋਵਾਂਗੇ ਆਪਣੀ ਸੁਸਾਇਟੀ ਦੇ ਵਿੱਚ, ਆਪਣੇ ਆਪਣੇ ਭਾਈਚਾਰੇ ਦੇ ਵਿੱਚ, ਜਿੰਨੇ ਲੋਕਾਂ ਨੂੰ ਡਗ ਮੈਕੈਲਮ ਜਾਂ ਫਿਰ ਬ੍ਰੈਂਡਾ ਲੌਕ
ਜਾਣਦੇ ਹੋਣਗੇ
ਉਹਨੂੰ ਵਾਈਟ ਪੋਲੀਟੀਸ਼ੀਅਨਸ ਨੇ। ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਸਾਡੀ ਕਮਿਊਨਿਟੀ ਦੀ ਪਲਸ ਨਹੀਂ ਜਾਣਦੇ, ਉਹ ਜਾਣਦੇ ਨੇ ਤੇ ਤਾਂ ਹੀ ਉਹ ਮੇਅਰ ਬਣੇ ਨੇ। ਸੋ ਇਹ ਅਸੀਂ ਇਹ ਥੋੜਾ ਜਿਹਾ ਇੱਕ ਡਿਸਸਰਵਿਸ ਵੀ ਹੋ ਜਾਂਦੀ ਹੈ ਟੂਵਰਡਸ ਵਾਈਟ ਪੋਲੀਟੀਸ਼ੀਅਨਸ ਕਿ ਅਸੀਂ ਸਾਰਿਆਂ ਨੂੰ ਇੱਕੋ ਰਸੇ ਬੰਨ ਦਿੰਦੇ ਹਾਂ। ਇਹ ਉਹ ਕਿਉਂਕਿ ਕਿਸੇ ਹੋਰ ਨਸਲ ਦੇ ਨੇ, ਕਿਸੇ ਹੋਰ ਰੇਸ ਤੋਂ ਨੇ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਬਾਕੀ ਜਿਹੜੀਆਂ
ਕਮਿਊਨਿਟੀਜ਼ ਨੇ
ਉਹਨਾਂ ਦੇ ਪ੍ਰਤੀ ਸੈਂਸਿਟਿਵ ਨਹੀਂ ਹੈ।
ਇਹ ਇੰਪੋਰਟੈਂਟ ਗੱਲ ਹੈ। ਅੱਛਾ ਫਿਰ ਜਿਹੜੇ ਦੇਖੋ ਭਾਵੇਂ ਅਗੇਨ ਇੱਥੇ ਗੱਲ ਇਹ ਫਿਰ ਤੋਂ ਹਾਈਲਾਈਟ ਕਰਦੀ ਹੈ ਕਿ ਜਿਹੜਾ ਇਹ ਨੋਨ ਪ੍ਰੋਫਿਟ ਹੈ ਫਿਕਸ ਸਿਟੀ ਹਾਲ, ਜਿਨ੍ਹਾਂ ਵੱਲੋਂ ਹੁਣ ਮੁਕੱਦਮਾ ਕੀਤਾ ਗਿਆ ਕਿ ਜਿਹੜਾ ਸਿਸਟਮ ਹੈਗਾ ਸਾਡੇ ਕੌਂਸਲਰ ਚੁਣਨ ਦਾ ਇਹਦੇ ਵਿੱਚ ਦਰੁਸਤ ਕਰਨ ਦੀ ਇਹਨੂੰ ਲੋੜ ਆ। ਇਹਨਾਂ ਦਾ ਕਹਿਣਾ ਇਹ ਹੈ ਵੀ ਜਦੋਂ ਇੱਕ ਕੌਂਸਲਰ, ਹੁਣ ਮੰਨ ਲਓ ਜਿਵੇਂ ਸਰੀ ਦੇ ਵਿੱਚ ਜੇ 8 ਕੌਂਸਲਰ ਚੁਣੇ ਜਾਂਦੇ ਆ, ਹੁਣ ਉਹਨਾਂ ਨੂੰ ਸਾਰੇ ਸ਼ਹਿਰ ਚੋਂ ਵੋਟਾਂ ਇਕੱਠੀਆਂ ਕਰਨੀਆਂ। ਜਿਹੜਾ ਕੋਈ ਇੰਡੀਪੈਂਡੈਂਟ, ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਥੋੜ੍ਹਾ ਇਹਨੂੰ ਹੋਰ ਇਲੈਬੋਰੇਟ ਕਰਦੀ ਹੈ ਨਾ, ਜਿਹੜਾ ਕੋਈ ਇੰਡੀਪੈਂਡੈਂਟ ਕੈਂਡੀਡੇਟ ਆ ਹੁਣ ਉਹ ਸਾਰੇ ਸ਼ਹਿਰ ਦੇ ਵਿੱਚ ਆਪਣੀ ਕੈਂਪੇਨਿੰਗ ਨਹੀਂ ਕਰ ਸਕਦਾ। ਜੇ ਅਸੀਂ ਇਹਨੂੰ ਕੰਪੇਅਰ ਕਰਦੇ ਹਾਂ MLA ਦਾ ਇਲੈਕਸ਼ਨ ਜਦੋਂ ਹੁੰਦਾ, MP ਦਾ ਇਲੈਕਸ਼ਨ ਜਦੋਂ ਹੁੰਦਾ, ਉਹਨੇ ਆਪਣੇ ਸਿਰਫ ਇੱਕ ਸ਼ਹਿਰ ਦੇ ਇੱਕ ਹੋਰ ਛੋਟੇ ਹਿੱਸੇ ਦੇ ਵਿੱਚ, ਇੱਕ ਰਾਈਡਿੰਗ ਦੇ ਵਿੱਚ ਉਹਨੇ ਆਪਣੀ ਕੈਂਪੇਨਿੰਗ ਕਰਨੀ ਆ, ਉੱਥੋਂ ਹੀ ਉਹਨੇ ਵੋਟਾਂ ਹਾਸਲ ਕਰਨੀਆਂ।
ਵੀ ਇਹਦੇ ਨਾਲ ਇੱਕ ਨੁਕਸਾਨ, ਇਹਦੇ ਨਾਲ ਇੱਕ ਨੁਕਸਾਨ ਇਹ ਵੀ ਹੋਰ ਹੁੰਦਾ ਜਿਹੜਾ ਕੋਈ ਧਨਾੜ ਵਿਅਕਤੀ ਆ,
ਹਾਂਜੀ,
ਜਿਹਦੇ ਕੋਲ ਪੈਸੇ ਹੈਗੇ ਨੇ ਖਰਚਣ ਨੂੰ, ਕੈਂਪੇਨ ਚਲਾਉਣ ਨੂੰ, ਫਿਰ ਉਹੀ ਇਲੈਕਸ਼ਨ ਦੇ ਵਿੱਚ ਆਉਂਦਾ।
ਯੈਸ, ਕਿਉਂਕਿ ਉਹਦੇ ਕੋਲ ਰਿਸੋਰਸਿਸ ਹੈਗੇ ਨੇ ਜੇ ਕਿ ਉਹ ਪੂਰੇ ਸ਼ਹਿਰ ਨੂੰ ਕਵਰ ਕਰ ਸਕਦਾ। ਸੋ ਇੱਕ ਤਾਂ ਉਹ ਉਹਦੇ ਵਿੱਚ ਕੰਸਰਨ ਆ। ਇਹਨਾਂ ਦਾ ਇਹ ਕਹਿਣਾ ਵੀ ਉਹਦੇ ਨਾਲ ਜਿਹੜਾ ਕੋਈ ਚੰਗੇ ਆਈਡੀਆਜ਼ ਵਾਲਾ ਅਜਿਹਾ ਵਿਅਕਤੀ ਹੈ ਜਿਹਦੇ ਕੋਲ ਸ਼ਾਇਦ ਪੂਰੇ ਸ਼ਹਿਰ ਦੇ ਵੋਟਰਸ ਤੱਕ ਪਹੁੰਚ ਕਰਨ ਦਾ ਸਾਧਨ ਨਾ ਹੋਵੇ, ਉਹਦੀ ਵੈਲਿਊ ਵਧੇਗੀ, ਉਹਦੇ ਇਲੈਕਟ ਹੋਣ ਦੇ ਚਾਂਸਿਸ ਵੱਧਦੇ ਨੇ। ਪਰ ਇਹਦੀ ਫਲਿਪ ਸਾਈਡ ਇਹ ਆ ਕਿ ਜੇ ਵਾਰਡ ਸਿਸਟਮ ਦੇ ਵਿੱਚ ਇੱਦਾਂ ਤਬਦੀਲ ਹੋ ਜਾਂਦਾ ਤਾਂ ਜਿਹੜੀ ਵਾਸੂ ਜੀ ਇਹ ਫਾਈਟ ਕਈ ਵਾਰੀ ਹੋਣ ਲੱਗ ਪੈਂਦੀ ਹੈ ਨਾ ਕਿ ਸਪੋਰਟਿਵ ਹਾਊਸਿੰਗ ਕਿੱਥੇ ਬਣਨੀ ਆ, ਸੇਫ ਇੰਜੈਕਸ਼ਨ ਸਾਈਟ ਕਿੱਥੇ ਬਣਨੀ ਆ, ਉਹਦੇ ਵਿੱਚ ਫਿਰ ਜਿਹੜੇ ਬਾਕੀ ਦੇ ਕਾਉਂਸਲਰਸ ਨੇ ਉਹਨੇ ਪੱਲਾ ਝਾੜ ਜਾਣਾ, ਉਹਨੇ ਕਹਿਣਾ ਠੀਕ ਆ ਭਾਈ ਇਹ ਤਾਂ ਫਲਾਨੇ ਕਾਉਂਸਲਰ ਦੇ ਫਲਾਨੇ ਵਾਰਡ ਦੀ ਸਮੱਸਿਆ, ਆਪਾਂ ਇਹ ਤੋਂ ਪਰੇ ਰਹੀਏ, ਆਪਾਂ ਇਹ 'ਤੇ ਗੋਲਮੋਲ ਗੱਲਾਂ ਕਰਦੇ ਹਾਂ। ਜਦੋਂ ਕਿਉਂਕਿ ਸ਼ਹਿਰ ਦਾ ਕੋਈ ਕੰਮ ਹੈ ਉਹ ਸਾਂਝੇ ਕੰਮ ਹੁੰਦੇ ਨੇ, ਉਹਦੇ ਵਾਸਤੇ ਜੇ ਇਸ ਤਰ੍ਹਾਂ ਹਰ ਕਾਉਂਸਲਰ ਨੇ ਪੂਰੇ ਸ਼ਹਿਰ 'ਚੋਂ ਵੋਟਾਂ ਲੈ ਕੇ ਚੁਣਿਆ ਜਾਣਾ ਤਾਂ ਫਿਰ ਉਹਨਾਂ ਨੂੰ ਪੂਰੇ ਸ਼ਹਿਰ ਦੇ ਵਾਸੀਆਂ ਦੀ ਗੱਲ ਸੁਣਨੀ ਪੈਣੀ ਹੈ। ਤੁਸੀਂ ਇਹ ਨਹੀਂ ਕਰ ਸਕਦੇ ਕਿ ਨੌਰਥ ਸਰੀ ਵਾਲਾ ਕਾਉਂਸਲਰ ਇਹ ਕਹਿ ਦੇਵੇ ਠੀਕ ਹੈ ਨਿਊਟਨ 'ਚ ਜਾਂਦਾ ਆ ਫਲਾਨੀ ਚੀਜ਼ ਉੱਥੇ ਚਲੀ ਜਾਵੇ, ਮੈਨੂੰ ਕੀ ਲੈਣਾ ਦੇਣਾ, ਮੇਰੀ ਕਿਹੜਾ ਵੋਟਾਂ ਉਹਦੇ ਨਾਲ ਇੰਪੈਕਟ ਹੁੰਦੀਆਂ। ਸੋ ਪ੍ਰੋਸ ਐਂਡ ਕੌਨਸ ਦੋਹੇ ਪਾਸੇ ਨੇ।
ਯਾ ਮਤਲਬ ਇੱਕ ਜਿੱਥੇ ਗੱਲ ਚੱਲਦੀ ਆ ਕਿ ਕੰਸੋਲੀਡੇਸ਼ਨ ਹੋਣੀ ਚਾਹੀਦੀ ਆ ਕਿ ਜੀ ਵੀ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਵੀ ਇਹ ਵੀ ਸਾਰੇ ਰਲ ਕੇ ਇੱਕੋ ਹੀ ਪੂਰਾ ਮੈਟਰੋ ਵੈਂਕੂਵਰ ਇਕੱਠਾ ਹੀ ਬਣ ਜਾਵੇ, ਇੱਕ ਪੂਰਾ ਪੂਰੇ ਦਾ ਪੂਰਾ ਹੀ, ਐਟਲੀਸਟ ਜਿਹੜੇ ਵਾਈਟ ਰੌਕ ਸਿਟੀ ਆਫ ਸਰੀ ਨਾਲ ਰਲ ਜਾਵੇ, ਲੈਂਗਲੀ ਸਿਟੀ ਲੈਂਗਲੀ ਟਾਊਨਸ਼ਿਪ ਨਾਲ ਰਲ ਜਾਵੇ, ਕੰਸੋਲੀਡੇਸ਼ਨ ਹੋ ਜਾਵੇ ਕਿ ਪੋਲੀਟੀਸ਼ੀਅਨਸ ਘਟਣੇ ਚਾਹੀਦੇ ਨੇ। ਸੋ ਇਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਫਰਦਰ ਡਿਵੀਜ਼ਨ ਦੀ, ਕਿ ਜਿਹੜੀ ਕੋਈ ਸਿਟੀ ਆ ਉਹਦੇ ਵਿੱਚ ਵੀ ਫਰਦਰ ਇੱਕ ਛੋਟੀਆਂ ਕੰਸਟੀਟੂਐਂਸੀਜ਼ ਬਣਾ ਦਿੱਤੀਆਂ ਜਾਣ, ਵਾਰਡਸ ਬਣਾ ਦਿੱਤੀਆਂ ਜਾਣ, ਤੇ ਉਹਦੇ ਨਾਲ ਮਤਲਬ ਹੋਰ ਬੇਸਿਕਲੀ
ਸੈਗਮੈਂਟੇਸ਼ਨ ਹੋਏਗੀ।
ਇਹਦੇ ਨਾਲ ਇਹ ਵੀ ਹੈ ਨਾ ਕਿ ਬਿਊਰੋਕਰੇਸੀ ਹੋਰ ਵੱਧ ਜਾਏਗੀ।
ਯੈਸ ਬਿਲਕੁਲ, ਜਿਹੜੇ ਕਾਉਂਸਲਰ ਨੇ, ਜਿਹੜੀ ਹਾਈਪਰ ਪਾਰਟੀਜ਼ਨਸ਼ਿਪ ਹੈ ਨਾ ਉਹਦੇ ਨਾਲ ਉਹ ਸਿਟੀ ਲੈਵਲ 'ਤੇ ਆ ਜਾਣੀ ਆ। ਚਲੋ ਪ੍ਰੋਗਰਾਮ ਦੇ ਅਗਲੇ ਆਵਰ ਚੱਲ ਕੇ ਗੱਲ ਕਰਦੇ ਹਾਂ ਇਹਦੇ ਬਾਰੇ ਕਿ ਜਿਹੜਾ ਇਹ ਸਿਸਟਮ ਆ ਇਹਦੇ ਵਿੱਚੋਂ ਜੇ ਤਬਦੀਲੀ ਹੋਣੀ ਤਾਂ ਹੋਵੇ ਕੀ। ਸੋ ਕੀ ਉਹ ਅਦਾਲਤ ਤੋਂ ਇਹ ਉਮੀਦ ਰੱਖਦੇ ਨੇ ਕਿ ਅਦਾਲਤ ਇਹਦੇ ਹੱਕ ਦੇ ਵਿੱਚ, ਇਹਨਾਂ ਦੀ ਪਟੀਸ਼ਨ ਦੇ ਹੱਕ ਦੇ ਵਿੱਚ ਫੈਸਲਾ ਦੇਵੇ ਅਤੇ ਫਿਰ ਸੂਬਾ ਸਰਕਾਰ ਡਿਸਾਈਡ ਕਰੇ ਕਿ ਸਿਸਟਮ ਕਿਹੜਾ ਹੋਣਾ ਚਾਹੀਦਾ।
ਵੈਂਕੂਵਰ ਦੇ ਵਿੱਚ 2004 ਦੇ ਵਿੱਚ ਰੈਫਰੈਂਡਮ ਵੀ ਹੋਇਆ ਸੀ ਇਸੇ ਮਸਲੇ 'ਤੇ, 54% ਵੋਟ ਇਹਦੇ ਖਿਲਾਫ ਪੈ ਗਈ ਸੀ ਕਿ
ਵਾਰਡ ਸਿਸਟਮ
ਨਹੀਂ ਚਾਹੀਦਾ। ਸੋ ਉਦੋਂ ਇਹਨੂੰ ਰਿਜੈਕਟ ਕਰ ਦਿੱਤਾ ਗਿਆ ਸੀ,
ਉਦੋਂ ਇਹਦੇ ਬਾਰੇ ਆਰਗੂਮੈਂਟ ਇਹੀ ਦਿੱਤੇ ਗਏ ਸੀ ਨਾ ਵਾਰਡ ਸਿਸਟਮ ਮਹਿੰਗਾ ਪੈ ਸਕਦਾ।
ਹਾਂਜੀ, ਤੇ ਨਾਲ ਇਹੀ ਸੀ ਉਦੋਂ ਉਸ ਸਮੇਂ ਦੇ ਮੇਅਰ ਸਨ ਫਿਲਿਪ ਓਵਨ, ਉਹਨਾਂ ਨੇ ਇਹ ਗੱਲ ਕਹੀ ਸੀ ਜੋ ਤੁਸੀਂ ਮੈਂਸ਼ਨ ਕੀਤਾ ਕਿ ਵਾਰਡ ਸਿਸਟਮ ਦੇ ਨਾਲ ਤਾਂ ਫਿਰ ਹੋ ਜਾਏਗਾ ਵੀ ਸਾਡੇ ਇੱਥੇ ਸੋਸ਼ਲ ਹਾਊਸਿੰਗ ਨਹੀਂ ਬਣਨੀ ਚਾਹੀਦੀ, ਹਰ ਕੋਈ ਜਿਹੜਾ ਕਾਉਂਸਲਰ ਆਪਣੀ ਆਪਣੀ ਵਾਰਡ ਨੂੰ ਪ੍ਰੋਟੈਕਟ ਕਰੇਗਾ ਤੇ ਫਿਰ ਸਾਂਝੇ ਪੱਧਰ ਤੇ ਫੈਸਲੇ ਲੈਣੇ ਔਖੇ ਹੋ ਜਾਣਗੇ ਹੋਰ ਜ਼ਿਆਦਾ।
ਜੀ, ਸੋ ਵੇਖਦੇ ਹਾਂ ਵਾਸੂ ਜੀ, ਮਿਊਨਿਸਪਲ ਇਲੈਕਸ਼ਨ ਅਗਲੇ ਸਾਲ ਅਕਤੂਬਰ ਦੇ ਵਿੱਚ ਹੋਣੇ ਨੇ। ਵਾਸੂ ਜੀ, ਇਸ ਤੋਂ ਪਹਿਲਾਂ ਕਿ ਅਸੀਂ ਪ੍ਰੀਮੀਅਰ ਦੀ ਓਟਵਾ ਫੇਰੀ ਅਤੇ ਪ੍ਰਧਾਨ ਮੰਤਰੀ ਦੀ ਮੈਕਸੀਕੋ ਫੇਰੀ ਬਾਰੇ ਗੱਲ ਕਰੀਏ, ਕੱਲ੍ਹ ਅਸੀਂ ਪਹਿਲਾਂ ਗੱਲ ਕਰ ਲਈਏ ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਸੋਲਿਸਟਰ ਜਨਰਲ ਜਿਹੜੇ BC ਦੇ ਨੇ ਉਹਨਾਂ ਦੀ ਸਰੀ ਫੇਰੀ ਬਾਰੇ। ਉਹ ਕੱਲ੍ਹ ਸਰੀ ਦੇ ਵਿੱਚ ਆਏ ਸਨ ਨੀਨਾ ਕਰੀਗਰ, ਅਤੇ ਕੱਲ੍ਹ ਅਨਾਊਂਸਮੈਂਟ ਕਰਕੇ ਗਏ ਨੇ ਕਿ ਜਿਹੜੇ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲੇ ਚੱਲਦੇ ਪਏ ਨੇ ਉਹਦੇ ਨਾਲ ਨਜਿੱਠਣ ਦੇ ਲਈ BC ਦੀ ਸਰਕਾਰ ਵੱਲੋਂ ਵੀ ਕਦਮ ਚੁੱਕਿਆ ਜਾ ਰਿਹਾ। ਇੱਕ ਟਾਸਕ ਫੋਰਸ ਲਾਂਚ ਕਰ ਦਿੱਤੀ ਗਈ ਆ ਜਿਹੜੀ ਕਿ BC RCMP ਵੱਲੋਂ ਲੀਡ ਕੀਤੀ ਜਾਏਗੀ। ਇਹਦੇ 'ਚ ਐਡੀਸ਼ਨਲ ਰੀਸੋਰਸਿਸ ਨੇ, ਇੰਟੈਲੀਜੈਂਸ ਐਨਾਲਿਸਟ ਅਤੇ ਟੈਕਟੀਕਲ ਸਕਿੱਲਸ ਵਾਲੇ ਜਿਹੜੇ ਵੱਖੋ ਵੱਖਰੇ ਅਫਸਰ ਨੇ ਫਰੋਮ ਮਲਟੀਪਲ ਏਜੰਸੀਜ਼, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। 40 ਮੈਂਬਰਾਂ ਦੀ ਟੀਮ ਆ ਜਿਹਦੇ ਵਿੱਚ BC RCMP ਦੇ ਅਫਸਰ, ਉਹਨਾਂ ਨੇ ਇਹਨੂੰ ਲੀਡ ਕਰਨਾ, ਅਤੇ ਸਰੀ, ਐਬਟਸਫਰਡ, ਡੈਲਟਾ ਅਤੇ ਟ੍ਰਾਂਜ਼ਿਟ ਪੁਲਿਸ ਦੇ ਅਫਸਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਵੀ ਇਸ 40 ਮੈਂਬਰੀ ਟੀਮ ਸ਼ਾਮਿਲ ਕੀਤੇ ਗਏ ਨੇ।
ਐਂਟੀ ਗੈਂਗ ਯੂਨਿਟ ਵਾਲੇ ਵੀ ਹੋਣਗੇ?
ਜੀ ਜੀ, ਯੈਸ।
ਸੋ 40 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਦਰਅਸਲ ਪਿਛਲੇ ਦਿਨੀ ਸਿਟੀ ਆਫ ਸਰੀ ਵੱਲੋਂ ਜਦੋਂ ਅਨਾਊਂਸਮੈਂਟ ਕੀਤੀ ਗਈ ਕਿ ਅਸੀਂ $2.5 ਲੱਖ ਦਾ ਇੱਕ ਫੰਡ ਅਨਾਊਂਸ ਕਰ ਰਹੇ ਹਾਂ, ਜਿਹੜਾ ਕੋਈ ਵਿਅਕਤੀ ਕੋਈ ਜਾਣਕਾਰੀ ਦੇਗਾ ਐਕਸਟੋਰਸ਼ਨ ਨਾਲ ਸੰਬੰਧਿਤ, ਅਤੇ ਜੇ ਉਸ ਜਾਣਕਾਰੀ ਦੇ ਆਧਾਰ 'ਤੇ ਕਨਵਿਕਸ਼ਨ ਹੋ ਜਾਂਦੀ ਆ, ਤਾਂ ਫਿਰ ਇਨਾਮ ਦਿੱਤਾ ਜਾਏਗਾ ਉਸ $2.5 ਲੱਖ ਦੇ ਫੰਡ ਵਿੱਚੋਂ। ਉਸ ਵੇਲੇ, ਉਸ ਪ੍ਰੈਸ ਕਾਨਫਰੰਸ ਵੇਲੇ, ਮੇਅਰ ਬ੍ਰੈਂਡਾ ਲੌਕ ਨੇ ਇਹ ਗੱਲ ਕਹੀ ਸੀ ਕਿ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਵੱਲੋਂ ਬਣਦਾ ਯੋਗਦਾਨ ਮਿਲ ਨਹੀਂ ਰਿਹਾ
ਜੀ।
ਸੋ ਸ਼ਾਇਦ ਫਿਰ ਸੂਬਾ ਸਰਕਾਰ ਨੂੰ ਲੱਗਿਆ ਹੋਏਗਾ ਵੀ ਹੁਣ ਅਸੀਂ ਵੀ ਆਪਣੀ ਹਾਜ਼ਰੀ ਲਗਵਾਈਏ,
ਕੁਛ ਤਾਂ ਕਰਨਾ ਪੈਣਾ,
ਕਿਉਂਕਿ ਨੀਨਾ ਕਰੀਗਰ ਦੇ ਬਾਰੇ ਵੀ ਇਹ ਗੱਲ ਹੋਣ ਲੱਗ ਗਈ ਸੀ
ਜੀ, ਯੈਸ,
ਕਿ ਐਕਸਟੋਰਸ਼ਨ ਦੇ ਮਾਮਲੇ 'ਤੇ ਨੀਨਾ ਕਰੀਗਰ ਜੋ ਸਾਡੇ ਹੁਣ ਨਵੇਂ ਪਬਲਿਕ ਸੇਫਟੀ ਮਿਨਿਸਟਰ ਨੇ, ਵੀ ਉਹਨਾਂ ਵੱਲੋਂ ਕੋਈ ਬਿਆਨ ਸੁਣਨ ਨੂੰ ਮਿਲਿਆ ਨਹੀਂ ਵੀ ਅਜੇ ਤੱਕ ਚੁੱਪ ਕਿਉਂ ਨੇ। ਗੈਰੀ ਬੈਗ ਸੀਗੇ ਪਹਿਲਾਂ ਸਰੀ ਤੋਂ ਸੀਗੇ, ਉਹਨਾਂ ਨੂੰ ਹਟਾ ਕੇ ਨੀਨਾ ਕਰੀਗਰ ਨੂੰ ਲਿਆਂਦਾ ਗਿਆ
ਵੈਨਕੂਵਰ ਆਈਲੈਂਡ ਤੋਂ,
ਹਾਂ, ਤੇ ਨੀਨਾ ਕਰੀਗਰ ਐਕਸਟੋਰਸ਼ਨ ਦੇ ਮਾਮਲੇ 'ਤੇ ਕੁਝ ਬੋਲਦੇ ਹੀ ਨਹੀਂ
ਜੀ।
ਇਹ ਗੱਲ ਹੋਣ ਲੱਗ ਪਈ ਸੀ, ਆਪੋਜੀਸ਼ਨ ਵੱਲੋਂ ਇਸ ਗੱਲ ਨੂੰ ਚੁੱਕਿਆ ਜਾ ਰਿਹਾ ਸੀ,
ਸਰੀ ਦੇ ਲੋਕਾਂ ਨੂੰ ਵੀ ਗੱਲ ਖੜਕਣ ਲੱਗੀ ਸੀ,
ਫੋਰ ਵੈਲਿਡ ਔਰ ਫੋਰ ਇਨਵੈਲਿਡ ਰੀਜ਼ਨਸ, ਪਰ ਇਹ ਗੱਲ ਹੋਣ ਲੱਗ ਪਈ ਸੀ। ਸੋ ਉਹਨੂੰ ਲੈ ਕੇ ਫਿਰ ਦੇਖਿਆ ਹੋਏਗਾ ਵੀ ਮਾਹੌਲ ਬਣ ਰਿਹਾ ਵੀ ਹੁਣ ਇਟਸ ਟਾਈਮ ਫੋਰ ਨੀਨਾ ਕਰੀਗਰ ਟੂ ਸਟੈਪ ਅਪ। ਸੋ ਉਹਨਾਂ ਨੇ ਕੱਲ੍ਹ ਸਰੀ ਆ ਕੇ ਇਹ ਗੱਲਬਾਤ ਕੀਤੀ, ਅਤੇ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ ਕਿ ਹੁਣ 40 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਜਾ ਰਿਹਾ। ਪਰ ਸਵਾਲ ਇਹ ਪੁੱਛਿਆ ਜਾ ਰਿਹਾ ਵੀ ਟਾਸਕ ਫੋਰਸਿਸ ਤਾਂ ਪਹਿਲਾਂ ਹੀ ਬੜੀਆਂ ਨੇ ਸਾਡੇ ਕੋਲ,
ਦੋ ਹੈਗੀਆਂ ਨੇ, ਇੱਕ ਤਾਂ ਸਰੀ ਪੁਲਿਸ ਵਾਲਿਆਂ ਨੇ ਆਪਣੀ ਟਾਸਕ ਫੋਰਸ ਬਣਾਈ ਹੋਈ ਹੈ ਐਕਸਟੋਰਸ਼ਨ ਵਾਲੇ ਮਾਮਲਿਆਂ ਦੇ ਨਾਲ ਸੰਬੰਧਿਤ ਹੀ। RCMP ਨੇ ਵਾਸੂ ਜੀ ਜਨਵਰੀ ਦੇ ਵਿੱਚ ਇੱਕ ਟਾਸਕ ਫੋਰਸ ਸਥਾਪਿਤ ਕੀਤੀ ਸੀਗੀ, ਉਹਦਾ ਵੀ ਮਕਸਦ ਇਹੀ ਸੀਗਾ ਕਿ ਲੋਅਰ ਮੇਨਲੈਂਡ ਦੇ ਵਿੱਚ ਜਿਹੜੀਆਂ ਐਕਸਟੋਰਸ਼ਨ ਨਾਲ ਸੰਬੰਧਿਤ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਸਕੇ। ਸੋ ਜੇ ਉਹਨਾਂ ਦੋ ਟਾਸਕ ਫੋਰਸਿਸ ਦੀਆਂ ਦੇ ਸਥਾਪਨਾ ਤੋਂ ਬਾਅਦ ਅਜੇ ਤੱਕ ਇਹ ਤਾਂ ਹੋਇਆ ਨਹੀਂ ਕਿ ਇਹਨਾਂ ਘਟਨਾਵਾਂ ਨੂੰ ਠੱਲ ਪੈ ਗਈ ਹੋਵੇ। ਹੁਣ ਸਿਟੀ ਆਫ ਸਰੀ ਵਾਲੇ, ਸੋਰੀ, ਸਰੀ ਪੁਲਿਸ ਸਰਵਿਸ ਨੇ ਕਿਹਾ ਕਿ 44 ਕੇਸਿਸ ਨੇ ਜਿਨ੍ਹਾਂ ਦੇ ਵਿੱਚੋਂ 27 'ਚ ਗੋਲੀ ਚੱਲੀ ਆ। ਇਹ ਸੰਭਾਵੀ ਤੌਰ 'ਤੇ ਕੇਸਿਸ ਦੀ ਗਿਣਤੀ ਹੋ ਸਕਦਾ ਵੱਧ ਕੇ 45 ਹੋ ਗਈ ਹੋਵੇ, ਕਿਉਂਕਿ ਐਤਵਾਰ ਨੂੰ ਜਿਹੜੀ ਆਹ 58 Avenue ਅਤੇ 124 Street 'ਤੇ ਘਟਨਾ ਵਾਪਰੀ, ਦੋ ਗੱਡੀਆਂ ਸੜਦੀਆਂ ਹੋਈਆਂ ਮਿਲੀਆਂ ਸੀ। ਹੁਣ ਸਰੀ ਪੁਲਿਸ ਸਰਵਿਸ ਦਾ ਉਹਨਾਂ ਨੂੰ ਖਦਸ਼ਾ ਹੈ ਕਿ ਇਹ ਮਾਮਲਾ ਵੀ ਐਕਸਟੋਰਸ਼ਨ ਦੀ ਘਟਨਾ ਨਾਲ ਜੁੜਿਆ ਹੋ ਸਕਦਾ। ਸੋ ਕੀ ਹੁਣ ਜੇ ਘਟਨਾਵਾਂ ਦੀ ਗਿਣਤੀ 45 ਹੋ ਗਈ ਹੈ, ਦੋ ਟਾਸਕ ਫੋਰਸਿਸ ਪਹਿਲਾਂ ਤੋਂ ਹੈਗੀਆਂ ਨੇ, ਆ ਤੀਜੀ ਨੇ ਕੀ ਕਰਨਾ?
ਯਾ ਸੋ ਇਹ ਸਵਾਲ ਪੁੱਛਿਆ ਗਿਆ, ਬਿਲਕੁਲ ਇਹ
ਵੈਲਿਡ ਕੁਐਸਚਨ,
ਵੈਲਿਡ ਕੁਐਸਚਨ ਸੀਗਾ। ਸੋ ਇਹ ਪੁੱਛਿਆ ਗਿਆ ਅਤੇ ਇਹਦੇ ਜਵਾਬ ਵਿੱਚ ਨੀਨਾ ਕਰੀਗਰ ਨੇ ਕਿਹਾ, ਕਹਿੰਦੇ ਵੀ ਇਹ ਜਿਹੜੀ ਟਾਸਕ ਫੋਰਸ ਦਾ ਅਸੀਂ ਗਠਨ ਕੀਤਾ, ਇਹਦੇ ਨਾਲ ਕ੍ਰੋਸ ਜੁਰਿਸਡਿਕਸ਼ਨਲ ਰੀਚ ਵਧੇਗੀ। ਸੋ ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ ਕਹਿੰਦੇ ਜਾਂਚ ਹੋਣੀ ਹੁਣ,
ਫਿਰ
ਮਿਊਨਿਸਪਲ ਲੈਵਲ ਤੇ ਜਾਂ ਰੀਜਨਲ ਲੈਵਲ ਤੇ ਨਹੀਂ।
ਨਹੀਂ, ਫਿਰ ਜੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਜਾਂਚ ਹੋਣੀ ਆ, ਫਿਰ ਤੇ ਇਹ ਅਨਾਊਂਸਮੈਂਟ ਫੈਡਰਲ ਸਰਕਾਰ ਦੀ ਕਰਨੀ ਨਹੀਂ ਬਣਦੀ।
ਪਰ ਚਲੋ RCMP ਇੱਕ ਕਹਿ ਲਓ ਵੀ ਫੈਡਰਲ ਏਜੰਸੀ ਆ, ਸੋ ਇਸ ਕਰਕੇ ਉਹਨਾਂ ਨੇ ਕਿਹਾ ਕਹਿੰਦੇ। ਸੋ ਨਾਲ ਇਹਨਾਂ ਨੇ ਵੀ ਦੱਸਿਆ ਕਹਿੰਦੇ ਅਸੀਂ $2 ਲੱਖ ਗਨ ਐਂਡ ਗੈਂਗ ਵਾਇਲੈਂਸ ਐਕਸ਼ਨ ਫੰਡ ਦੇ ਵਿੱਚੋਂ ਮਿਊਨਿਸਪਲ ਪੁਲਿਸ ਫੋਰਸਿਸ ਨੂੰ ਦੇਵਾਂਗੇ ਤਾਂ ਕਿ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਉਹ ਜਾਂਚ ਕਰ ਸਕਣ।
$1 ਲੱਖ ਕ੍ਰਾਈਮ ਸਟੋਪਰਸ ਨੂੰ ਐਕਸਟਰਾ,
ਸੋ ਪਹਿਲਾਂ ਵੀ ਦਿੱਤਾ ਸੀ $1 ਲੱਖ ਤੇ $1 ਲੱਖ ਹੋਰ ਦਿੱਤਾ ਜਾ ਰਿਹਾ ਫੋਰ ਦੇਅਰ ਅਵੇਅਰਨੈਸ ਕੈਂਪੇਨ, ਤਾਂ ਕਿ ਇਹ 6 ਹਫ਼ਤੇ ਹੋਰ ਚਲਾਈ ਜਾ ਸਕੇ।
ਵਾਸੂ ਜੀ, ਸਰੀ ਪੁਲਿਸ ਦੇ ਜਿਹੜੇ ਸਟਾਫ ਸਰਜੈਂਟ ਨੇ ਇੱਕ ਲਿੰਸੀ ਹੌਕਟਨ, ਉਹਨਾਂ ਨੇ ਇੱਕ ਗੱਲ ਇਹ ਸਾਂਝੀ ਕੀਤੀ ਆ ਕਿ ਕਿਸੇ ਇੱਕ ਵਿਅਕਤੀ ਨਾਲ ਜਿਹੜੀ ਅਜਿਹੀ ਘਟਨਾ ਵਾਪਰੀ, ਉਹਨਾਂ ਨੇ ਇਹ ਆਖਿਆ, ਕਹਿੰਦੇ ਮੈਨੂੰ ਐਗਜੈਕਟਲੀ ਪਤਾ ਕਿਹਨੇ ਕੀਤਾ ਪਰ ਮੈਂ ਦੱਸਣਾ ਨਹੀਂ ਪੁਲਿਸ ਨੂੰ। ਸੋ ਜਿਹੜਾ ਇਸ ਵੇਲੇ ਲੋਕਾਂ ਦੇ ਮਨ ਵਿੱਚ ਪੁਲਿਸ ਦੀ ਇਫੈਕਟਿਵਨੈਸ ਨੂੰ ਲੈ ਕੇ ਜਿਹੜਾ ਸਵਾਲ ਆ, ਉਹ ਟਾਸਕ ਫੋਰਸ ਦੀ ਸਥਾਪਤੀ ਨਾਲ ਉਹ ਸਵਾਲ ਦਾ ਜਵਾਬ ਮਿਲਣਾ, ਜਾਂ ਫਿਰ ਜਿਹੜੀ ਗੱਲ ਮੇਅਰ ਨੇ ਵੀ ਪਿਛਲੇ ਦਿਨੀ ਕਿੰਨੀ ਵਾਰ ਕੀਤੀ ਆ ਕਿ ਜਿਹੜੇ ਸਾਡੇ ਚਾਰਜਿਸ ਲਗਾਉਣ ਦਾ ਸਿਸਟਮ ਆ, ਕਿ ਸਿਰਫ ਦੋ ਸੂਬੇ ਨੇ ਕੈਨੇਡਾ 'ਚ ਅਜਿਹੇ, BC ਅਤੇ ਕਿਊਬੈਕ, ਜਿੱਥੇ ਪੁਲਿਸ ਸਿੱਧੇ ਤੌਰ 'ਤੇ ਚਾਰਜਿਸ ਦਾਇਰ ਨਹੀਂ ਕਰ ਸਕਦੀ, ਤੁਹਾਨੂੰ ਪ੍ਰੋਸੀਕਿਊਸ਼ਨ ਸਰਵਿਸ ਦੇ ਰਾਹੀਂ ਜਾਣਾ ਪੈਂਦਾ, ਕਿ ਪੁਲਿਸ ਨੂੰ ਥੋੜ੍ਹੀਆਂ ਐਕਸਟਰਾ ਪਾਵਰਸ ਦਿੱਤੀਆਂ ਜਾਣ, ਕਿ ਉਹ ਐਕਸਟਰਾ ਪਾਵਰਸ ਨੇ ਲੋਕਾਂ ਨੂੰ ਇਹ ਕੌਨਫੀਡੈਂਸ ਦੇਣਾ ਕਿ ਪੁਲਿਸ ਦੇ ਕੋਲ ਹੁਣ ਉਹ ਬਣਦੇ ਟੂਲਸ ਹੈਗੇ ਨੇ ਜਿਹਦੇ ਨਾਲ ਉਹ ਇਹ ਕਾਰਵਾਈ ਇਫੈਕਟਿਵ ਤਰੀਕੇ ਨਾਲ ਕਰ ਸਕਣ, ਕਿਉਂਕਿ ਦੋ ਟਾਸਕ ਫੋਰਸਿਸ ਆਲਰੇਡੀ ਹੈਗੀਆਂ ਨੇ, ਤੀਜੀ ਨੇ ਕਰਨਾ ਕੀ ਹੈ ਐਗਜੈਕਟਲੀ ਉਹ ਐਂਬੀਗੁਇਟੀ ਬਣੀ ਰਹਿਣੀ ਹੈ। ਕੱਲ੍ਹ ਜਦੋਂ ਮਿਨਿਸਟਰ ਨੂੰ ਇਹ ਵੀ ਪੁੱਛਿਆ ਗਿਆ ਵੀ ਜੀ ਟੋਟਲ, ਕਿਉਂਕਿ ਦੇਖੋ ਸਰੀ ਪੁਲਿਸ ਸਰਵਿਸ ਨੇ ਕਲੀਅਰਲੀ ਦੱਸਿਆ ਕਿ 44 ਕੇਸਿਸ ਉਹਨਾਂ ਕੋਲ ਐਕਟਿਵ ਫਾਈਲਸ ਹੈਗੀਆਂ ਨੇ ਜਿਹਨਾਂ ਨੂੰ ਉਹ ਇਨਵੈਸਟੀਗੇਟ ਕਰ ਰਹੇ ਨੇ ਜੋ ਐਕਸਟੋਰਸ਼ਨ ਦੇ ਮਾਮਲੇ ਨੇ। ਸੂਬੇ ਦੇ ਵਿੱਚ ਕਿੰਨੇ ਨੇ ਟੋਟਲ ਕੇਸਿਸ ਅਜਿਹੇ?
ਇਹ ਸਵਾਲ ਕਨੈਕਟ ਐਫ ਐਮ ਵੱਲੋਂ ਪੁੱਛਿਆ ਗਿਆ, ਸਾਡੇ ਨਿਊਜ਼ ਡਾਇਰੈਕਟਰ ਪਰਵੇਸ਼ ਸੰਧੂ ਉੱਥੇ ਮੌਜੂਦ ਸਨ
ਜੀ।
ਉਹਨਾਂ ਨੇ ਸਵਾਲ ਪੁੱਛਿਆ ਵੀ ਪੂਰੇ ਸੂਬੇ ਦੇ ਵਿੱਚ ਕਿੰਨੇ ਅਰੈਸਟ ਹੋਏ
ਜੀ, ਅਤੇ ਉਹਦੇ ਬਾਰੇ ਉਹਨਾਂ ਕੋਲ ਜਵਾਬ ਨਹੀਂ ਸੀ।
ਉਹਨਾਂ ਨੇ ਸੋਚ ਕੇ ਕਿਹਾ, ਕਹਿੰਦੇ ਵੀ ਸੂਬੇ ਦੇ ਵਿੱਚ, ਕਹਿੰਦੇ ਆਫ ਦ ਟੋਪ ਆਫ ਮਾਈ ਹੈਡ, ਕਹਿੰਦੇ ਟੋਟਲ 6 ਅਰੈਸਟ ਹੋਏ ਨੇ। ਸੋ ਕਹਿੰਦੇ 4 ਥਾਵਾਂ 'ਤੇ ਅਸੀਂ ਛਾਪੇਮਾਰੀ ਕੀਤੀ ਹੈ, 4 ਸਰਚ ਵਾਰੰਟਸ ਅਸੀਂ ਐਗਜ਼ੀਕਿਊਟ ਕੀਤੇ, ਉਹਨਾਂ ਵਿੱਚੋਂ 6 ਅਰੈਸਟ ਅਜੇ ਤੱਕ ਹੋਈਆਂ ਨੇ। ਸਵਾਲ ਬਣਦਾ ਅੱਗੋਂ ਇਹ ਹੈ ਕਿ ਹਾਂ ਚਾਰਜਿਸ ਲੱਗੇ ਕਿ ਨਹੀਂ ਲੱਗੇ।
ਜੌਨ ਬਰੂਅਰ ਉਹਨਾਂ ਨੇ ਇਹ ਕਿਹਾ ਕਿ ਅਰੈਸਟ ਕਹਿੰਦੇ ਕੁਝ ਐਕਸਟੋਰਸ਼ਨ ਦੇ ਮਾਮਲਿਆਂ 'ਚ ਹੋਏ ਨੇ, ਪਰ ਚਾਰਜਿਸ ਅਜੇ ਵੀ ਕਰਾਊਨ ਕਾਉਂਸਲ ਤੇ ਜਿਹੜੇ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਆ ਉਹਨਾਂ ਦੇ ਮੂਹਰੇ ਜਿਹੜਾ ਸਬੂਤ ਰੱਖਿਆ ਹੋਇਆ, ਚਾਰਜਿਸ ਲੱਗਣੇ ਅਜੇ ਬਾਕੀ ਨੇ, ਉਹ ਕਾਰਵਾਈ ਅਜੇ ਪੈਣੀ ਬਾਕੀ ਆ। ਇੱਕ ਤੇ ਇਹ ਗੱਲ ਆ, ਦੇਖੋ ਹੁਣ ਪਬਲਿਕ ਸੇਫਟੀ ਦੇ ਸੰਦਰਭ ਵਿੱਚ ਜੇ ਅਸੀਂ ਨੈਸ਼ਨਲੀ ਗੱਲ ਕਰੀਏ, ਵੀ ਹੈਵ ਅ ਮਿਨਿਸਟਰ ਆਫ ਪਬਲਿਕ ਸੇਫਟੀ ਗੈਰੀ ਆਨੰਦ ਸੰਗਰੇ, ਜੇ ਅਸੀਂ ਪ੍ਰੋਵਿੰਸ਼ੀਅਲ ਲੈਵਲ 'ਤੇ ਆ ਜਾਈਏ, ਵੀ ਹੈਵ ਅ ਮਿਨਿਸਟਰ ਆਫ ਪਬਲਿਕ ਸੇਫਟੀ ਨੀਨਾ ਕਰੀਗਰ, ਜਿਹੜੇ ਕੱਲ੍ਹ ਸਰੀ 'ਚ ਆ ਕੇ ਸਾਰਾ ਐਲਾਨ ਕਰਕੇ ਗਏ ਨੇ। ਹੁਣ ਬਸੂ ਜੀ, ਸਿਟੀ ਆਫ ਸਰੀ ਨੇ ਵੀ ਪਿਛਲੇ ਦਿਨ ਹੀ ਪਬਲਿਕ ਸੇਫਟੀ ਦੇ ਵਾਸਤੇ ਇੱਕ ਸਪੈਸ਼ਲ ਅਫਸਰ ਨਿਯੁਕਤ ਕੀਤੇ ਨੇ, ਅਤੇ ਉਹ ਅਫਸਰ ਕੌਣ ਨੇ? ਬ੍ਰਾਇਨ ਐਡਵਰਡਸ। ਅਤੇ ਬ੍ਰਾਇਨ ਐਡਵਰਡਸ ਪਹਿਲਾਂ ਸਰੀ ਦੇ ਵਿੱਚ ਆਰ ਸੀ ਐਮ ਪੀ ਦੇ ਮੁਖੀ ਸੀਗੇ, ਸੋ ਉਹਨਾਂ ਨੂੰ ਹੁਣ ਸਿਟੀ ਆਫ ਸਰੀ ਨੇ ਹਾਇਰ ਕੀਤਾ ਹੋਇਆ। ਸਾਡੇ ਕੋਲ ਪੁਲਿਸ ਫੋਰਸ ਆਪਣੀ ਲੈਦੀ ਹੈ ਨਾ, ਸਰੀ ਪੁਲਿਸ ਸਰਵਿਸ, ਪੁਲਿਸ ਆਫ ਜੁਰਿਸਡਿਕਸ਼ਨ ਆ, ਦੋ ਟਾਸਕ ਫੋਰਸਿਸ ਪਹਿਲਾਂ ਤੋਂ ਹੀ ਸੀਗੀਆਂ, ਆ ਤੀਜੀ ਟਾਸਕ ਫੋਰਸ ਹੁਣ ਕੱਲ੍ਹ ਬਣਾ ਦਿੱਤੀ ਗਈ। ਸੋ ਜਦੋਂ ਇਹਦੇ ਦੋ ਪਹਿਲੂ ਨੇ, ਇੱਕ ਤਾਂ ਹੋਏਗਾ ਵੀ ਇੰਨੇ ਵੱਖੋ ਵੱਖਰੇ ਅਧਿਕਾਰੀ ਇਹਦੇ ਜ਼ਿੰਮੇਵਾਰ ਨੇ, ਮੈਂ ਕਹਿੰਦਾ ਅਜੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੂੰ ਜੇ ਆਪਾਂ ਇਹ 'ਚੋਂ ਬਾਹਰ ਵੀ ਰੱਖੀਏ, ਪ੍ਰੋਵਿੰਸ਼ੀਅਲ ਪਬਲਿਕ ਸੇਫਟੀ ਮਿਨਿਸਟਰ ਖੁੱਲ੍ਹੇ ਤੌਰ 'ਤੇ ਕੱਲ੍ਹ ਇਹਦੇ ਬਾਰੇ ਆ ਕੇ ਅਨਾਊਂਸਮੈਂਟ ਕਰ ਗਏ, ਸਾਡੇ ਪੁਲਿਸ ਚੀਫ, ਸਾਡੇ ਸਿਟੀ ਦੇ ਮੇਅਰ ਇਹਦੇ ਬਾਰੇ ਗੱਲ ਕਰ ਗਏ, ਸਾਡੇ ਸਿਟੀ ਨੇ ਇੱਕ ਅਜਿਹਾ ਵਿਅਕਤੀ ਜਿਹੜਾ ਆਰ ਸੀ ਐਮ ਪੀ ਦਾ ਉੱਚ ਦਰਜੇ ਦਾ ਅਧਿਕਾਰੀ ਸੀ, ਅਫਸਰ ਸੀ, ਜਿਹੜਾ ਸਰੀ ਦੇ ਵਿੱਚ ਹੀ ਰਿਹਾ, ਉਹਨੂੰ ਸਿਟੀ ਨੇ ਹੁਣ ਹਾਇਰ ਕਰ ਲਿਆ ਪਬਲਿਕ ਸੇਫਟੀ ਦੇ ਪਹਿਲੂ ਵਾਸਤੇ। ਜਦੋਂ ਕਈ ਵਾਰੀ ਹੁੰਦਾ ਨਾ ਕਿ ਜਦੋਂ ਕਿਸੇ ਇੱਕ ਪਕਵਾਨ ਨੂੰ ਬਹੁਤ ਸਾਰੇ ਖਾਨਸਾਮੇ ਦੇਖ ਰਹੇ ਹੋਣ, ਤਾਂ ਉਹ ਜਿਹੜਾ ਪਕਵਾਨ ਹੁੰਦਾ ਉਹ ਕਈ ਵਾਰ ਚੁੱਲ੍ਹੇ 'ਤੇ ਪਿਆ ਪਿਆ ਸੜ ਜਾਂਦਾ, ਕਿਉਂਕਿ ਹਰ ਕਿਸੇ ਨੂੰ ਹੁੰਦਾ ਉਹਨੇ ਦੇਖ ਲੈਣਾ।
Too many cooks
spoil the broth. Yeah.
ਸੋ ਹੁਣ ਵਿਜੇ ਜੀ, ਤੁਸੀਂ ਕਿਹਾ ਵੀ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੂੰ ਬਾਹਰ ਵੀ ਰੱਖ ਲਈਏ, ਪਰ ਸਾਡੇ ਪ੍ਰੀਮੀਅਰ ਡੇਵਿਡ ਈਬੀ ਓਟਵਾ ਗਏ ਨੇ, ਅਤੇ ਉੱਥੇ ਜਾ ਕੇ ਉਹਨਾਂ ਨੇ ਨੈਚੁਰਲ ਰਿਸੋਰਸਿਸ ਬਾਰੇ ਗੱਲਬਾਤ ਕਰਨੀ ਹੈ, ਆਪਾਂ ਪੂਰੀ ਡਿਟੇਲ ਅੱਗੇ ਸਾਂਝੀ ਕਰਦੇ ਹਾਂ, ਪਰ ਨਾਲ ਇਹ ਵੀ ਦੱਸਿਆ ਗਿਆ ਕਹਿੰਦੇ ਪਬਲਿਕ ਸੇਫਟੀ ਦੇ ਮੁੱਦੇ 'ਤੇ ਵੀ ਗੱਲ ਕਰਾਂਗੇ, ਅਤੇ ਐਕਸਟੋਰਸ਼ਨ ਦਾ ਮੁੱਦਾ ਵੀ ਉੱਥੇ ਹਾਈਲਾਈਟ ਕੀਤਾ ਜਾਏਗਾ। ਸੋ ਸੂਬਾ ਚਾਹੁੰਦਾ ਕਿ ਫੈਡਰਲ ਸਰਕਾਰ ਨੂੰ ਵੀ ਵਿੱਚ ਐਂਗੇਜ ਕੀਤਾ ਜਾਵੇ, ਸੋ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸਾਂਗਰੀ ਨੂੰ ਵੀ ਆਪਾਂ
ਬਾਹਰ ਰੱਖ ਨਹੀਂ ਸਕਦੇ, ਰੱਖਣਾ ਬਣਦਾ ਨਹੀਂ, ਮੈਂ ਤਾਂ ਸਿਰਫ ਤਾਂ ਹੀ ਕਹਿ ਰਿਹਾ ਸੀ ਵੀ ਹਾਂ ਜਿਹੜੇ
ਗੱਲ ਨਾਲ ਗੱਲ,
ਹਾਂਜੀ ਹਾਂਜੀ, ਨਾ ਐਬਸੋਲਿਊਟਲੀ, ਕਿ ਗੈਰੀ ਆਨੰਦ ਸਾਂਗਰੇ ਦੇ ਤਾਂ ਹੋਰ ਬਥੇਰੀਆਂ ਸਮੱਸਿਆਵਾਂ ਨੇ, ਉਹ ਤਾਂ ਲੁਕਦੇ ਫਿਰਦੇ ਕਈ ਵਾਰੀ ਲੱਗਦਾ ਮੀਡੀਆ ਤੋਂ ਜਿਵੇਂ। ਬਸ ਜੀ, ਵਟਸਐਪ 'ਤੇ ਕੁਝ ਮੈਸੇਜਿਸ ਵੀ ਸੁਣਨ ਵਾਲਿਆਂ ਦੇ ਆ ਰਹੇ ਨੇ, ਕਹਿੰਦੇ ਕਾਨੂੰਨ ਚੇਂਜ ਨਹੀਂ ਕਰਨੇ, ਕਹਿੰਦੇ ਬਿਊਰੋਕਰੇਸੀਜ ਦੇ ਨਾਲ ਇਹ ਜਿਹੜੀ ਸਮੱਸਿਆ ਇੱਦਾਂ ਸੋਲਵ ਨਹੀਂ ਹੋਣੀ।
ਮੈਸੇਜਿਸ, ਸੋ ਫੈਡਰਲ ਪੱਧਰ 'ਤੇ ਵੈਸੇ ਹੁਣ ਗੱਲ ਹੋ ਰਹੀ ਆ ਵੀ ਜਿਹੜੀ ਪਬਲਿਕ ਸੇਫਟੀ ਨੂੰ ਲੈ ਕੇ ਨਵੇਂ ਜਿਹੜੇ ਕਾਨੂੰਨ ਪੇਸ਼ ਕੀਤੇ ਜਾਣਗੇ, ਸ਼ੁੱਕਰਵਾਰ ਨੂੰ ਵੀ ਬਬਲ ਜ਼ੋਨਸ ਨਾਲ ਸੰਬੰਧਿਤ ਜਿਹੜਾ ਕਾਨੂੰਨ ਪੇਸ਼ ਕੀਤਾ ਜਾ ਰਿਹਾ
ਹੈ,
ਅਤੇ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਬੇਲ ਰਿਫੋਰਮ ਨਾਲ ਸੰਬੰਧਿਤ ਲੈਜਿਸਲੇਸ਼ਨ ਜਿਹੜੀ ਆ ਉਹ ਲਿਆਂਦੀ ਜਾਏਗੀ।
ਵੈਸੇ ਕਈਆਂ ਨੂੰ ਇਹ ਲੱਗਦਾ ਵੀ ਜਿਹੜਾ ਪਹਿਲ ਦੇ ਆਧਾਰ 'ਤੇ ਬੇਲ ਆਉਣਾ ਚਾਹੀਦਾ ਸੀ ਨਾ, ਉਹ ਬੇਲ ਰਿਫੋਰਮ ਵਾਲਾ ਚਾਹੀਦਾ ਸੀ। ਨੋਟ ਟੂ ਸੇ ਜਿਹੜੇ ਹੇਟ ਕ੍ਰਾਈਮਸ ਨੇ ਉਹ ਬਹੁਤ, ਉਹ ਵੀ ਇੱਕ ਸੰਜੀਦਾ ਮਸਲਾ ਹੈ।
ਫੈਡਰਲ ਸਰਕਾਰ ਹੈ ਵਿਜੇ ਜੀ, ਵੱਡਾ ਇੰਜਨ ਹੈ, ਹੌਲੀ ਹੌਲੀ ਗਰਮ ਹੁੰਦਾ,
ਹੌਲੀ ਹੌਲੀ ਗਰਮ ਹੁੰਦਾ, ਸਹੀ ਗੱਲ ਆ।
ਸੈਸ਼ਨ ਉੱਦਾਂ ਵੀ ਲੰਬਾ, 12 ਦਸੰਬਰ
ਤੱਕ ਆ ਫਾਲ,
ਲੰਬੇ ਪੈਂਡੇ
ਪਰ
ਲੰਮੀਆਂ ਰਾਵਾਂ
ਯਾਰ। ਇੱਕ ਵਿਨੀਪੈਗ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਆ, ਇਹ ਵੀਕਐਂਡ 'ਤੇ ਵਾਪਰੀ ਦੱਸੀ ਜਾਂਦੀ ਆ। ਉੱਥੇ ਇੱਕ ਬਜ਼ੁਰਗ ਜੋੜਾ ਸੀ, ਪੰਜਾਬੀ ਜੋੜਾ, ਉਹਨਾਂ ਦੇ ਘਰ ਦੇ ਵਿੱਚ ਕੋਈ ਇੱਦਾਂ ਹੀ ਇਨਵੇਡਰ ਦਾਖਲ ਹੋ ਗਿਆ। ਇੱਦਾਂ ਦੀਆਂ ਦੇਖੋ ਕਹਾਣੀਆਂ ਅਕਰੋਸ ਦਾ ਕੰਟਰੀ ਵੱਖੋ ਵੱਖਰੇ ਲੋਕਾਂ ਦੇ ਨਾਲ ਨਿੱਤ ਵਾਪਰ ਰਹੀਆਂ ਨੇ। 70s ਦੇ ਵਿੱਚ ਬਜ਼ੁਰਗ ਔਰਤ ਦੀ ਉਮਰ ਹੈ, ਜਿਹੜੇ ਉਹਨਾਂ ਦੇ ਹਸਬੈਂਡ, ਹੀ ਇਜ਼ ਕਲੋਜ਼ ਟੂ 80 ਈਅਰਸ ਆਫ ਏਜ, ਉਹਨਾਂ ਦੀ ਗਰਦਨ ਦੇ ਵਿੱਚ ਛੁਰਾ ਮਾਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਚਲੋ ਉਹਨਾਂ ਦੀ ਜਾਨ ਬਚ ਜਾਏਗੀ, ਦੇ ਆਰ ਰਿਕਵਰਿੰਗ, ਪਰ ਇੱਕ ਵਾਰ ਅੱਛਾ ਜਿਹੜਾ ਵਿਅਕਤੀ ਸੀ ਉਹਨੂੰ ਨਸ਼ੇ ਦੀ ਹਾਲਤ ਦੇ ਵਿੱਚ ਘਰ ਦੇ ਲਾਗਿਓ ਪੁਲਿਸ ਨੇ ਉੱਥੇ ਅਰੈਸਟ ਕੀਤਾ। ਵਿਨੀਪੈਗ ਦੇ ਵਿੱਚ ਇਹ ਘਟਨਾ ਵਾਪਰੀ, ਅੱਜ ਇਹ ਵੀ ਖਬਰ ਬਣੀ ਹੋਈ ਆ। ਸੋ ਇਹਨਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਵੇਖ ਕੇ ਲੱਗਦਾ ਯਾਰ, ਜਿਹੜੀ ਉਹ ਵਾਲਾ ਪਹਿਲੂ ਉਹ ਵੀ ਪਹਿਲ ਦੇ ਆਧਾਰ 'ਤੇ ਟੈਕਲ ਕੀਤਾ ਜਾਣਾ ਚਾਹੀਦਾ। ਹਾਂ, ਫੈਡਰਲ ਸਰਕਾਰ ਦਾ ਇੰਜਣ ਜੇ ਹੌਲੀ ਹੌਲੀ ਗਰਮ ਹੁੰਦਾ ਲੱਗਦਾ, ਹੋਰ ਉਹਨੂੰ ਕਿੰਨੇ ਕੁ ਜ਼ਿਆਦਾ ਹੀਟ ਅਪ ਕਰਨ ਦੀ ਲੋੜ ਆ, ਕਿੰਨਾ ਕੁ ਉਹਨੂੰ ਹੁੰਦਾ ਨਾ ਵੀ ਇੰਜਣ ਨੂੰ ਪਲੱਗ ਲਾ ਕੇ ਰੱਖੀਦਾ ਤਾਂ ਕਿ ਉਹ ਠੰਡਾ ਨਾ ਪਵੇ। ਜਿੱਥੇ ਜ਼ਿਆਦਾ ਠੰਡ ਪੈਂਦੀ ਆ ਉੱਥੇ ਅਜਿਹਾ ਕਰਨਾ ਪੈਂਦਾ, ਬਲੌਕ ਹੀਟਰ ਜਿਹਨੂੰ ਕਿਹਾ ਜਾਂਦਾ। ਹੁਣ ਆਹ ਫੈਡਰਲ ਸਰਕਾਰ ਨੂੰ ਹੋਰ ਕਿੰਨਾ ਕੁ ਬਲੋਕ ਹੀਟਰ ਚਾਹੀਦਾ, ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੰਨੀਆਂ ਹੀ ਵਾਪਰ ਚੁੱਕੀਆਂ ਨੇ, ਪਰ ਅਜੇ ਤੱਕ ਬੇਲ ਰਿਫੋਰਮ ਬਾਰੇ ਗੱਲ ਤਾਂ ਚੱਲਦੀ ਪਈ ਆ, ਪਰ ਉਹਦਾ ਬਿੱਲ ਅਜੇ ਨਹੀਂ ਪ੍ਰਜੈਂਟ ਕੀਤਾ ਜਾਣਾ। ਆਹ ਹੇਟ ਕ੍ਰਾਈਮ ਵਾਲਾ ਜਿਹੜਾ ਬਿੱਲ ਆ ਉਹ ਕੱਲ੍ਹ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਜੈਂਟ ਕੀਤੇ ਜਾਣ ਦੀ ਉਮੀਦ ਹੈਗੀ ਆ।
ਡੇਵਿਡ ਈ ਵੀ ਗਏ ਨੇ ਓਟਵਾ, ਸਭ ਠੀਕ ਹੋ ਜਾਏਗਾ।
ਵਾਸੂ ਜੀ ਗੱਲਬਾਤ ਕਰਨ ਹੀ ਗਏ ਪ੍ਰੀਮੀਅਰ ਡੇਵਿਡ ਈ ਵੀ ਦੋ ਦਿਨਾਂ ਦੇ ਦੌਰੇ 'ਤੇ ਓਟਵਾ ਦੇ ਵਿੱਚ, ਅਤੇ ਮੇਨ ਜਿਹੜਾ ਰੀਜ਼ਨ ਹੈਗਾ ਇੱਕ ਤਾਂ ਕਿ ਫੈਡਰਲ ਸਰਕਾਰ ਨੂੰ ਲੌਬੀ ਕਰਨਾ ਕਿ ਭਾਈ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਵਾਸਤੇ ਪੈਸੇ ਪੂਸੇ ਹੋਰ ਦਿਓ ਜਿਹੜਾ ਬੀ ਸੀ ਨੂੰ।
ਯਾ ਕਹਿੰਦੇ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਪੰਜ ਪ੍ਰੋਜੈਕਟਸ ਦੀ ਵਿੱਚੋਂ 40% ਪ੍ਰੋਜੈਕਟਸ
ਦੋ ਬੀ ਸੀ ਦੇ,
ਪੰਜਾਂ 'ਚੋਂ ਦੋ,
ਠੀਕ ਆ, ਫੈਕਚੁਅਲੀ ਗੱਲ ਸਹੀ ਆ,
ਬਿਲਕੁਲ ਸਹੀ ਹੈ, ਤੱਥਾਂ ਦੇ ਆਧਾਰ 'ਤੇ ਹੀ ਗੱਲ ਹੁੰਦੀ ਹਮੇਸ਼ਾ। ਸੋ ਕਹਿੰਦੇ ਕਿ 40% ਪ੍ਰੋਜੈਕਟ ਬੀ ਸੀ ਦੇ ਵਿੱਚ ਐਲਾਨੇ ਗਏ ਨੇ, ਬੜੀ ਵਧੀਆ ਗੱਲ ਆ। ਕਹਿੰਦੇ ਪਹਿਲਾਂ ਤਾਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਵੀ ਹੁਣ ਅੱਗੇ ਕੀ ਸਟੈਪਸ ਨੇ, ਵੀ ਫਾਸਟ ਟਰੈਕ ਤਾਂ ਕਰਨਾ, ਵੀ ਉਹ 'ਚ ਕਰਨਾ ਕੀ ਹੈ ਦੱਸੋ ਸਾਨੂੰ ਸਾਰਾ ਸਮਝਾਓ, ਅਤੇ ਅਗਾਂਹ ਤੋਂ ਜਿਹੜੀ ਹੁਣ ਅਗਲੀ ਸੂਚੀ ਆਏਗੀ ਜੋ ਗ੍ਰੇ ਕੱਪ ਤੋਂ ਪਹਿਲਾਂ ਕਹਿੰਦੇ ਅਸੀਂ ਜਾਰੀ ਕਰਨੀ ਆ, ਵੀ ਉਹਦੇ ਵਿੱਚ ਵੀ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਬੀ ਸੀ ਦੇ ਹੋਰ ਪ੍ਰੋਜੈਕਟਸ ਜਿਹੜੇ ਨੇ ਜੋੜੇ ਜਾਣ, ਉਹ ਕਿਹੜੇ ਕਿਹੜੇ ਪ੍ਰੋਜੈਕਟਸ ਹੋਣਗੇ ਉਹਨਾਂ ਦੀ ਪੈਰਵੀ ਕਰਨਗੇ ਜਾ ਕੇ ਡੇਵਿਡੀ ਵੀ ਆਪਣੇ ਨਾਲ, ਬ੍ਰੈਂਡਾ ਬੇਲੀ ਜੋ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੂੰ ਵੀ ਲੈ ਕੇ ਗਏ ਨੇ, ਰਵੀ ਕਾਲੋਂ ਵੀ ਨਾਲ ਗਏ ਨੇ, ਜੋਬਸ ਮਿਨਿਸਟਰ ਅਤੇ ਇਕਨੋਮਿਕ ਗਰੋਥ ਦੇ ਮਿਨਿਸਟਰ ਨੇ, ਅਤੇ ਰਵੀ ਪਰਮਾਰ ਜੋ ਸਾਡੇ ਜੰਗਲਾਤ ਮਹਿਕਮੇ ਦੇ ਮੰਤਰੀ ਨੇ, ਫੋਰੈਸਟ ਮਿਨਿਸਟਰ, ਉਹ ਵੀ ਨਾਲ ਗਏ ਨੇ। ਸੋ ਉੱਥੇ ਜਾ ਕੇ ਗੱਲਬਾਤ
ਕਰਨਗੇ। ਐਕਸਟੋਰਸ਼ਨ ਵਾਲੇ ਮਾਮਲੇ ਦੇ ਵਿੱਚ
ਕਹਿੰਦੇ ਵੀ ਪਬਲਿਕ ਸੇਫਟੀ, ਇਮੀਗ੍ਰੇਸ਼ਨ ਤੇ ਹਾਊਸਿੰਗ ਦੇ ਮੁੱਦਿਆਂ ਤੇ ਵੀ ਗੱਲ ਹੋਏਗੀ। ਪਬਲਿਕ ਸੇਫਟੀ ਦੇ ਲਿਹਾਜ਼ ਤੋਂ ਐਕਸਟੋਰਸ਼ਨ, ਗਨ ਵਾਇਲੈਂਸ, ਇੰਟਰਮੇਟ ਪਾਰਟਨਰ ਵਾਇਲੈਂਸ, ਕਹਿੰਦੇ ਇਹਨਾਂ ਮੁੱਦਿਆਂ ਤੇ ਅਸੀਂ ਜਾ ਕੇ ਡਿਸਕਸ਼ਨ ਕਰਾਂਗੇ
ਜੀ। ਪਿਛਲੇ ਦਿਨ ਵਾਸੂ ਜੀ ਖਬਰ ਇੱਕ ਇਹ ਵੀ ਆ ਰਹੀ ਹੈ ਕਿ ਇੱਕ ਪਾਲਿਸੀ ਪੇਪਰ ਨਾ ਫੈਡਰਲ ਸਰਕਾਰ ਨੇ ਜਿਹੜਾ ਲਿਆਂਦਾ, ਉਹਦੇ ਵਿੱਚ ਇਹ ਹੋ ਸਕਦਾ ਕਿ ਸਰਕਾਰ ਹੁਣ ਇਹ ਵੀ ਵਿਚਾਰ ਕਰ ਰਹੀ ਹੈ ਕਿ ਸੂਬਿਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਜ਼ਿਆਦਾ ਇਖਤਿਆਰ ਦੇ ਦਿੱਤੇ ਜਾਣ, ਕਿਉਂਕਿ ਇਹ ਵੀ ਜਿਹੜੀ ਮੰਗ ਹੈਗੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਪਈ ਆ। ਉਹਦੇ ਉੱਪਰ ਕੀ ਸੱਚਮੁੱਚ ਕੋਈ ਕਾਰਵਾਈ ਹੁੰਦੀ ਹੈ, ਕੁਝ ਕੀਤਾ ਜਾਂਦਾ, ਦੈਟ ਓਨਲੀ ਟਾਈਮ ਵਿਲ ਟੈਲ।
ਉਹੀ ਗੱਲ ਆ ਵੀ ਪੋਲਟਰੀ ਫਾਰਮ ਦੇ ਵਿੱਚ ਮੁਰਗੀਆਂ ਨੂੰ 100-100 ਰੁਪਇਆ ਦੇ ਦਿੱਤਾ ਜੀ, ਆਪੇ ਖਾ ਲਓ ਜੋ ਖਾਣਾ,
ਆਪੇ ਖਾ ਲਓ ਜੋ ਖਾਣਾ,
ਸਾਨੂੰ ਨਾ ਮੁੜ ਕੇ ਕਹੋ ਸਾਨੂੰ ਗਲਤ ਫੀਡ ਦੇ ਦਿੱਤੀ,
ਕਿਉਂਕਿ ਇਮੀਗ੍ਰੇਸ਼ਨ ਦਾ ਵੀ ਮਾਮਲਾ ਇਹੋ ਜਿਹਾ ਰਿਹਾ ਨਾ, ਉੱਤੇ ਸਾਰਿਆਂ ਨੇ ਫੈਡਰਲ ਸਰਕਾਰ ਨੂੰ ਘੇਰ ਲਿਆ, ਤੇ ਮੈਨੂੰ ਲੱਗਦਾ ਫੈਡਰਲ ਸਰਕਾਰ ਦਾ ਹੁਣ ਇਹ ਸੋਚਣਾ ਹੋਏਗਾ ਵੀ ਆ ਲਓ ਫਿਰ ਆਪੇ ਕਰਕੇ ਦੇਖ ਲਓ, ਲੱਗ ਜਾਏਗਾ ਪਤਾ ਵੀ ਕਿਸ ਭਾਅ ਬੀਤਦੀ ਆ।
ਸੋ ਲੰਘੇ ਕੱਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵਰਕਿੰਗ ਡਿਨਰ ਹੋਸਟ ਕੀਤਾ ਪ੍ਰੀਮੀਅਰ ਵਾਸਤੇ, ਸੋ ਉਹਨਾਂ ਦੇ ਸਮੇਂ ਮੁਤਾਬਕ 6:30 ਸਾਡੇ ਸਮੇਂ ਮੁਤਾਬਕ ਦੁਪਹਿਰ ਹੀ ਵਜੇ ਸਾਡੇ ਦਾ ਲੰਚ ਟਾਈਮ ਸੀਗਾ, ਜਦੋਂ ਸਾਡੇ ਪ੍ਰੀਮੀਅਰ ਨੂੰ ਡਿਨਰ ਖਵਾਤਾ, ਮਾੜੀ ਗੱਲ ਆ, ਪਰ ਵਰਕਿੰਗ ਡਿਨਰ ਸੀ
ਤੇ
ਫਿਰ, ਕਿਉਂਕਿ ਪ੍ਰਾਈਮ ਮਿਨਿਸਟਰ ਨੇ ਕਹਿਣਾ ਮੈਂ ਸਵੇਰੇ ਸਵੇਰੇ ਉੱਠ ਕੇ ਫਿਰ ਮੈਕਸੀਕੋ ਵੀ ਜਾਣਾ,
ਕਰੈਕਟ,
ਵੀ ਆਪਾਂ ਟਾਈਮ ਸਿਰ ਹੀ ਰੋਟੀ ਰਾਟੀ ਵਾਲੇ ਕੰਮ ਕਰ ਲਈਏ। ਸੋ 6:30 ਉਹਨਾਂ ਨੇ ਕੱਲ੍ਹ ਉੱਥੇ ਰੋਟੀ ਖਾ ਲਈ ਸੀ।
ਪ੍ਰਾਈਮ ਮਿਨਿਸਟਰ ਵੈਸੇ ਵੀ ਵਾਸੂ ਜੀ ਫਿਜ਼ੀਕਲੀ ਫਿੱਟ ਬਹੁਤ ਨੇ ਉਹ ਵੀ,
ਹਾਂਜੀ ਹਾਂਜੀ,
ਉਹ ਪਿਛਲੇ ਦਿਨ ਹੀ ਉਹਨਾਂ ਨੇ 26 ਕਿਲੋਮੀਟਰ ਦਾ ਇੱਕ ਜਿਹੜਾ ਸੀਗਾ ਫੋਰੈਸਟ ਰਨ ਵਿੱਚ ਹਿੱਸਾ ਲਿਆ, 120 ਜਣਿਆਂ ਨੇ ਪਾਰਟੀਸਪੇਟ ਕੀਤਾ ਸੀ ਉਹਦੇ 'ਚ, ਤੇ ਮਾਰਕ ਕਾਰਨੀ 58 ਨੰਬਰ 'ਤੇ ਆਏ।
ਅੱਛਾ,
ਯਾ ਹੀ ਵਾਸ 58,120, ਯਾ
ਚਲੋ ਵਧੀਆ ਗੱਲ ਹੈ,
26 ਕਿਲੋਮੀਟਰ ਦੀ ਦੌੜ।
ਇਹਨਾਂ ਨੂੰ ਕਹੋ ਫਿਰ ਬਾਕੀ ਜਿਹੜੇ ਡੋਨਲਡ ਟਰੰਪ ਨਾਲ ਦੌੜ ਹੀ ਲਵਾ ਲਓ,
ਸਾਡਾ ਸਹੀ ਗੱਲ, ਕੋਈ ਜਿਹੜਾ ਜਿੱਤਿਆ,
ਜਿਹੜਾ ਜਿੱਤਿਆ
ਉਹਦੇ ਸ਼ਰਤਾਂ 'ਤੇ ਟ੍ਰੇਡ ਡੀਲ ਹੋਏਗੀ।
ਕਿਆ G7 ਦੀ ਭਰਤੀ ਹੁਣ ਇਸ ਤਰ੍ਹਾਂ ਹੋਇਆ ਕਰੇਗੀ, ਜਿਹੜੇ ਪਹਿਲੇ 7 ਨੇ ਉਹ G7।
ਵਾਸੂ ਜੀ ਜਿਹੜੀ ਆਪਾਂ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਗੱਲ ਕਰਦੇ ਸੀ, ਤੇ ਖਬਰਾਂ 'ਚ ਥੋੜ੍ਹਾ ਜ਼ਿਕਰ ਉਹਦਾ ਹੋਇਆ ਵੀ ਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੈਕਸੀਕੋ ਦੀ ਫੇਰੀ 'ਤੇ ਗਏ ਨੇ, ਦੋ ਦਿਨਾਂ ਦੀ ਫੇਰੀ ਆ ਉਹਨਾਂ ਦੀ। ਉੱਥੇ ਉਹਨਾਂ ਨੇ ਇੱਕ ਸਟ੍ਰੈਟੇਜਿਕ ਪਾਰਟਨਰਸ਼ਿਪ ਅਗਰੀਮੈਂਟ ਮੈਕਸੀਕੋ ਦੇ ਨਾਲ ਸਾਈਨ ਕਰਨਾ, ਉੱਥੇ ਉਹਨਾਂ ਦੀ ਪ੍ਰੈਜੀਡੈਂਟ ਕਲੌਡੀਆ ਸ਼ੇਨਬੌਮ ਦੇ ਨਾਲ ਮੁਲਾਕਾਤ ਹੈ ਉਹਨਾਂ ਦੀ। ਇੱਕ ਤਰ੍ਹਾਂ ਇਹ ਕਹਿ ਲਓ ਵੀ ਇਹ ਕੈਨੇਡਾ ਅਤੇ ਮੈਕਸੀਕੋ ਦੇ ਰਿਲੇਸ਼ਨ ਹੁਣ ਰੀਸੈੱਟ ਹੋ ਰਹੇ ਨੇ, ਕਿਉਂਕਿ ਅਸੀਂ ਕਿੰਨੀ ਵਾਰ ਪਹਿਲਾਂ ਵੀ ਗੱਲ ਕੀਤੀ ਆ ਕਿ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ, ਜਦੋਂ ਉਹਨਾਂ ਨੇ ਟ੍ਰੇਡ ਵਾਰ ਵਾਲਾ ਇਹ ਸਾਰਾ ਇੱਕ ਇਹ ਮਾਹੌਲ ਜਿਹਾ ਬਣਾਇਆ, ਉਦੋਂ ਕੈਨੇਡਾ ਦੇ ਵਿੱਚ ਤਾਂ ਗੱਲ ਇਹ ਤੁਰਨੀ ਸ਼ੁਰੂ ਹੋ ਗਈ ਸੀ। ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਸੀ ਕਿ ਛੱਡੋ ਆਪਾਂ ਮੈਕਸੀਕੋ ਨੂੰ ਛੱਡੋ, ਆਪਾਂ ਸਿੱਧੀ ਡੀਲ ਕਰਦੇ ਹਾਂ ਅਮਰੀਕਾ ਦੇ ਨਾਲ, ਕਿਉਂਕਿ ਅਮਰੀਕਾ ਸਾਡਾ ਤਾਂ ਬਹੁਤ ਵਧੀਆ ਦੋਸਤ ਆ, ਉਹ ਖਿਜੇ ਤਾਂ ਮੈਕਸੀਕੋ ਤੋਂ ਹੋਏ ਨੇ, ਕਿਤੇ ਮੈਕਸੀਕੋ ਦੇ ਨਾਲ ਯਾਰੀ ਨਿਭਾਉਂਦੇ ਨਿਭਾਉਂਦੇ ਅਸੀਂ ਆਪਣਾ ਨੁਕਸਾਨ ਨਾ ਕਰਾ ਲਈਏ। ਇਹ ਤਾਂ ਬਾਅਦ 'ਚ ਪਤਾ ਲੱਗਾ ਕਿ ਟਰੰਪ ਐਕਚੁਲੀ ਮੈਕਸੀਕੋ 'ਤੇ ਕੰਪੈਰੇਟਿਵਲੀ ਜ਼ਿਆਦਾ ਦਿਆਲ ਰਹੇ ਐਜ਼ ਕੰਪੇਅਰ ਟੂ ਕੈਨੇਡਾ। ਸੋ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੀ ਇਹ ਫੇਰੀ ਆ ਇਹ ਬੜੀ ਕਰੂਸ਼ੀਅਲ ਹੈ, ਅਤੇ ਇਹਨਾਂ ਦੇ ਨਾਲ ਵੀ ਵਾਸੂ ਜੀ ਕੁਝ ਜਿਹੜੇ ਕਈ ਬਿਜ਼ਨਸ ਲੀਡਰਸ ਨੇ, ਸੀਈਓਜ਼ ਨੇ, ਉਹ ਅਤੇ ਕਈ ਜਿਹੜੇ ਹੋਰ ਮੰਤਰੀ ਨੇ ਕਾਰਨੀ ਕੈਬਿਨੇਟ ਦੇ ਅਤੇ ਇਹਨਾਂ ਦੇ ਹੋਰ ਅਧਿਕਾਰੀ, ਉਹ ਵੀ ਨਾਲ ਜਾ ਰਹੇ ਨੇ।
ਯਾ ਪਹਿਲਾਂ ਵੀ 2 ਮੰਤਰੀ ਭੇਜੇ ਗਏ ਸੀ ਮੈਕਸੀਕੋ ਕਿ ਮਾਹੌਲ ਜਿਹਾ ਬਣਾਓ ਜਾ ਕੇ ਕਿ ਪ੍ਰਧਾਨ ਮੰਤਰੀ ਇੱਥੇ ਜਾ ਕੇ ਕਲੌਡੀਆ ਸ਼ੇਨਬੌਮ ਨੂੰ ਮਿਲਣਾ ਚਾਹੁੰਦੇ ਨੇ
ਜੀ।
ਉਸ ਤੋਂ ਪਹਿਲਾਂ ਇੱਕ ਅਨੀਤਾ ਆਨੰਦ ਤੇ ਡੋਮਿਨਿਕ ਲੇਬਲਾਂਗ ਨੂੰ ਵੀ ਭੇਜਿਆ ਗਿਆ ਸੀ ਕਿ ਉੱਥੇ ਜਾ ਕੇ ਗੱਲਬਾਤ ਕਰੋ, ਤੇ ਉਸ ਤੋਂ ਬਾਅਦ ਕਲੌਡੀਆ ਸ਼ੇਨਬੌਮ ਨੇ ਗੱਲ ਸਪਸ਼ਟ ਵੀ ਕੀਤੀ ਸੀ, ਕਹਿੰਦੇ ਕੈਨੇਡੀਅਨ ਮੰਤਰੀ ਆਏ ਸੀ, ਉਹਨਾਂ ਨਾਲ ਬੜੀ ਵਧੀਆ ਗੱਲਬਾਤ ਹੋਈ ਹੈ, ਮਾਹੌਲ ਜਿਹਾ ਤਿਆਰ ਕੀਤਾ, ਤੇ ਕਹਿੰਦੇ ਹੁਣ ਭਾਰਤ ਕਹਿਣ ਲੱਗਿਆ ਸੀ ਮੈਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਹਿੰਦੇ ਹੁਣ ਇੱਥੇ ਆਉਣਗੇ ਔਫੀਸ਼ੀਅਲ ਦੌਰੇ 'ਤੇ
ਜੀ।
ਸੋ ਉਸ ਤੋਂ ਬਾਅਦ ਵਿਜੇ ਜੀ ਇਹ ਗੱਲ ਤੈਅ ਹੋ ਗਈ ਸੀ ਕਿ ਮਾਰਕ ਕਾਰਨੀ ਜਾਣਗੇ, ਫਿਰ ਪਤਾ ਲੱਗਿਆ ਸੀ ਕਿ ਅੱਜ ਦੀ ਤਾਰੀਖ 18 ਸਤੰਬਰ ਨੂੰ ਇਹ ਦੌਰਾ ਹੋਏਗਾ। ਸੋ ਇਹ ਦੋ ਦਿਨਾਂ ਦੀ ਫੇਰੀ ਹੈ ਅਤੇ ਅਨੀਤਾ ਆਨੰਦ ਜੋ ਸਾਡੇ ਫੋਰਨ ਅਫੇਅਰਸ ਮਿਨਿਸਟਰ ਨੇ, ਡੋਮਨਿਕ ਲੈਬਲੋਂਗ ਜਿਹੜੇ US ਕੈਨੇਡਾ ਟ੍ਰੇਡ ਰਿਲੇਸ਼ਨਸ਼ਿਪ ਮਿਨਿਸਟਰ ਨੇ, ਇਹ ਦੋਨੋਂ ਵੀ ਨਾਲ ਗਏ ਨੇ ਅਤੇ ਨਾਲ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਬਹੁਤ ਵੱਡੀ ਬਿਜ਼ਨਸ ਡੈਲੀਗੇਸ਼ਨ ਲੈ ਕੇ ਜਾ ਰਹੇ ਨੇ। ਸੋ ਜਿਨ੍ਹਾਂ ਦੇ ਵਿੱਚ ਬੈਂਕ ਆਫ ਨੋਵਾ ਸਕੋਸ਼ੀਆ, CPKC, TC ਐਨਰਜੀ, ਹੋਰ ਵੀ ਕਈ ਕੰਪਨੀਆਂ ਦੇ CEOs ਇਹਨਾਂ ਦੇ ਨਾਲ ਗਏ ਨੇ ਅਤੇ ਇਹਦੇ ਵਿੱਚ ਜਾ ਕੇ ਵਿਜੇ ਜੀ ਆਫਕੋਰਸ ਗੱਲ ਟ੍ਰੇਡ ਬਾਰੇ ਹੋਣੀ ਆ ਅਤੇ ਖਬਰਾਂ ਇਹ ਆ ਰਹੀਆਂ ਨੇ ਕਿ ਟ੍ਰੇਡ ਅਤੇ ਸਿਕਿਉਰਿਟੀ ਨੂੰ ਲੈ ਕੇ ਇੱਕ ਨਵੀਂ ਸਟ੍ਰੈਟੇਜਿਕ ਪਾਰਟਨਰਸ਼ਿਪ ਸਾਈਨ ਕੀਤੀ ਜਾ ਸਕਦੀ ਆ ਦੋਨੋਂ ਧਿਰਾਂ ਵਿਚਕਾਰ। ਅਤੇ ਇਹਦੇ ਵਿੱਚ ਹੁਣ ਕੈਨੇਡਾ ਦੇਖੋ ਵੈਸੇ ਮੈਕਸੀਕੋ ਨਾਲ ਵੈਸੇ ਹੀ ਬੜਾ ਵਪਾਰ ਕਰਦਾ, ਜਿਹੜੇ ਮੁਲਕਾਂ ਨੂੰ ਅਸੀਂ ਆਪਣਾ ਸਮਾਨ ਭੇਜਦੇ ਹਾਂ ਮੈਕਸੀਕੋ ਟੌਪ 5 ਦੇ ਵਿੱਚ ਆਉਂਦਾ, ਪਰ ਕੈਨੇਡਾ ਨੂੰ ਹੁਣ ਇੱਦਾਂ ਲੱਗਣ ਲੱਗ ਪਿਆ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਅਨਟੈਪਡ ਪੋਟੈਂਸ਼ੀਅਲ ਹੈ ਵੀ ਮੈਕਸੀਕੋ ਨਾਲ ਅਸੀਂ ਹੋਰ ਕਿਤੇ ਜ਼ਿਆਦਾ ਵਪਾਰ ਕਰ ਸਕਦੇ ਹਾਂ। ਹੁਣ ਦੇਖੋ ਡੋਨਲਡ ਟਰੰਪ ਦੇ ਸਤਾਏ ਅਸੀਂ ਦੋਨੋਂ ਹੀ ਹਾਂ ਕਿ ਡੋਨਲਡ ਟਰੰਪ ਨੇ ਸਾਡੇ ਉੱਤੇ ਵੀ ਟੈਰਿਫਸ ਲਗਾਈਆਂ ਨੇ, ਮੈਕਸੀਕੋ 'ਤੇ ਵੀ ਲਾਈਆਂ ਨੇ, ਅਤੇ ਜਿਵੇਂ ਅਮਰੀਕਾ ਸਾਡਾ ਸਭ ਤੋਂ ਵੱਡਾ ਗਾਹਕ ਹੈ ਉਸੇ ਤਰ੍ਹਾਂ ਮੈਕਸੀਕੋ ਦਾ ਵੀ ਸਭ ਤੋਂ ਵੱਡਾ ਗਾਹਕ ਅਮਰੀਕਾ ਹੀ ਹੈ ਅਤੇ ਦੋਨੋਂ ਹੀ ਮੁਲਕ ਸਤਾਏ ਹੋਏ ਨੇ। ਜਿਵੇਂ ਸਾਡੇ ਵੱਲੋਂ ਇੱਥੇ ਹੁਣ ਟ੍ਰੇਡ ਡਾਇਵਰਸੀਫਿਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਸਰਕਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਕੈਂਪੇਨਸ ਚਲਾਈਆਂ ਜਾ ਰਹੀਆਂ ਨੇ, ਮੈਕਸੀਕੋ ਦੇ ਵਿੱਚ ਵੀ ਪਲਾਨ ਮੈਕਸੀਕੋ ਨਾਮ ਦੇ ਨਾਲ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਉਹ ਆਪਣੇ 6 ਪੋਰਟਸ ਨੂੰ ਐਕਸਪੈਂਡ ਕਰ ਰਹੇ ਨੇ, ਮਾਡਰਨਾਈਜ਼ ਕਰ ਰਹੇ ਨੇ। ਹੁਣ ਇਹਦੇ ਵਿੱਚ ਕੈਨੇਡਾ ਪੋਟੈਂਸ਼ੀਅਲ ਦੇਖ ਰਿਹਾ ਕਿ ਜੇ ਆਪਣੇ ਪੋਰਟਸ ਨੂੰ ਹੋਰ ਐਕਸਪੈਂਡ ਕਰ ਰਹੇ ਨੇ ਅਤੇ ਉਹਨਾਂ ਪੋਰਟਸ ਤੋਂ ਸਿੱਧਾ ਮਾਲ ਜਿਹੜਾ ਹੁਣ ਸਮੁੰਦਰ ਦੇ ਰਾਹ ਰਾਹੀਂ ਉਹ ਸਾਡੇ ਇੱਥੇ ਕੈਨੇਡਾ ਪਹੁੰਚੇ, ਸੜਕ ਰਾਹੀਂ ਬਹੁਤਾ ਸਮਾਨ ਆਉਂਦਾ ਮੈਕਸੀਕੋ ਤੋਂ,
ਅਮਰੀਕਾ
ਰਾਹੀਂ ਆਉਂਦਾ, ਸੋ ਅਮਰੀਕਾ ਨੂੰ ਬਾਈਪਾਸ ਕੀਤਾ ਜਾਵੇ। ਸੋ ਇਸ ਤਰ੍ਹਾਂ ਦੀ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ।
ਵਾਸੂ ਜੀ, ਮੈਕਸੀਕੋ ਜੇ ਅਸੀਂ ਕੈਨੇਡਾ ਦੀਆਂ ਐਕਸਪੋਰਟ ਮਾਰਕੀਟਸ ਦੀ ਗੱਲ ਕਰੀਏ, ਚਲੋ ਹੈ ਨਾ ਅਮਰੀਕਾ ਸਾਡਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ, ਫਿਰ ਚਾਈਨਾ ਦਾ ਨੰਬਰ ਆਉਂਦਾ, ਮੈਕਸੀਕੋ ਵੀ ਟੌਪ 5 ਦੇ ਵਿੱਚ ਹੁੰਦਾ ਹਮੇਸ਼ਾ, ਸੋ ਪ੍ਰਮੁੱਖ ਮਾਰਕੀਟਸ ਦੇ ਵਿੱਚੋਂ ਮੈਕਸੀਕੋ ਇੱਕ ਆ। ਸੋ ਅੱਜ ਦੇਖਦੇ ਹਾਂ ਕਿ ਜਿਹੜੀ ਇਹ ਮੁਲਾਕਾਤ ਹੈਗੀ ਆ ਦੋ ਦਿਨਾਂ ਦੀ, ਇਹ ਫੇਰੀ ਆ, ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਨਿਕਲਦਾ। ਜਿਹੜੀ ਇਹ ਸਟ੍ਰੈਟੇਜਿਕ ਪਾਰਟਨਰਸ਼ਿਪ ਦੇਖਣ ਵਾਲੀ ਗੱਲ ਇਹ ਵੀ ਹੋਣੀ ਹੈ, ਕੈਨੇਡਾ ਅਤੇ ਮੈਕਸੀਕੋ ਸਾਈਨ ਕਰਦੇ ਨੇ, ਟਰੰਪ ਨੇ ਇਹਦੇ ਬਾਰੇ ਕੀ ਕਹਿਣਾ। ਟਰੰਪ ਅਜੇ UK ਗਏ ਹੋਏ ਨੇ, ਬਿਜ਼ੀ ਨੇ, ਉਹ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਭਾਈ ਮੈਂ ਇਕਲੌਤਾ ਅਜਿਹਾ ਪ੍ਰੈਜ਼ੀਡੈਂਟ ਹਾਂ ਅਮਰੀਕਾ ਦਾ ਜਿਹਨੂੰ 2 ਵਾਰੀ ਸਟੇਟ ਵਿਜ਼ਿਟ 'ਤੇ ਸੱਦ ਲਿਆ ਗਿਆ, ਅਤੇ ਉਹ ਗੱਲ ਦੀ ਇਸ ਗੱਲ ਦੀ ਬੜੀ ਸ਼ੇਖੀ ਸ਼ੁਖੀ ਮਾਰ ਰਹੇ ਨੇ ਉਹ, ਪਰ
ਜਦ ਨੇ
ਹਾਂ ਖੁਸ਼ ਨੇ ਬੜੇ, ਪਰ ਜਦ ਤੱਕ ਉਹ ਵਾਪਸ ਆਉਂਦੇ ਨੇ ਦੇਖਦੇ ਨੇ ਕਿ ਆਹ ਮੇਰੇ ਪਿੱਛਿਓਂ ਕੈਨੇਡਾ ਅਤੇ ਮੈਕਸੀਕੋ ਵਾਲੇ ਇਕੱਠੇ ਹੋ ਰਹੇ ਨੇ, ਦੇਖੋ ਕੀ ਕਹਿੰਦੇ ਨੇ, ਫਿਰ ਟਰੂਥ ਸੋਸ਼ਲ 'ਤੇ ਪਾ ਦੇਣਾ ਕੁਛ ਨਾ ਕੁਛ, ਜਹਾਜ਼ 'ਚ ਬਹਿ ਕੇ ਜਦੋਂ ਟਰੰਪ ਵਾਪਸ ਆ ਰਹੇ ਹੋਣਗੇ ਮਿਡ ਫਲਾਈਟ, ਹੋ ਸਕਦਾ ਟਰੂਥ ਸੋਸ਼ਲ 'ਤੇ ਕੋਈ ਨਾ ਕੋਈ ਇਹਦੇ ਨਾਲ ਸੰਬੰਧਿਤ ਪੋਸਟ ਪੈ ਜਾਵੇ।
ਜਾਂ ਸੋ ਪਰਸੋਂ ਅਮਰੀਕਾ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ USMCA ਦੇ ਰਿਵਿਊ ਤੋਂ ਪਹਿਲਾਂ ਜਿਹੜੀ ਫਾਰਮੈਲਿਟੀ ਹੁੰਦੀ ਆ ਪਬਲਿਕ ਕੰਸਲਟੇਸ਼ਨ ਦੀ,
ਹਾਂਜੀ,
ਉਹਨਾਂ ਵੱਲੋਂ ਸ਼ੁਰੂ ਕੀਤੀ ਜਾ ਰਹੀ ਆ, ਅਤੇ ਲੰਘੇ ਕੱਲ੍ਹ ਸਾਡੇ ਵੱਲੋਂ ਵੀ ਇਹ ਗੱਲ ਕਹੀ ਗਈ ਆ ਕਿ ਅਸੀਂ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ USMCA ਦੇ ਰਿਵਿਊ ਤੋਂ ਪਹਿਲਾਂ ਜਿਹੜੀ ਲੋੜੀਂਦੀ ਪਬਲਿਕ ਕੰਸਲਟੇਸ਼ਨ ਹੈ ਅਸੀਂ ਵੀ ਟ੍ਰਿਗਰ ਕਰਾਂਗੇ। ਸੋ ਇਹਦਾ ਮਤਲਬ ਇਹ ਹੈ ਕਿ USMCA ਦੇ ਰਿਵਿਊ ਵਾਸਤੇ ਹੁਣ ਅਗਲੇ ਸਾਲ ਦੀ ਜੁਲਾਈ ਤੱਕ ਵੇਟ ਨਹੀਂ ਕਰਨਗੀਆਂ ਤੇਰਾ, ਉਸ ਤੋਂ ਪਹਿਲਾਂ ਹੀ ਇਹ ਨੈਗੋਸੀਏਸ਼ਨ ਹੋ ਸਕਦੀ ਆ, ਰਿਵਿਊ ਹੋ ਸਕਦਾ।
ਵਾਸੂ ਜੀ, ਅਸੀਂ ਅੱਜ ਮਿਊਨਿਸਪਲ ਪੋਲੀਟਿਕਸ ਬਾਰੇ ਗੱਲ ਕਰਕੇ ਹਟੇ ਹਾਂ, ਪਹਿਲੀ ਖਬਰ ਆਪਾਂ ਉਹੀ ਕੀਤੀ ਆ ਕਿ ਜਿਹੜੀਆਂ ਤਬਦੀਲੀਆਂ ਚਾਹ ਜਿਹਨਾਂ ਦੀ ਇੱਛਾ ਕੀਤੀ ਜਾ ਰਹੀ ਆ ਉਹਦੇ ਬਾਰੇ ਚਲੋ ਅੱਗੇ ਚੱਲ ਕੇ ਹੋਰ ਗੱਲ ਕਰਾਂਗੇ। ਬਿਜ਼ਨਸ ਕਾਉਂਸਲ ਆਫ ਬ੍ਰਿਟਿਸ਼ ਕੋਲੰਬੀਆ ਦੀ ਹੁਣੇ ਪ੍ਰੈਸ ਰਿਲੀਜ਼ ਆਈ ਆ ਇੱਕ, ਕੁਝ ਮਿੰਟ ਪਹਿਲਾਂ ਹੀ, ਅਤੇ 4 ਮਿੰਟ ਪਹਿਲਾਂ ਇਹ ਪ੍ਰੈਸ ਰਿਲੀਜ਼ ਭੇਜੀ ਆ। ਉਹਦੇ ਵਿੱਚ ਉਹਨਾਂ ਨੇ ਇੱਕ ਰਿਪੋਰਟ ਪਬਲਿਸ਼ ਕਰਦੇ ਹੋਏ ਇਹ ਗੱਲ ਆਖੀ ਆ ਕਿ ਜੇ ਅਸੀਂ ਵੇਖਦੇ ਹਾਂ BC ਦੇ ਵਿੱਚ ਮਿਊਨਿਸਪੈਲਿਟੀਜ਼ ਦਾ ਖਰਚਾ ਕਿੰਨਾ ਵਧਿਆ, ਅਤੇ ਜੇ ਉਹਨੂੰ ਕੰਪੇਅਰ ਕਰਦੇ ਹਾਂ ਓਵਰਆਲ ਇਨਫਲੇਸ਼ਨ ਦੇ ਨਾਲ, ਅਤੇ ਵਾਸੂ ਜੀ ਜੇ 2010 ਤੋਂ ਲੈ ਕੇ 2025 ਦੇ ਵਿਚਕਾਰ ਜਿਹੜੀ ਓਵਰਆਲ ਇਨਫਲੇਸ਼ਨ ਆ ਉਹ ਤਾਂ ਹੋਈ 42% ਵਧੀ। ਸੋ ਮਹਿੰਗਾਈ ਦਰ ਦੇ ਵਿੱਚ 2010 ਤੋਂ 2025 ਦੇ ਵਿਚਕਾਰ 42% ਵਾਧਾ ਹੋਇਆ, ਪਰ ਜੇ ਅਸੀਂ ਦੇਖਦੇ ਹਾਂ ਮਿਊਨਿਸਪੈਲਿਟੀਜ਼ ਵੱਲੋਂ ਕੀਤਾ ਜਾਂਦਾ ਖਰਚਾ ਉਹਦੇ ਵਿੱਚ 94% ਵਾਧਾ ਹੋਇਆ ਹੈ, 94%, ਜਿਹਦਾ ਮਤਲਬ ਇਹ ਹੈ ਕਿ ਉਹਦੇ ਸਾਰੀ ਦੀ ਸਾਰਾ ਜਿਹੜਾ ਉਹ ਬਰਡਨ ਕਿਹਦੇ ਸਿਰ 'ਤੇ ਪੈ ਰਿਹਾ, ਜਿਹੜੇ ਮਿਊਨਿਸਪੈਲਿਟੀਜ਼ ਦੇ ਵਿੱਚ ਪ੍ਰੋਪਰਟੀ ਓਨਰਸ ਨੇ, ਹੋਮ ਓਨਰਸ ਨੇ, ਉਹ ਪ੍ਰੋਪਰਟੀ ਟੈਕਸਿਸ ਦੇ ਰਾਹੀਂ ਜ਼ਿਆਦਾ ਭਾਰ ਪੈਂਦਾ ਪਿਆ। ਸੋ ਮਿਊਨਿਸਪੈਲਿਟੀਜ਼ ਵੱਲੋਂ ਕੀਤਾ ਜਾ ਰਿਹਾ ਖਰਚਾ ਇਜ਼ ਫਾਇਰ ਆਊਟਪੇਸਿੰਗ ਦੀ ਓਵਰਆਲ ਇਨਫਲੇਸ਼ਨ ਨੰਬਰ, ਇਹ ਰਿਪੋਰਟ ਸਾਂਝੀ ਕੀਤੀ ਗਈ ਹੈ। ਇਹਦੇ ਵਿੱਚ ਮੈਟਰੋ ਵੈਨਕੂਵਰ ਦੇ ਨਾਲ ਸੰਬੰਧਿਤ ਵੀ ਕੁਝ ਜਿਹੜੇ ਅੰਕੜੇ ਨੇ ਉਹ ਸਾਂਝੇ ਕੀਤੇ ਗਏ ਨੇ। ਸੋ ਇਹਦੇ 'ਚ ਗੱਲਾਂ ਇਹ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀ ਮਿਊਨਿਸਪਲ ਸਪੈਂਡਿੰਗ ਦੀ ਗਰੋਥ ਆ ਉਹਨੂੰ ਵੀ ਪਾਪੂਲੇਸ਼ਨ ਅਤੇ ਇਨਫਲੇਸ਼ਨ ਦੇ ਨਾਲ ਐਂਕਰ ਕੀਤਾ ਜਾਵੇ। ਫਿਸਕਲ ਐਂਕਰਸ ਦੀ ਗੱਲ ਬੇਸਿਕਲੀ ਤੁਰ ਰਹੀ ਆ, ਫਿਸਕਲ ਐਂਕਰਸ ਦੀ ਗੱਲ ਵਾਸੂ ਜੀ ਫੈਡਰਲ ਸਰਕਾਰ ਦੇ ਬਜਟ ਨਾਲ ਸੰਬੰਧਿਤ ਵੀ ਉਹ ਵੀ ਕਾਫੀ ਰੌਲਾ ਕੱਲ ਪੈਂਦਾ ਰਿਹਾ ਹਾਊਸ ਆਫ ਕਾਮਨਸ ਦੇ ਵਿੱਚ। ਪੀਅਰ ਪੋਲੀਏਵ ਅਤੇ ਮਾਰਕ ਕਾਰਨੀ ਉਸ ਗੱਲ 'ਤੇ ਆਹਮੋ ਸਾਹਮਣੇ ਹੋਏ ਕੱਲ੍ਹ।
ਜਾਂ ਕਿਉਂਕਿ ਪਰਸੋਂ ਜਿਹੜੇ ਸਾਡੇ ਇੰਟਰਿਮ ਪਬਲਿਕ ਪਾਰਲੀਮੈਂਟਰੀ ਬਜਟ ਆਫਿਸਰ ਨੇ ਨਵੇਂ ਜਿਹੜੇ ਨਿਯੁਕਤ ਕੀਤੇ, ਉਹਨਾਂ ਦਾ ਨਾਮ ਯਾਕ ਕਰਕੇ ਉਹਨਾਂ ਦਾ ਲਾਸਟ ਨੇਮ ਆ, ਜੇਸਨ ਯਾਕ। ਸੋ ਇਹਨਾਂ ਨੇ ਇਸ ਵਾਰ ਇੰਟਰਿਮ ਤੌਰ 'ਤੇ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੈ, 6 ਮਹੀਨਿਆਂ ਦਾ ਕੰਟਰੈਕਟ ਦਿੱਤਾ ਗਿਆ ਇਹਨਾਂ ਨੂੰ। ਸੋ ਇਹ ਫਾਈਨੈਂਸ ਕਮੇਟੀ ਦੇ ਸਾਹਮਣੇ, ਹਾਊਸ ਆਫ ਕਾਮਨਸ ਦੀ ਫਾਈਨੈਂਸ ਕਮੇਟੀ ਸਾਹਮਣੇ ਪੇਸ਼ ਹੋਈ ਸੀ
ਪਰਸੋਂ। ਹਾਂ,
ਅਤੇ ਉਦੋਂ ਇਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਬੜੀ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਵੀ ਪਤਾ ਨਹੀਂ ਇਸ ਫੈਡਰਲ ਸਰਕਾਰ ਦਾ ਕੋਈ ਫਿਜ਼ੀਕਲ ਐਂਕਰ ਹੈ ਵੀ ਕਿ ਨਹੀਂ।
ਜੀ,
ਫਿਜ਼ੀਕਲ ਐਂਕਰ ਬੇਸਿਕਲੀ ਵੀ ਇਹਨਾਂ ਦੇ ਵੀ ਕਿਸੇ ਚੀਜ਼ ਦਾ ਲਿਹਾਜ਼ ਕਰਨਗੇ, ਇਹਨਾਂ ਦੀ ਕੋਈ ਬਾਉਂਡਰੀ ਕੋਈ ਹੱਦ ਹੈ ਵੀ ਕਿ ਨਹੀਂ, ਵੀ ਅਸੀਂ ਇਸ ਸੀਮਾ ਨੂੰ ਪਾਰ ਨਹੀਂ ਕਰਾਂਗੇ, ਇਹਦੀ ਉਲੰਘਣਾ ਨਹੀਂ ਕਰਾਂਗੇ।
ਜਿਵੇਂ ਟਰੂਡੋ ਸਰਕਾਰ ਨੇ ਕੀਤਾ ਸੀ ਵੀ ਡੈਫੀਸਿਟ ਨੂੰ GDP ਦੇ 1% ਤੋਂ ਥੱਲੇ ਰੱਖਾਂਗੇ,
ਕ੍ਰਿਸਟੀਆ ਫਿਲਿਨ ਨੇ ਕੀਤਾ।
ਹਾਂ, ਮਤਲਬ
ਵੀ ਅਸੀਂ ਆਪਣਾ ਜਿਹੜਾ ਡੈਫੀਸਿਟ ਹੈਗਾ ਉਹਨੂੰ 40 ਬਿਲੀਅਨ ਤੋਂ ਥੱਲੇ ਰੱਖਾਂਗੇ,
ਪਰ ਉਦੋਂ ਹੋਇਆ ਨਹੀਂ ਸੀ।
ਸੋ ਯਾ 40 ਬਿਲੀਅਨ ਥੱਲੇ ਉਹਨਾਂ ਰੱਖ ਲਿਆ ਸੀ, ਉਦੋਂ ਆਪਣੀ ਪਿੱਠ ਵੀ ਥਾਪੜੀ ਸੀ ਉਹਨਾਂ ਨੇ। ਸੋ ਉਹਨਾਂ ਨੇ ਉਹਨੂੰ ਫਿਸਕਲ ਗਾਰਡ ਰੇਸ ਦਾ ਨਾਂ ਦਿੱਤਾ ਸੀ। ਸੋ ਸੇਮ ਥਿੰਗ, ਇਹ ਹੁਣ ਕਹਿ ਰਹੇ ਵੀ ਫਿਸਕਲ ਐਂਕਰ ਹੈਗੇ ਕਿ ਨਹੀਂ ਪਤਾ ਨਹੀਂ। ਸੋ ਇਹ ਗੱਲ PBO ਨੇ ਪਰਸੋਂ ਕਹਿਤੀ ਫਾਈਨੈਂਸ ਕਮੇਟੀ ਦੇ ਸਾਹਮਣੇ, ਅਤੇ ਕੱਲ੍ਹ ਕੁਐਸਚਨ ਪੀਰੀਅਡ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਰਕ ਕਾਰਨੀ ਅਤੇ ਪੀਅਰ ਪੋਲੀਅਵ ਆਮੋ ਸਾਹਮਣੇ ਸਨ, ਅਤੇ ਪੀਅਰ ਪੋਲੀਅਵ ਨੇ ਇਹ ਮੁੱਦਾ ਚੁੱਕਿਆ। ਪਹਿਲਾਂ ਉਹਨਾਂ ਨੇ ਗੱਲ ਦੀ ਸ਼ੁਰੂਆਤ ਵਾਰ ਵਾਰ ਇਹ ਸਵਾਲ ਪੁੱਛ ਕੇ ਕੀਤੀ ਵੀ ਸਾਨੂੰ ਪ੍ਰਧਾਨ ਮੰਤਰੀ ਦੱਸਣ ਕਿ ਜਿਹੜਾ ਬਜਟ ਪੇਸ਼ ਕੀਤਾ ਜਾਣਾ 4 ਨਵੰਬਰ ਨੂੰ, ਉਹਦੇ ਵਿੱਚ ਸਾਡਾ ਵਿੱਤੀ ਘਾਟਾ ਕਿੰਨਾ ਹੈ, ਫਿਸਕਲ ਡੈਫੀਸਿਟ ਸਾਡਾ ਕਿੰਨਾ ਹੈ। ਹੁਣ ਇਹ ਗੱਲ ਤਾਂ ਪਤਾ ਹੀ ਹੈ ਨਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਥੋੜ੍ਹੀ ਦੱਸਣ ਲੱਗੇ ਵੀ ਬਜਟ ਦੇ ਵਿੱਚ ਕਿਹੜੇ ਅੰਕੜੇ
ਹੋਣਗੇ।
ਇਹ ਤਾਂ ਵੈਸੇ ਹੀ ਕੌਨਫੀਡੈਂਸ਼ੀਅਲ ਜਾਣਕਾਰੀ ਹੁੰਦੀ ਆ, ਜਦੋਂ ਤੁਹਾਨੂੰ ਤਾਰੀਖ ਦੇ ਦਿੱਤੀ ਹੈ ਕਿ 4 ਨਵੰਬਰ ਨੂੰ ਬਜਟ ਆਏਗਾ, ਤੇ ਫਿਰ 4 ਨਵੰਬਰ ਨੂੰ ਵੀ ਪਤਾ ਲੱਗੇਗਾ ਵੀ ਡੈਫੀਸਿਟ ਕਿੰਨਾ ਹੈ।
ਪਹਿਲਾਂ ਨਹੀਂ ਦੱਸਣਗੇ,
ਉਸ ਤੋਂ ਪਹਿਲਾਂ ਉਹ ਦੱਸ ਹੀ ਨਹੀਂ ਸਕਦੇ
ਜੀ,
ਤੇ ਪਰ ਉਹ ਫਿਰ ਵੀ ਦੈਟਸ ਪੀਅਰ ਪੋਲੀਐਵਸ ਸਟਾਈਲ, ਤੇ ਇਹਦੇ ਨਾਲ ਹੀ ਉਹਨਾਂ ਨੂੰ ਜਿੰਨੀ ਕਾਮਯਾਬੀ ਮਿਲੀ ਆ ਮਿਲੀ ਹੈ। ਸੋ ਉਹ ਹੁਣ ਬਾਰ ਬਾਰ ਪੁੱਛਦੇ ਰਹੇ, ਦੱਸੋ ਜੀ ਕਿੰਨਾ ਡੈਫੀਸਿਟ ਕਿੰਨਾ ਡੈਫੀਸਿਟ। ਪ੍ਰਧਾਨ ਮੰਤਰੀ ਵੀ ਵੱਖੋ ਵੱਖਰੇ ਤਰੀਕਿਆਂ ਨਾਲ ਉਸੇ ਸਵਾਲ ਦਾ ਜਵਾਬ ਦਿੰਦੇ ਰਹੇ। ਉਹਨਾਂ ਨੇ ਕਿਹਾ ਤੁਸੀਂ ਵੇਟ ਕਰੋ ਵੀ ਜਿਹੜਾ ਬਜਟ ਹੋਏਗਾ ਇਟ ਵਿਲ ਬੀ ਦਾ ਬਿਗੈਸਟ ਇਨਵੈਸਟਮੈਂਟ ਬਜਟ ਇਨ ਕੈਨੇਡੀਅਨ ਹਿਸਟਰੀ।
ਬੇਸਿਕਲੀ ਜਿਹੜੇ ਟਾਕਿੰਗ ਪੁਆਇੰਟਸ ਬਜਟ ਨਾਲ ਸੰਬੰਧਿਤ ਪਿਛਲੇ ਅਸੀਂ ਕੁਝ ਹਫ਼ਤਿਆਂ ਤੋਂ ਸੁਣਦੇ ਆ ਰਹੇ ਹਾਂ, ਉਹੀ ਗੱਲਾਂ ਉਹਨੇ ਰਿਪੀਟ ਕੀਤੀਆਂ
ਨੇ। ਇੱਕ ਪੁਆਇੰਟ ਤੇ ਜਾ ਕੇ ਪੀਅਰ ਪੋਲੀਐਵ ਨੇ ਛੇੜਤਾ ਪ੍ਰਧਾਨ ਮੰਤਰੀ ਨੂੰ, ਕਹਿੰਦੇ ਵੀ ਦੇਖੋ ਜੀ ਆਹ ਫਿਸਕਲ ਐਕਸਪਰਟ ਨੇ ਬੜੇ ਬਣੇ ਫਿਰਦੇ, ਵੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਫਿਸਕਲ ਡੈਫੀਸਿਟ ਕਿੰਨਾ। ਮਾਰਕ ਕਾਰਨੀ ਫਿਰ ਖੜੇ ਹੋ ਕੇ ਕਿਹਾ, ਕਹਿੰਦੇ ਥੈਂਕਸ ਫੋਰ ਦਾ ਕੰਪਲੀਮੈਂਟ ਵੀ ਤੁਸੀਂ ਇਹ ਗੱਲ ਤਾਂ ਮੰਨੇ ਵੀ ਮੈਂ ਫਿਸਕਲ ਐਕਸਪਰਟ ਹੈ, ਕਹਿੰਦੇ ਹਾਂ ਮੈਂ ਹੈਗਾ ਫਿਸਕਲ ਐਕਸਪਰਟ। ਉਹਨਾਂ ਦੇ ਇੱਦਾਂ ਦੀ ਗੱਲ ਹੋਈ। ਫਿਰ ਪੀਅਰ ਪੋਲੀਐਵ ਨੇ ਕਿਹਾ, ਕਹਿੰਦੇ ਟਾਕਿੰਗ ਆਫ ਫਿਸਕਲ ਐਕਸਪਰਟਸ ਲੈਟਸ ਟਾਕ ਅਬਾਊਟ ਅਨਦਰ ਫਿਸਕਲ ਐਕਸਪਰਟ ਦਾ ਪਾਰਲੀਮੈਂਟਰੀ ਬਜਟ
ਆਫਿਸਰ।
ਤੇ ਉਹਨਾਂ ਨੇ ਇੱਥੋਂ ਗੱਲ ਉਹ ਲਿਆਂਦੀ, ਕਹਿੰਦੇ ਵੀ PBO ਤਾਂ ਕਹਿੰਦੇ ਵੀ ਤੁਹਾਡਾ ਫਿਸਕਲ ਐਂਕਰ ਹੀ ਨਹੀਂ ਹੈਗਾ ਕਿ ਨਹੀਂ ਸਾਨੂੰ ਦੱਸੋ।
ਨਾਲ ਉਹਨਾਂ ਨੇ ਇਹ ਗੱਲ ਵੀ ਕਹੀ, ਕਹਿੰਦੇ ਇਹਨਾਂ ਨੇ ਜਾਣ ਕੇ ਕੀ ਕੀਤਾ, ਜਿਹੜਾ ਇਹ ਪਾਰਲੀਮੈਂਟਰੀ ਬਜਟ ਆਫਿਸਰ ਜਿਹੜਾ ਨਵੇਂ ਨਿਯੁਕਤ ਕੀਤੇ ਨੇ ਜੇਸਨ ਯਾਕ, ਕਹਿੰਦੇ ਇਹਨਾਂ ਨੂੰ ਸਿਰਫ 6 ਮਹੀਨੇ ਵਾਸਤੇ ਨਿਯੁਕਤ ਕੀਤਾ ਕਿਉਂਕਿ ਉਹਨਾਂ ਦੇ ਸਿਰ 'ਤੇ ਤਲਵਾਰ ਲਟਕ ਰਹੀ ਹੈ ਵੀ ਜੇ ਵੀ ਕਿਤੇ ਪੀਅਰ ਪੋਲੀਐਵ ਨੇ ਇੱਕ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਕਿ ਨਵੇਂ ਜਿਹੜੇ ਇੰਟਰਿਮ PBO ਨੇ ਉਹਨਾਂ ਨੂੰ 6 ਮਹੀਨੇ ਦੀ ਟਰਮ ਸਿਰਫ ਇਸ ਕਰਕੇ ਦਿੱਤੀ ਗਈ ਆ ਤਾਂ ਕਿ ਉਹ ਬਹੁਤਾ ਬੋਲ ਨਾ ਸਕਣ ਖੁੱਲ੍ਹ ਕੇ, ਅਤੇ ਪਰ ਹਕੀਕਤ ਵਾਸੂ ਜੀ ਇਹ ਆ ਕਿ PBO ਜਿਹੜੇ ਕੋਈ ਪਰਮਾਨੈਂਟ ਨਿਯੁਕਤ ਕਰਨੇ ਨੇ ਜਿਨ੍ਹਾਂ ਨੂੰ ਅਗਲਾ ਨਿਯੁਕਤੀ ਦੇਣੀ ਆ ਟਰਮ ਦੇਣੀ ਆ ਉਹ ਪਾਰਲੀਮੈਂਟਰੀ ਅਪਰੂਵਲ ਤੋਂ ਬਗੈਰ ਹੋ ਨਹੀਂ ਸਕਦਾ। ਅਤੇ ਪਿਛਲੇ ਦਿਨਾਂ ਜਦੋਂ ਈਵ ਜਰੋ ਜਿਹੜੇ ਪਿਛਲੇ PBO ਸੀਗੇ ਜਦੋਂ ਉਹ ਆਪਣੇ ਅਹੁਦੇ ਤੋਂ ਲਾਂਭੇ ਹੋ ਗਏ ਉਦੋਂ ਸਵਾਲ ਇਹ ਉੱਠਣ ਲੱਗ ਗਿਆ ਸੀ ਯਾਰ ਜੇ PBO ਹੀ ਨਾ ਹੋਇਆ ਜਿਹੜਾ ਕਿ ਇੱਕ ਬਜਟਰੀ ਵਾਚਡੋਗ ਆ ਸਰਕਾਰ ਦਾ ਬਜਟ ਜਦੋਂ ਆਏਗਾ ਉਹਦੀ ਫਿਰ ਨਿਗਰਾਨੀ ਕਿਹਨੇ ਕਰਨੀ ਆ। ਸੋ ਜਿਹੜੇ ਲਿਬਰਲ ਸਮਰਥਕ ਨੇ ਜਾਂ ਜਿਹੜੇ ਓਵਰਆਲ ਇਹਨਾਂ ਪੋਲੀਟੀਕਲ ਸਫਿਆਂ ਨੂੰ ਕਲੋਜ਼ਲੀ ਵਾਚ ਕਰਦੇ ਨੇ ਉਹ ਕਹਿੰਦੇ ਵੀ ਸਗੋਂ ਚੰਗਾ ਕੰਮ ਕੀਤਾ ਕਿ ਇਹਨਾਂ ਨੇ ਇੱਕ ਇੰਟਰਿਮ PBO ਲਗਾ ਤਾ ਤਾਂ ਕਿ ਜਿਹੜਾ ਇੱਕ ਉਹ ਕੰਸਰਨ ਸੀ ਕਿ ਬਜਟ ਦੀ ਨਜ਼ਰਸਾਨੀ ਕੌਣ ਕਰੇਗਾ ਇੰਡੀਪੈਂਡੈਂਟਲੀ ਵੀ ਉਹ ਕੰਸਰਨ ਨਹੀਂ ਰਿਹਾ। ਪੀਅਰ ਪੋਲੀਐਵ ਨੂੰ ਮੁੱਦਾ ਇਸ ਹਿਸਾਬ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ 6 ਮਹੀਨੇ ਦੀ ਟਰਮ ਤਾਂਹੀਓ ਦਿੱਤੀ ਗਈ ਹੈ ਤਾਂ ਕਿ ਉਹਨਾਂ ਨੂੰ ਸਾਇਲੈਂਸ ਵੀ ਕਰਾਇਆ ਜਾ ਸਕੇ ਵੀ ਦੇਖ ਲਾ ਜੇ ਬਹੁਤਾ ਬੋਲੇ ਤੈਨੂੰ ਪੱਕਾ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਨਹੀਂ ਇਹ ਪਰ ਉਹਨਾਂ ਦਾ ਮਕਸਦ ਕਹਿਣ ਦਾ ਇਹੀ ਸੀ,
ਕਹਿ ਦਿੱਤਾ ਉਹਨਾਂ ਨੇ।
ਹਾਂ,
ਉਹਨਾਂ ਨੇ ਐਗਜੈਕਟਲੀ ਇਹ ਗੱਲ ਕਹੀ ਵਿਜੇ ਜੀ, ਕਹਿੰਦੇ ਵੀ ਤੁਸੀਂ ਇਹਨਾਂ ਨੂੰ ਇਹਨਾਂ ਦੇ ਸਿਰ ਤੇ ਤਲਵਾਰ ਲਟਕਾ ਕੇ ਰੱਖਣਾ ਚਾਹੁੰਦੇ ਹੋ ਵੀ ਤਾਂ ਕਿ ਉਹਨਾਂ ਨੂੰ ਇਹ ਡਰ ਰਹੇ ਇਸ ਗੱਲ ਦਾ ਵੀ ਸਾਡੇ ਵੱਲੋਂ ਪਾਏ ਗਏ ਫਿਸਕਲ ਖਿਲਾਰੇ ਬਾਰੇ, ਫਿਸਕਲ ਮੈਸ ਬਾਰੇ ਜੇ ਗੱਲ ਕੀਤੀ ਤਾਂ ਨੌਕਰੀ ਜਾਂਦੀ ਲੱਗ ਸਕਦੀ ਆ।
ਤੇ
ਇਹ ਗੱਲ ਉਹਨਾਂ ਨੇ ਹਾਊਸ ਆਫ ਕਾਮਨਸ ਵਿੱਚ ਕਹੀ।
ਫਿਰ ਮਾਰਕ ਕਾਰਨੀ ਦੇ ਜਵਾਬ 'ਚ ਕਿਹਾ, ਕਹਿੰਦੇ ਕਿ ਅਸਲ ਦੇ ਵਿੱਚ ਕਹਿੰਦੇ ਅਸੀਂ ਕਹਿੰਦੇ ਸਾਰੀ ਪਾਰਟੀਆਂ ਨਾਲ ਰਲ ਕੇ ਕੰਮ ਕਰ ਲੈਂਦੇ ਹਾਂ, ਸਾਰੀ ਪਾਰਟੀਆਂ ਦਾ ਨਾਂ ਲਿਆ ਉਹਨਾਂ ਨੇ, ਕਹਿੰਦੇ ਕੰਸੈਂਸਸ 'ਤੇ ਅਸੀਂ ਨਵਾਂ PBO ਨਿਯੁਕਤ ਕਰ ਲੈਂਦੇ।
ਕਹਿੰਦੇ ਮੈਂ ਤੁਹਾਡੇ ਨਾਲ ਆਫੀਸ਼ੀਅਲ ਆਪੋਜੀਸ਼ਨ ਲੀਡਰ ਨਾਲ, ਕਹਿੰਦੇ ਨਾਲ ਉਹਨਾਂ ਨੇ ਫਿਰ ਫ੍ਰਾਂਸੋ ਬਲਾਂਸ਼ਟ ਦਾ ਨਾਮ ਲਿਆ, ਕਹਿੰਦੇ ਉਹਨਾਂ ਦੇ ਨਾਲ, ਕਹਿੰਦੇ ਮੈਂ ਬੈਠ ਕੇ ਗੱਲ ਕਰਨ ਨੂੰ, ਡਿਸਕਸ਼ਨ ਕਰਨ ਲਈ ਤਿਆਰ ਹਾਂ ਇਸ ਮੁੱਦੇ ਤੇ, ਕੰਸਲਟੇਸ਼ਨ ਕਰਨ ਲਈ ਤਿਆਰ ਹਾਂ ਇਨ ਦਾ ਨਿਊ ਸਪਿਰਿਟ ਆਫ
ਕੋਲੈਬੋਰੇਸ਼ਨ,
ਕਿਉਂਕਿ ਸੋਮਵਾਰ ਨੂੰ ਕੋਲੈਬੋਰੇਸ਼ਨ ਦੀ ਬੜੀ ਗੱਲਬਾਤ ਹੋਈ ਸੀ, ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਸੀ ਪੀਅਰ ਪੋਲੀਐਵ ਨੇ ਵੀ ਤੇ ਮਾਰਕ ਕਾਰਨੀ ਨੇ ਵੀ, ਪਰ ਇੱਕ ਦੋ ਚਾਰ ਮਿੰਟ ਨਿਸ਼ਾਨਾ ਕੱਸਦੇ ਰਹੇ ਕੱਲ ਪੀਅਰ ਪੋਲੀਅਫ ਪ੍ਰਧਾਨ ਮੰਤਰੀ।
ਅੱਛਾ, ਕੱਲ੍ਹ ਜਦੋਂ ਫਿਰ ਇਕੋਨਮੀ ਦੀ ਗੱਲ ਹੋਈ ਜਾਂ ਫਿਸਕਲ ਡੈਫੀਸਿਟ ਦੀ, ਕਿਉਂਕਿ ਪੀਅਰ ਪੋਲੀਅਫ ਦਾ ਇਹ ਕਹਿਣਾ ਹੈ ਵੀ ਇੰਨਾ ਵੱਡਾ ਡੈਫੀਸਿਟ ਹੋਣਾ, ਉਹਨੇ ਇਨਫਲੇਸ਼ਨ ਵਧਾ ਦੇਣੀ ਆ, ਅਤੇ ਕੱਲ੍ਹ ਮਾਰਕ ਕਾਰਨੀ ਨੇ ਇਹ ਕਿਹਾ, ਕਹਿੰਦੇ ਦੇਖੋ ਜਿਹੜੀ ਸਾਡੀ ਕੈਨੇਡਾ ਦੀ ਫਿਸਕਲ ਪੋਜੀਸ਼ਨ ਹੈ ਇਹ ਵਧੀਆ, ਇਹਦਾ ਇੱਕ ਪ੍ਰਮਾਣ ਇਹ ਆ ਕਿ ਸਾਡਾ ਜਿਹੜਾ ਇੰਟਰਸਟ ਰੇਟ ਹੈਗਾ ਉਹ ਅਮਰੀਕਾ ਨਾਲੋਂ ਕਿਤੇ ਘੱਟ ਆ। ਕਿ ਜੇ
ਕੱਲ ਕਿਉਂਕਿ ਇੰਟਰਸਟ ਰੇਟ ਘਟਾਇਆ ਗਿਆ ਸੀ ਬੈਂਕ ਆਫ ਕੈਨੇਡਾ
ਵੱਲੋਂ,
ਤੇ ਉਸ ਚੀਜ਼ ਦੀ ਇੱਕ ਤਰੀਕੇ ਨਾਲ ਸ਼ੇਖੀ ਮਾਰੀ, ਉਹਦਾ ਕ੍ਰੈਡਿਟ ਥੋੜਾ ਜਿਹਾ ਲਿਆ ਜਿਵੇਂ ਮਾਰਕ ਕਾਰਨੀ ਨੇ
ਜੀ, ਕਿਉਂਕਿ ਕੱਲ ਬੈਂਕ ਆਫ ਕੈਨੇਡਾ ਨੇ ਇਹ ਗੱਲ ਵੀ ਆਖੀ ਹੈ ਕਿ ਜਿਹੜੀ 29 ਅਕਤੂਬਰ ਨੂੰ ਮੀਟਿੰਗ ਹੋਣੀ ਆ ਉਹਦੇ ਵਾਸਤੇ ਗਾਈਡੈਂਸ ਦੇ ਤੌਰ 'ਤੇ ਉਹਨੇ ਸਿੱਧੇ ਤੌਰ 'ਤੇ ਇਹ ਨਹੀਂ ਕਿਹਾ ਵੀ ਅੱਗੇ ਅਜੇ ਹੋਰ ਰੇਟ ਕੱਟਸ ਹੋਣਗੇ। ਕਹਿੰਦੇ ਸਾਨੂੰ ਇਹ ਦੇਖਣਾ ਪੈਣਾ ਕਿ ਜਿਹੜਾ ਸਰਕਾਰ ਦਾ ਬਜਟ ਆਉਂਦਾ 4 ਨਵੰਬਰ ਨੂੰ ਉਹਦੇ ਵਿੱਚ ਫਿਸਕਲੀ ਸਰਕਾਰ ਕੀ ਕੁਝ ਕਰਦੀ ਆ, ਅਤੇ ਉਹ ਫਿਸਕਲ ਪੋਲਿਸੀ, ਕਿਉਂਕਿ ਪਹਿਲਾਂ ਵੀ ਇਹ ਗੱਲ ਹੁੰਦੀ ਰਹੀ ਹੈ ਫਿਸਕਲ ਪੋਲਿਸੀ ਨੇ ਇਕੋਨਮੀ ਨੂੰ ਕਿਵੇਂ ਇੰਪੈਕਟ ਕਰਨਾ, ਗਰੋਥ ਨੂੰ, ਇਨਫਲੇਸ਼ਨ ਨੂੰ, ਉਹਨੂੰ ਫੈਕਟਰ ਇਨ ਕਰਨਾ। ਪਰ ਕੱਲ੍ਹ ਮਾਰਕ ਕਾਰਨੀ ਦਾ ਇਹ ਕਹਿਣਾ ਸੀ ਕਿ ਦੇਖੋ ਅਮਰੀਕਾ ਦੇ ਵਿੱਚ ਜਿਹੜਾ ਇਸ ਵੇਲੇ ਇੰਟਰਸਟ ਰੇਟ ਆ ਜੋ 4-4.25% ਆ ਓਵਰਨਾਈਟ ਲੈਂਡਿੰਗ ਰੇਟ, ਆਪਣੇ ਇੱਥੇ ਉਹ 2.5% ਆ। ਸਾਡੇ ਇੰਟਰਸਟ ਰੇਟ ਇੰਨਾ ਤਾਂਹੀਓ ਘੱਟ ਸਕਿਆ ਕਿਉਂਕਿ ਬੈਂਕ ਆਫ ਕੈਨੇਡਾ ਨੂੰ ਪਤਾ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਫਾਲਤੂ ਦੇ ਖਰਚੇ ਨਹੀਂ ਕਰ ਰਹੀ,
ਪਰ ਫਿਸਕਲ ਪੋਜੀਸ਼ਨ ਸਟਰੋਂਗ ਹੈ,
ਫਿਸਕਲ ਪੋਜੀਸ਼ਨ ਸਟਰੋਂਗ ਆ। ਪਰ ਫਿਰ ਮਾਰਕਾ ਪੀਅਰ ਪੋਲੀਅਵ ਨੇ ਜਵਾਬੀ ਹਮਲਾ ਨਾਲ ਦੀ ਨਾਲ ਕੀਤਾ, ਕਹਿੰਦੇ ਇੰਟਰਸਟ ਰੇਟ ਤਾਂ ਸਾਡਾ ਘੱਟ ਆ ਕਿਉਂਕਿ ਸਾਡੀ ਜਿਹੜੀ ਇਕੋਨਮੀ ਆ ਉਹ ਕਲੈਪਸ ਕਰਦੀ ਪਈ ਆ, ਇਟਸ ਦੀ ਕਲੈਪਸਿੰਗ ਇਕੋਨਮੀ, ਜਿਹਦੇ ਕਰਕੇ ਬੈਂਕ ਆਫ ਕੈਨੇਡਾ ਨੂੰ ਉਸ ਇਕੋਨਮੀ ਨੂੰ ਸਪੋਰਟ ਕਰਨ ਦੇ ਲਈ ਇੰਟਰਸਟ ਰੇਟ ਘਟਾਉਣੇ ਪੈ ਰਹੇ ਨੇ, ਅਤੇ ਕਲੈਪਸਿੰਗ ਇਕੋਨਮੀ ਦਾ ਜ਼ਿੰਮੇਵਾਰ ਕੌਣ ਆ? ਸਰਕਾਰ ਆ।
ਕੱਲ ਜੇ ਤੁਸੀਂ ਬੈਂਕ ਆਫ ਕੈਨੇਡਾ ਦੀ ਪੂਰੀ ਸਟੇਟਮੈਂਟ ਪੜ੍ਹੋ ਤੇ ਉਹਦੇ ਵਿੱਚ ਉਹਨਾਂ ਨੇ ਜੋ ਸਾਰੇ ਕਾਰਨ ਦੱਸੇ ਨੇ ਕਿ ਬੇਰੋਜ਼ਗਾਰੀ ਵੱਧ ਰਹੀ ਆ ਤੇ ਬਿਜ਼ਨਸ ਇਨਵੈਸਟਮੈਂਟ ਘੱਟ ਰਹੀ ਆ, ਸਾਡੀਆਂ ਐਕਸਪੋਰਟਸ ਪ੍ਰਭਾਵਿਤ ਹੋ ਰਹੀਆਂ ਨੇ, GDP ਘੱਟ ਰਹੀ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਹੁਣ ਜ਼ਿਆਦਾ ਫਿਕਰ ਹੈ। ਇਨਫਲੇਸ਼ਨ ਜਿਹੜੀ ਅੰਡਰਲਾਈਂਗ ਇਨਫਲੇਸ਼ਨ ਉਹ ਅਜੇ ਵੀ 2.5% ਦੇ ਨੇੜੇ ਤੇੜੇ ਹੀ ਹੈ ਤੇ ਉਹਦਾ ਹੁਣ ਸਾਨੂੰ ਫਿਕਰ ਘੱਟ ਹੈ ਕਿ ਜਿਹੜੇ ਅਪਵਰਡ ਪ੍ਰੈਸ਼ਰਸ ਔਨ ਇਨਫਲੇਸ਼ਨ ਨੇ ਉਹ ਹੁਣ ਪਹਿਲਾਂ ਨਾਲੋਂ ਘੱਟ ਚੁੱਕੇ ਨੇ, ਤੇ ਅਸੀਂ ਹੁਣ ਜ਼ਿਆਦਾ ਫਿਕਰ ਇਸ ਗੱਲ ਦੀ ਕਰ ਰਹੇ ਹਾਂ ਵੀ ਇਕੋਨਮੀ ਕਿਤੇ ਬਹੁਤ ਜ਼ਿਆਦਾ ਕਮਜ਼ੋਰ ਨਾ ਹੋ ਜਾਏ
ਜੀ,
ਤੇ ਇਸ ਕਰਕੇ ਅਸੀਂ ਇੰਟਰਸਟ ਰੇਟ ਘਟਾ ਰਹੇ ਹਾਂ।
ਨਾਉਟ ਇਸ ਕਰਕੇ ਜਿਹੜੀ ਸਰਕਾਰ ਦੀ ਫਿਸਕਲ ਪੋਜੀਸ਼ਨ ਵਧੀਆ, ਉਹਨਾਂ ਨੇ ਆਪਣੇ ਵਾਲਾ ਜਿਹੜਾ ਹਿੱਸਾ ਬੜਾ ਵਧੀਆ ਸੰਭਾਲਿਆ ਹੋਇਆ।
ਸੋ ਜੇ ਇਕੋਨਮੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੋਵੇ ਇੰਟਰਸਟ ਰੇਟ ਘਟਾਇਆ ਥੋੜੀ
ਜਾਂਦੀ, ਘਟਾਉਣ ਦੀ ਲੋੜ ਨਹੀਂ ਪੈਂਦੀ।
ਸੋ ਹੁਣ ਮਾਰਕ ਕਾਰਨੀ ਤਾਂ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਨੇ, ਉਹਨਾਂ ਤੋਂ ਜ਼ਿਆਦਾ ਕਿਹਨੂੰ ਜਾਣਕਾਰੀ ਇਹਦੇ ਬਾਰੇ, ਤੇ ਉਹ ਜਿਵੇਂ ਆਪ ਹਾਊਸ ਆਫ ਕਾਮਰਸ ਦੀ ਫਲੋਰ ਤੇ ਖੜ ਕੇ ਵਿਜੀਏ ਕਹਿਣਾ ਕਿ ਹਾਂ ਮੈਂ ਫਿਸਕਲ ਐਕਸਪਰਟ ਹੈਗਾ, ਸੋ ਹਾਂ ਮੈਂ ਹੂੰ, ਹਨਾ, ਸੋ ਕਿੰਨਾ ਉਹਦੇ ਵਾਸਤੇ ਕੌਨਫੀਡੈਂਸ ਵੀ ਚਾਹੀਦਾ, ਤੇ ਉਹ ਸਾਰੇ ਕੈਨੇਡੀਅਨਸ ਨੂੰ ਉਹਨਾਂ ਦੇ ਵਿੱਚ ਇਨਫੈਕਟ ਕੌਨਫੀਡੈਂਸ ਹੈਗਾ, ਤਾਂ ਹੀ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਕਿ ਵੀ ਇਹਨਾਂ ਨੂੰ ਫਿਸਕਲ ਬੜੀ ਜ਼ਬਰਦਸਤ ਅੰਡਰਸਟੈਂਡਿੰਗ ਹੈ,
ਬਹੁਤੇ ਕੈਨੇਡੀਅਨਸ ਨੂੰ ਇਹ ਕਹ ਲਓ,
ਮਤਲਬ ਮੈਂਡੇਟ ਤਾਂ ਉਹਨਾਂ ਨੂੰ ਹੀ ਮਿਲਿਆ, ਸੋ ਮੈਜੋਰਿਟੀ ਉਹਨਾਂ ਦੇ ਕੋਲ ਸੀ ਆ। ਸੋ ਇਸ ਕਰਕੇ ਹੁਣ ਪ੍ਰਧਾਨ ਮੰਤਰੀ ਦਾ ਇੱਦਾਂ ਕਹਿਣਾ ਬੈਂਕ ਆਫ ਕੈਨੇਡਾ ਦੇ ਫੈਸਲੇ ਵਾਸਤੇ, ਪਹਿਲੀ ਗੱਲ ਤਾਂ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਕ੍ਰੈਡਿਟ ਲੈਣਾ, ਇਹ ਤਾਂ ਆਪਣੇ ਆਪ ਦੇ ਵਿੱਚ ਹੀ ਗੱਲ ਬਣਦੀ, ਕਿਉਂਕਿ ਬੈਂਕ ਆਫ ਕੈਨੇਡਾ ਇੱਕ ਇੰਡੀਪੈਂਡੈਂਟ ਅਥਾਰਿਟੀ ਹੈ, ਤੇ ਹਮੇਸ਼ਾ ਇਹ ਕਿਹਾ ਜਾਂਦਾ ਕਿ ਜੀ ਆਪਸ ਦੇ ਵਿੱਚ ਕੋਈ ਲੈਣੀ ਦੇਣੀ ਨਹੀਂ ਸਰਕਾਰ ਤੇ ਬੈਂਕ ਆਫ ਕੈਨੇਡਾ ਦੀ, ਪਰ ਹਾਊਸ ਆਫ ਕਾਮਨਸ ਦੇ ਵਿੱਚ ਉਹਦਾ ਕ੍ਰੈਡਿਟ ਇੱਕ ਤਰੀਕੇ ਨਾਲ ਲਿਆ ਮਾਰਕ ਕਾਰਨੀ ਨੇ, ਤੇ ਫਿਰ ਇਹ ਕਹਿ ਕੇ ਲਿਆ ਕਿ ਜੀ ਕਿਉਂਕਿ ਸਾਡੀ ਫਿਸਕਲ ਪੋਜੀਸ਼ਨ ਸਟਰੋਂਗ ਹੈ ਇਸ ਕਰਕੇ ਸਾਡਾ ਇੰਟਰਸਟ ਰੇਟ ਘੱਟ ਆ, ਤੇ ਉਹ ਗੱਲ
ਜਿਹੜਾ ਪੋਲੀਐਫ ਦਾ ਉੱਤੇ ਜਵਾਬੀ ਹਮਲਾ ਸੀ ਉਹ ਬਿਲਕੁਲ ਸਟੀਕ ਸੀ,
ਹਾਂ ਉਹ ਠੀਕ ਸੀਗਾ,
ਜੋ ਕਲੈਪਸਿੰਗ ਇਕੋਨਮੀ ਕਰਕੇ ਇੰਟਰਸਟ ਰੇਟ ਘੱਟ ਰਿਹਾ ਇਸ ਕਰਕੇ ਨਹੀਂ ਵੀ ਸਰਕਾਰ ਦੀ ਕਾਰਗੁਜ਼ਾਰੀ ਬਹੁਤ,
ਕਿ ਪੋਲੀਐਫ ਦਾ ਉਹਨਾਂ ਦੀ ਕ੍ਰਿਟੀਸਿਜ਼ਮ ਇਸ ਗੱਲ ਤੇ ਹੁੰਦੀ ਆ ਵੀ ਇਹ ਜੀ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ ਵੀ ਇਹਨਾਂ ਨੂੰ ਤਾਂ ਸਮਝ ਨਹੀਂ ਹੈ ਬਹੁਤੀ ਇਕਨੋਮਿਕਸ ਦੀ ਜਾਂ ਹੋਰ ਕਿਸੇ ਵੀ ਈਵਨ ਸੋਸ਼ਲ ਸਾਇੰਸਿਸ ਦੀ, ਪਰ ਵੀ ਮਾਰਕ ਕਾਰਨੀ ਐਕਸਪਰਟ ਨੇ ਤੇ ਉਹ ਹਾਊਸ ਆਫ ਕਾਮਨਸ ਕਹਿ ਵੀ ਰਹੇ ਯੈਸ ਆਈ ਐਮ ਅ ਫਿਸਕਲ ਐਕਸਪਰਟ, ਤੇ ਪਰ ਉਹ ਗੱਲ
ਰਲਦੀ ਨਹੀਂ। ਉਹੀ ਹੈ ਬਸ ਜੀ, ਪੋਲੀਟਿਕਸ ਤੇ ਕਈ ਵਾਰੀ ਨਾ ਤੁਹਾਨੂੰ ਮਜਬੂਰ ਕਰ ਦਿੰਦੀ ਇਹੋ ਜਿਹੀ ਗੱਲਾਂ ਕਰਨ ਨੂੰ ਜਿਹੜੀਆਂ ਹੋ ਸਕਦਾ ਤੁਸੀਂ ਡੀਪ ਇਨਸਾਈਡ ਐਜ਼ ਅ ਪ੍ਰੋਫੈਸ਼ਨਲ ਤੁਸੀਂ ਨਾ ਕਰਨੀਆਂ ਚਾਹੁੰਦੇ ਹੋ। ਬਸ ਜੀ, ਬਹੁਤ ਹੀ ਕੁਇਕਲੀ ਗੱਲ ਕਰ ਲਈਏ, ਯਾਰ ਜਿਮੀ ਕਿਮਲ ਨੂੰ ਵੀ ਚੱਲਦੇ ਕਰ ਦਿੱਤਾ ਗਿਆ ਹੈ ਉਹਨਾਂ ਦੇ ਲੇਟ ਨਾਈਟ ਸ਼ੋਅ ਤੋਂ, ਤੇ ਜਿਮੀ ਦੇਖੋ ਜਿਹੜੇ ਲੇਟ ਨਾਈਟ ਟਾਕ ਸ਼ੋਅ ਹੋਸਟ ਨੇ ਅਮਰੀਕਾ ਦੇ ਵਿੱਚ ਉਹ ਟਰੰਪ ਨੂੰ ਬੜੇ ਰੜਕਦੇ ਨੇ, ਇਸ ਤੋਂ ਪਹਿਲਾਂ ਸਟੀਵਨ ਕੋਬੇਅਰ ਦਾ ਸ਼ੋਅ ਇੱਦਾਂ ਹੀ ਬੰਦ ਕੀਤਾ ਗਿਆ, ਤੇ ਹੁਣ ਜਿਮੀ ਕਿਮਲ ਦਾ ਸ਼ੋਅ ਬੰਦ ਹੋਣ ਪਿੱਛੇ ਰੀਜ਼ਨ ਬਣਿਆ, ਜੋ ਬਹਾਨਾ ਬਣਿਆ, ਰੀਜ਼ਨ ਨਹੀਂ ਬਹਾਨਾ ਤਾਂ ਇਹ ਬਣਿਆ ਕਿ ਚਾਰਲੀ ਕਰਕ ਵਾਲੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਫਿਰ ਡੋਨਲਡ ਟਰੰਪ ਦੀ ਕਲਿੱਪ ਦਿਖਾਈ ਨਾਲ ਉਹਨੇ ਕਿਹਾ ਵੀ ਦੇਖੋ ਜੇ ਅਸੀਂ ਮਨੁੱਖੀ ਪੱਧਰ 'ਤੇ ਵੇਖੀਏ ਚਾਰਲੀ ਕਰਕ ਦੀ ਅਸੈਸੀਨੇਸ਼ਨ ਨੂੰ ਟਰੰਪ ਉਹਨੂੰ ਉਹਨਾਂ ਨੂੰ ਬਹੁਤ ਬੁਰਾ ਲੱਗ ਰਿਹਾ। ਫਿਰ ਕਲਿੱਪ ਦਿਖਾਈ ਗਈ, ਇੱਕ ਰਿਪੋਰਟਰ ਟਰੰਪ ਨੂੰ ਪੁੱਛ ਰਿਹਾ ਵੀ ਡੇਢ ਦਿਨ ਪਹਿਲਾਂ ਤੁਹਾਡੇ ਮਿੱਤਰ ਚਾਰਲੀ ਕਰਕ ਦਾ ਕਤਲ ਹੋਇਆ, ਤੁਹਾਡਾ ਕੀ ਹਾਲ ਆ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਟਰੰਪ ਜਵਾਬ ਨੇ ਬੜਾ ਵਧੀਆ ਮਹਿਸੂਸ ਕਰ ਰਹੇ, ਦੇਖੋ ਨਵਾਂ ਨਵੀਂ ਬਿਲਡਿੰਗ ਬਣਦੀ ਪਈ ਆ ਓਵਲ ਆਫਿਸ ਦੀ, ਅਤੇ ਕਹਿੰਦੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਸੋ ਉਹ 'ਤੇ ਮਜ਼ਾਕ ਚੱਲਿਆ, ਜਿਹੜੇ ਤੰਜ਼ ਕੀਤੇ ਜਾਂਦੇ ਨੇ ਇਹਨਾਂ ਲੇਟ ਨਾਈਟ ਟਾਕ ਸ਼ੋਅ ਹੋਸਟ ਵੱਲੋਂ, ਹੁਣ ਸਾਨੂੰ ਪਤਾ ਟਰੰਪ ਨੂੰ ਉਹ ਪੂਰਾ ਹੀ ਪਸੰਦ ਨਹੀਂ ਆਉਂਦੀਆਂ ਗੱਲਾਂ, ਹੁਣ ਜਿਮੀ ਕਿਮਲ ਦਾ ਜਿਹੜਾ ਸ਼ੋਅ ਆਫ ਏਅਰ ਕਰ ਦਿੱਤਾ ਗਿਆ ਡਿਜ਼ਨੀ ਦੀ ਮਲਕੀਅਤ ਵਾਲਾ ਚੈਨਲ ਹੈ ABC, ਪਰ ਵਾਸੂ ਜੀ ਜਿਹੜਾ ਰੀਜ਼ਨ ਬਣਿਆ ਇਹ ਹੋਰ ਕੁਝ ਨਿੱਕੇ ਚੈਨਲਸ ਵਾਲੀਆਂ ਕੰਪਨੀਆਂ ਨੇ ਜਿਨ੍ਹਾਂ ਦੀ ਆਪਸ ਦੇ ਵਿੱਚ ਹੋਣੀ ਸੀ ਇੱਕ ਮਰਜਰ ਦੀ ਡੀਲ ਆ, ਅਤੇ ਜੇ ਕਿਤੇ ਆ ਸ਼ੋਅ ਪਾਸੇ ਨਾ ਹੁੰਦਾ ਤਾਂ ਉਹ ਮਰਜਰ ਦੀ ਡੀਲ ਖਟਾਈ 'ਚ ਪੈ ਸਕਦੀ ਸੀ।
ਸੋ ਜਦੋਂ ਚਾਰਲੀ ਕਰਕ ਵਾਲੇ ਮਾਮਲੇ 'ਤੇ ਟਿੱਪਣੀ ਕੀਤੀ ਜਿਮੀ ਕਿਮਲ ਨੇ, ਉਸ ਤੋਂ ਬਾਅਦ ਜਿਹੜੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰ ਨੇ ਬ੍ਰੈਂਡਨ ਕਾਰ, ਉਹਨਾਂ ਨੇ ਪਬਲਿਕਲੀ ਇਹ ਕਹਿ ਦਿੱਤਾ ਸੀ ABC ਨੂੰ ਕਿ ਵੀ ਤੁਸੀਂ ਇਹ ਜਿਹੜੀ ਇਹ ਨੌਨਸੈਂਸ ਹੈ ਇਹਨੂੰ ਬੰਦ ਕਰਾਓ, ਵੀ ਇਹ ਤਾਂ ਬਹੁਤ ਗਲਤ ਇੱਥੇ ਗਾਰਬੇਜ ਅਤੇ ਇਸ ਤਰ੍ਹਾਂ ਦੇ ਉਹਨਾਂ ਨੇ ਵਰਡਸ ਇਸਤੇਮਾਲ ਕੀਤੇ ਜੋ ਲੇਟ ਨਾਈਟ ਸ਼ੋਅਜ਼ ਦੇ ਵਿੱਚ ਚੱਲ ਰਿਹਾ, ਵੀ ਤੁਹਾਨੂੰ ਇਹ ਬੰਦ ਕਰਾਉਣਾ ਚਾਹੀਦਾ, ਜਿਮੀ ਕਿਮਲ ਦਾ ਸ਼ੋਅ ਬੰਦ ਕਰਾਓ, ਨਹੀਂ ਤਾਂ ਤੁਹਾਡੇ ਖਿਲਾਫ਼ ਅਸੀਂ ਇਨਵੈਸਟੀਗੇਸ਼ਨ ਕਰ ਸਕਦੇ ਹਾਂ, ਫਿਰ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ, ਤੁਹਾਡਾ ਲਾਇਸੈਂਸ ਵੀ ਹੋ ਸਕਦਾ ਜਾਂਦਾ ਲੱਗੇ। ਇਸ ਤਰ੍ਹਾਂ ਉਹਨਾਂ ਨੇ ਖੁੱਲ੍ਹੀ ਧਮਕੀ ਦੇ ਦਿੱਤੀ ਸੀ, ਬੇਸਿਕਲੀ ਜਿਹੜੀ ਉੱਥੇ ਦੀ CRTC ਹੈ FCC ਉਹਨਾਂ ਨੇ ਇਹ ਗੱਲ ਕੀਤੀ ਸੀ। ਅਤੇ ਹੁਣ ਇਹ ਇਸ ਤੋਂ ਬਾਅਦ ਫਿਰ ABC ਨੇ ਕਿਹਾ ਵੀ ਸਾਡੀਆਂ ਵੈਲਿਊਜ਼ ਦੇ ਮੁਤਾਬਕ ਨਹੀਂ ਸੀਗੇ ਕਮੈਂਟਸ, ਅਤੇ ਅਸੀਂ ਇਮੀਡੀਏਟਲੀ ਇਹਨੂੰ ਆਫ ਏਅਰ ਕਰ ਰਹੇ ਹਾਂ ਜਿਮੀ ਕਿਮਲ ਲਾਈਵ ਜਿਹੜਾ ਇਹਨਾਂ ਦਾ ਲੇਟ ਨਾਈਟ ਸ਼ੋਅ ਸੀਗਾ। ਹੁਣ ਇਹਨੂੰ ਲੈ ਕੇ ਜੋ ਤੁਸੀਂ ਜ਼ਿਕਰ ਕੀਤਾ ਵੀ ਅਸਲ ਕਾਰਨ ਕਈ ਜਿਹੜੇ ਮਾਹਰ ਨੇ ਉਹ ਦੱਸ ਰਹੇ ਨੇ ਕਿ ਨੈਕਸਟਾਰ ਇੱਕ ਕੰਪਨੀ ਹੈ, ਨੈਕਸਟਾਰ ਬਹੁਤ ਸਾਰੇ ਐਫੀਲੀਏਟ ਚੈਨਲਸ ਨੇ, 32 ਐਫੀਲੀਏਟ ਚੈਨਲਸ ਨੇ ABC ਦੇ ਜਿਨ੍ਹਾਂ ਨੂੰ ਪ੍ਰਸਾਰਿਤ ਕਰਦੀ ਹੈ। ਐਫੀਲੀਏਟ ਚੈਨਲਸ ਬੇਸਿਕਲੀ ਜਿਹੜੇ ABC ਓਨਡ ਨਹੀਂ ਹੈਗੇ, ਬਟ ਦੇ ਰਨ ABC ਕੰਟੈਂਟ
ਤੇ ਫ੍ਰੈਂਚਾਈਜ਼ ਦੇ ਇੱਕ ਤਰ੍ਹਾਂ ਇਦਾਂ ਕਹ ਲਓ ਵੀ ਉਹਨਾਂ ਦਾ ਕੰਟੈਂਟ ਉਹ ਚਲਾਉਂਦੇ ਨੇ, ਲਾਇਸੈਂਸ ਉਹਨਾਂ ਦਾ ਆਪਣਾ ਲੈਂਦਾ।
ਸੋ ਨੈਕਸਟਾਰ ਨੇ ਸਭ ਤੋਂ ਪਹਿਲਾਂ ਇਹ ਅਨਾਊਂਸ ਕੀਤਾ ਕਿ ਅਸੀਂ ਆਪਣੇ ਜਿਹੜੇ 32 ABC ਐਫੀਲੀਏਟਸ ਨੇ ਇਹਨਾਂ ਦੇ ਉੱਤੇ ਜਿਮੀ ਕਿਮਲ ਨੂੰ, ਜਿਮੀ ਕਿਮਲ ਲਾਈਵ ਨੂੰ ਆਫ ਏਅਰ ਕਰ ਰਹੇ ਹਾਂ।
ਕਹਿੰਦਾ ਜਿਮੀ ਕਿਮਲ ਕਿ ਵਾਸੂ ਜੀ ABC ਦਾ ਪੂਰਾ ਜਿੰਨਾ ਵੀ ਕੋਈ ਪ੍ਰੋਗਰਾਮ ਸੀ ਸਾਰੇ ਚੱਕਦੇ ਨੇ,
ਉਹਨਾਂ ਨੇ ਕਹਿੰਦੇ ਅਸੀਂ ਇਹਨੂੰ ਨਾਲ ਦੇ ਨਾਲ ਅਸੀਂ ਆਫ ਏਅਰ ਕਰ ਰਹੇ ਹਾਂ, ਸਭ ਤੋਂ ਪਹਿਲਾਂ ਇਹ ਗੱਲ ਨੈਕਸਟਾਰ ਵੱਲੋਂ ਕੀਤੀ ਗਈ।
ਰਾਈਟ,
ਫਿਰ ਉਸ ਤੋਂ ਬਾਅਦ ABC ਨੇ ਕਹਿ ਦਿੱਤਾ ਕਿ ਜੀ ਅਸੀਂ ਜਿਮੀ ਕਿਮਲ ਲਾਈਵ ਆਫ ਏਅਰ ਕਰ ਰਹੇ ਹਾਂ। ਸੋ ਨੈਕਸਟਾਰ ਦਾ ਐਕਚੁਲੀ ਇੱਕ ਮਰਜਰ ਹੋਣਾ ਟੈਗਨਾ ਨਾਮ ਦੀ ਕੰਪਨੀ ਨਾਲ, ਤੇ ਇਹ ਇਹਨਾਂ ਦਾ ਕੰਪੈਟੀਟਰ ਇੱਕ ਕੰਪਨੀ ਹੈ, $6.2 billion US ਦੀ ਡੀਲ ਹੈ,
ਤੇ ਇਹਦੇ ਵਾਸਤੇ
FCC ਦਾ ਅਪਰੂਵਲ ਚਾਹੀਦਾ।
ਕਰੈਕਟ,
ਤੇ ਸੋ ਮੰਨਿਆ ਜਾਂਦਾ ਵੀ ਇਹ FCC ਅਪਰੂਵਲ ਇਹਨਾਂ ਨੂੰ ਡਰ ਸੀ ਵੀ ਸ਼ਾਇਦ ਨਾ ਮਿਲੇ ਇਸ ਡੀਲ ਵਾਸਤੇ, ਇਹ ਇੱਕ ਦਿਸ ਪ੍ਰੂਫ ਟੂ ਬੀ ਵਨ ਆਫ ਦਾ ਟ੍ਰਿਗਰ ਪੁਆਇੰਟਸ। ਜਦੋਂ ਪਿਛਲੀ ਵਾਰ ਵਿਜੇ ਜੀ ਸਟੀਵਨ ਕੋਲਬੇਅਰ ਨੂੰ ਜਦੋਂ ਹਟਾਇਆ ਗਿਆ, ਉਹਨਾਂ ਸ਼ੋਅ ਕੈਂਸਲ ਕੀਤਾ ਗਿਆ, ਤੇ ਉਦੋਂ CBS ਨੇ ਇਹ ਸ਼ੋਅ ਕੈਂਸਲ ਕੀਤਾ ਸੀ। CBS ਦੀ ਕੰਪਨੀ ਆ ਪੈਰਾਮਾਊਂਟ, ਪੈਰਾਮਾਊਂਟ ਤੇ ਸਕਾਈ ਡਾਂਸ ਦਾ ਵੀ ਇੱਕ ਮਰਜਰ ਉਦੋਂ ਹੋ ਰਿਹਾ ਸੀ, ਤੇ ਉਦੋਂ ਉਸ ਮਰਜਰ ਵਾਸਤੇ ਵੀ FCC ਦੇ ਅਪਰੂਵਲ ਦੀ ਲੋੜ ਸੀ, ਤੇ ਉਦੋਂ CBS ਨੇ ਇੱਕ ਡੈਫੇਮੇਸ਼ਨ ਸੂਟ ਫਾਈਲ ਕੀਤਾ ਸੀ ਡੋਨਲਡ ਟਰੰਪ ਨੇ, ਸੈਟਲਮੈਂਟ ਵਾਸਤੇ ਉਹਨਾਂ ਨੂੰ$16 million ਵੀ ਦਿੱਤੇ ਸੀ,
ਜਿਹਦੇ ਬਾਰੇ ਟਿੱਪਣੀ ਕਰ ਦਿੱਤੀ ਸੀ ਸਟੀਵਨ ਕੋਲਬੇਅਰ ਨੇ ਆਪਣੀ ਸ਼ੋਅ 'ਚ।
ਉਹਨੇ ਕਿਹਾ ਸੀ ਇਟ ਇਜ਼ ਅ ਬਿਗ ਫੈਟ ਬ੍ਰਾਈਬ ਦੇ ਵੀ ਤਾਂ ਇਹਨਾਂ ਨੇ ਰਿਸ਼ਵਤ ਦਿੱਤੀ ਹੈ। ਸੋ ਉਹ ਇੱਕ ਕਾਰਨ ਬਣਿਆ ਸੀ ਉਹਨਾਂ ਦੇ ਸ਼ੋਅ ਕੈਂਸਲ ਹੋਣ ਦਾ, ਤੇ ਉਸੇ ਤਰ੍ਹਾਂ ਹੁਣ ਜਿਹੜਾ ਇਹ ਮਰਜਰ ਹੈ। ਸੋ ਬੇਸਿਕਲੀ ਡੋਨਲਡ ਟਰੰਪ ਇਜ਼ ਯੂਜ਼ਿੰਗ, ਹਿਸ ਐਡਮਿਨਿਸਟ੍ਰੇਸ਼ਨ ਇਜ਼ ਯੂਜ਼ਿੰਗ FCC ਐਜ਼ ਅ ਟੂਲ,
ਐਜ਼ ਅ ਟੂਲ, ਤੇ ਜਿਹੜੇ ਹੋਸਟਰਾਂ ਨੂੰ ਪਸੰਦ ਨਹੀਂ ਆ ਰਹੇ ਉਹਨਾਂ ਨੂੰ ਸਾਇਲੈਂਸ ਕਰਨ ਦੇ ਲਈ।
ਤੇ ਡੋਨਲਡ ਟਰੰਪ ਨੇ ਕੱਲ੍ਹ ਕਹਿ ਦਿੱਤਾ, ਕਹਿੰਦੇ ਵੀ ਹੁਣ ਬਸ ਜਿਮੀ ਫੈਲਨ ਤੇ ਦੂਜੇ ਸੈਥ ਮਾਇਰਸ ਰਹਿ ਗਏ ਨੇ।
ਹਾਂ, ਭਾਵੇਂ UK ਗਏ ਹੋਏ ਨੇ ਟਰੰਪ, ਉੱਥੋਂ ਵੀ ਉਹਨਾਂ ਨੂੰ ਇਹ ਗੱਲ ਇੰਨੀ ਉਹਨਾਂ ਨੂੰ ਲੱਗਿਆ ਵੀ ਇੰਪੋਰਟੈਂਟ ਹੈ ਤੇ ਟਿੱਪਣੀ ਕਰਨੀ, ਤੇ ਉਹਨਾਂ ਨੇ ਕਿਹਾ ਵੀ ਉਹ ਦੂਜੇ ਬਾਕੀ ਦੋ ਜਿਮੀ ਫੈਲਨ ਤੇ ਸੈਥ ਮਾਇਰਸ ਦੀ ਵੀ ਛੁੱਟੀ ਹੋਣੀ ਚਾਹੀਦੀ ਆ। ਵਾਸੂ ਜੀ, ਜੇ ਆਹ ਜਿਹੜੇ 32 ਐਫੀਲੀਏਟ ਸਟੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਜੇ ਇਹ ਪ੍ਰੋਗਰਾਮ ਆਫ ਏਅਰ ਕਰ ਦਿੰਦੇ ਉਹਦੇ ਨਾਲ ਜਿਹੜੀ ABC ਦੀ ਰੀਚ ਹੈਗੀ ਆ ਅਕਰੋਸ ਦ ਕੰਟਰੀ, ਉਹ ਬਹੁਤ ਬੁਰੀ ਤਰ੍ਹਾਂ ਸਿਗਨੀਫੀਕੈਂਟ ਪੋਰਸ਼ਨ ਹੈ ABC ਦੀ ਨੈਸ਼ਨਲ ਰੀਚ ਦਾ, ਨੈਕਸਟਾਰ ਦੇ 32 ਸਟੇਸ਼ਨ, ਤੇ ਜੇ ਉਹ ਨਾ ਹੁੰਦੇ ਤਾਂ ਫਿਰ ਉਹਨਾਂ ਦੀ ਨੈਸ਼ਨਲ ਰੀਚ ਬੜੀ ਪ੍ਰਭਾਵਿਤ ਹੋਣੀ ਸੀ। ਪਰ ਇਹ ਬੜਾ ਆਪਣੇ ਆਪ ਦੇ ਵਿੱਚ ਇੱਕ ਖਤਰਨਾਕ ਟ੍ਰੈਂਡ ਆ, ਫਰੀਡਮ ਆਫ ਸਪੀਚ ਦੀਆਂ ਗੱਲਾਂ ਜਿਹੜੇ ਮੁਲਕ ਦੇ ਵਿੱਚ ਹੁੰਦੀਆਂ ਉੱਥੇ ਕੀ ਹੁਣ ਹਾਲਾਤ ਅਜਿਹੇ ਬਣ ਗਏ ਨੇ ਕਿ ਜਿਹੜਾ ਕੋਈ ਸੈਟਾਇਰਿਸਟ ਆ, ਜਿਹੜਾ ਇੱਦਾਂ ਦਾ ਕੋਈ ਪੋਲੀਟੀਕਲ ਸੈਟਾਇਰ ਆ ਟਾਕ ਸ਼ੋਅ ਦੇ ਵਿੱਚ, ਇੰਨਾ ਨਾਗਵਾਰਾ ਹੋ ਗਿਆ ਕਿ ਉਹਨਾਂ ਨੂੰ ਚੁੱਪ ਕਰਾਉਣ ਤੱਕ ਨੌਬਤ ਆ ਰਹੀ।
ਜਦੋਂ ਸਟੀਵਨ ਕੋਲਬੇਅਰ ਦਾ ਸ਼ੋਅ ਕੈਂਸਲ ਕੀਤਾ ਸੀ, ਉਦੋਂ ਡੋਨਲਡ ਟਰੰਪ ਨੇ ਟਰੂ ਸੋਸ਼ਲ ਤੇ ਲਿਖਿਆ ਸੀ ਕਿ ਜਿਮੀ ਕਿਮਲ ਇਜ਼ ਨੈਕਸਟ, ਜਿਮੀ ਕਿਮਲ ਦਾ ਨੰਬਰ ਲੱਗ ਗਿਆ, ਹੁਣ ਉਹ ਕਹਿ ਰਹੇ ਨੇ ਜਿਮੀ ਐਂਡ ਸੈਥ ਆਰ ਨੈਕਸਟ, ਤੇ ਕੀ ਫਿਰ ਉਹਨਾਂ ਨਾਲ ਹੀ ਵੀ ਕਿਹਾ। ਸੋ NBC ਨੂੰ ਕਹਿ ਰਹੇ ਨੇ ਕਿਉਂਕਿ ਉਹ NBC ਦੇ ਨੈਟਵਰਕ ਤੇ ਨੇ, ਹਾਂਜੀ, ਸੋ ਕਹਿੰਦੇ NBC ਡੂ ਇਟ ਕਰ ਦਿਓ। ਸੋ ਦੇਅਰ ਰੇਟਿੰਗਸ ਆਰ ਆਲਸੋ ਹੋਰੀਬਲ, that leaves Jimmy and Seth two total losers on fake news NBC.
as the president of the US,
unhone Kimmel bare likha hai ki Kimmel has zero talent and worse ratings than even Colbert, if that's possible
is
tarah ye tipniyan true social pe kar rahe hain.
Vasudhi, sama dene tera bahut dhanyawad.
Thank you Vijay ji.
Thank you very much.